Yeah. ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ, ਜਿੰਨੀ ਵੀ ਸੰਗਤ ਬਾਹਰ ਇੱਧਰ ਉੱਧਰ ਘੁੰਮ ਰਹੇ ਹਨ, ਉਹ ਪੰਡਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ। ਭਾਈ ਸਾਹਿਬ ਜੀ ਸਟੇਜ ਉੱਤੇ ਪਹੁੰਚ ਚੁੱਕੇ ਹਨ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਟਾਈਮ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਵਰਤਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਆਪਾਂ ਗੁਰਮਤੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਜਲ ਥਲ ਮਹੀਲ ਪੂਰਿਆ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਪਾਂਤ ਹੋਏ ਪਸਰਿਆ ਅਨਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ ਔਰ ਅਲਕ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਵਾਰੀ ਵਾਰੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਈਏ ਹਾਜ਼ਰ ਹੋ ਕੇ ਤਕਾ ਬਣਾ ਕੇ ਸੁਣੀਏ ਸਮਝੀਏ ਵਿਚਾਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਸਾਰੇ ਬੋਲਿਆ ਵੀ ਕਰੋ ਨਾਲ ਬਿਨ ਗੋਬਿੰਦ ਦੀਸੈ ਕੋਈ ਬਿਨ ਗੋਬਿੰਦ
गोविंद नाम दिस हो।
ਧਨ ਮੁਰਖ ਮਿਲਿਆ ਹਰ
ਚਾਹੀ
ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ
ਗੋਬਿੰਦ ਮਿਲਣ ਕੀ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ ਗੋਬਿੰਦ ਮਿਲਣ ਕੀ
ਦੁੱਖ ਤੇ ਹੋਰੀਆ ਪਰਾਤੇ ਹੋਰੀਆ ਭਾਈ ਪਰਾਪਤ ਮਨੁੱਖ ਦੇ ਹੋਰੀਆ ਭਾਈ ਪਰਾਪਤ ਮਨੁੱਖ ਤੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਫਰੀਆ 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 ਗੋਬਿੰਦ ਮਿਲਣ ਕੀ
ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਗੀਆਂ ਨਗਰ ਦੇ ਤੀਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਅੱਜ ਮੌਸਮ ਵੀ ਕਾਫੀ ਠੰਡਾ ਹੈ। ਅੱਜ ਕੱਲ ਦੇ ਦਿਨਾਂ ਵਿੱਚ ਮੌਸਮ ਖੁੱਲਣ ਲੱਗ ਜਾਂਦਾ ਹੁੰਦਾ ਪਹਿਲਿਆਂ ਸਾਲਾਂ ਵਿੱਚ, ਪਰ ਐਤਕੀ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਜ਼ਿਆਦਾ ਠੰਡ ਪੈ ਰਹੀ। ਹੁਣ ਇਹਦੇ ਨਾਲੋਂ ਭਾਵੇਂ ਦੁੱਗਣੀ ਹੋ ਜਾਏ ਬਾਹਰਲਿਆਂ ਦੇਸ਼ਾਂ ਵਿੱਚ। ਕਨੇਡਾ ਵੇਖਿਆ ਮੈਂ ਪਿੱਛੇ ਜੇ, ਅਮਰੀਕਾ ਵੀ ਗਿਆ, ਕਨੇਡਾ ਵੀ ਵੇਖਿਆ, ਹਰ ਜਗ੍ਹਾ ਹੀ ਸਾਡੇ ਨਾਲੋਂ ਕਈ ਗੁਣਾ ਠੰਡ ਪੈਂਦੀ। -45 ਡਿਗਰੀ ਤੱਕ ਟੈਂਪਰੇਚਰ ਚਲੇ ਜਾਂਦਾ, 50 ਤੱਕ ਚਲੇ ਜਾਂਦਾ, -0 ਤੋਂ ਥੱਲੇ। ਤੇ ਸਾਡੇ ਤੇ 0 ਤੱਕ ਜਾਂਦਾ ਹੀ ਨਹੀਂ, ਸਾਡੇ 5 ਹੋ ਜਾਂਦਾ, 7 ਹੋ ਜਾਂਦਾ, 7 ਟੈਂਪਰੇਚਰ ਰਹਿੰਦਾ, ਤੇ ਉਹ ਥੱਲੇ ਨੂੰ 45 ਹੋਰ ਥੱਲੇ ਚਲੇ ਜਾਂਦਾ, ਇੰਨੀ ਠੰਡ ਹੁੰਦੀ। ਤੁਸੀਂ ਪਾਣੀ ਦਾ ਗਲਾਸ ਇੱਦਾਂ ਰੋੜੋ ਤੇ ਰੁੜ ਥੱਲੇ ਡਿੱਗਣ ਤੋਂ ਪਹਿਲਾਂ ਜੰਮ ਜਾਂਦਾ। ਸਿੱਟਦੇ ਆ ਪਾਣੀ, ਬਰਫ਼ ਬਣ ਕੇ ਡਿੱਗਦਾ ਥੱਲੇ, ਇੰਨੀ ਠੰਡ ਪੈਂਦੀ। ਹੁਣ ਇਦੋਂ ਵੀ ਦੁੱਗਣੀ ਹੋ ਜਾਏ ਭਾਵੇਂ, ਬਾਹਰ ਜਿੰਨੀ ਮਰਜ਼ੀ ਸਰਦੀ ਹੋ ਜਾਏ, ਪਰ ਜਿੰਨਾ ਚਿਰ ਬੰਦਾ ਆਪਣੇ ਆਪ ਨੂੰ ਸਾਧੇ ਨਾ, ਆਪਣੇ ਆਪ ਨੂੰ ਬਦਲੇ ਨਾ, ਉਹਨਾਂ ਚਿਰ ਅੰਦਰ ਠੰਡ ਨਹੀਂ ਪੈ ਸਕਦੀ। ਨਹਿ ਸੀਤਲੰਗ ਚੰਦਰ ਦੇਵ ਹੈ, ਚੰਦਰਮਾ ਦੀ ਰੋਸ਼ਨੀ ਨੂੰ ਠੰਡਾ ਮੰਨਿਆ ਜਾਂਦਾ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ 5-4 ਜਣੇ ਤਕੜੇ ਹੋ ਕੇ ਉੱਥੇ ਬੈਠਿਓ, ਰਾਜ ਜਿੱਥੇ ਰੋਕਿਆ ਸੰਗਤ ਨੂੰ ਉੱਥੇ 5-4 ਹੋਰ ਬਹਿ ਜਾਓ, 1-2 ਹੋਰ ਚਲੇ ਜਾਓ ਨਾਲ, ਉੱਥੇ ਜ਼ਿਆਦਾ ਹੋ ਜਾਣਗੇ। ਆਉਣ ਵਾਲਿਆਂ ਨੂੰ, ਵੀਰਾਂ ਨੂੰ ਬੇਨਤੀ ਕਰਕੇ ਉੱਥੇ ਹੀ ਬਹਾ ਲਓ, ਵੀਰੋ ਸਾਰੇ ਬਹਿ ਜਾਓ, ਬਾਅਦ ਚ ਮੱਥਾ ਅੱਗੇ ਆ ਕੇ ਟੇਕ ਲਿਓ, ਨਮਸਕਾਰ ਅੱਗੇ ਆ ਕੇ ਕਰ ਲਿਓ ਜਦੋਂ ਆਪਾਂ ਸਮਾਪਤੀ ਕਰਾਂਗੇ। ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ। ਹੁਣ ਧਿਆਨ ਰੱਖਿਓ, ਚੰਦਰਮਾ ਦੀ ਰੋਸ਼ਨੀ ਨੂੰ ਠੰਡਾ ਮੰਨਿਆ ਜਾਂਦਾ। ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਲਸ਼ਕੋਰ ਪੈਂਦੀ ਹੈ। ਸੂਰਜ ਚੰਦਰਮਾ ਤੇ ਪੈਂਦਾ ਤੇ ਚੰਦਰਮਾ ਤੋਂ ਲਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ। ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ, ਜਿਵੇਂ ਸੱਸ ਘਰ ਸੂਰ ਸਮਾਇਆ, ਜਿਹੜਾ ਚੰਦਰਮਾ ਦੇ ਘਰ ਚਾਨਣ ਹੈ ਉਹ ਸੂਰਜ ਦਾ ਹੈ। ਚੰਦਰਮਾ ਦੇ ਘਰ ਜਿਹੜਾ ਚਾਨਣ ਹੈ ਉਹ ਸੂਰਜ ਦਾ ਹੈ। ਸੂਰਜ ਦਾ ਆਪਣਾ ਕੋਈ ਚਾਨਣ ਨਹੀਂ। ਸੂਰਜ ਤੋਂ ਤੇ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ, ਚੰਦਰਮਾ ਦੀ ਲਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ, ਲਸ਼ਕੋਰ ਪੈਂਦੀ ਹੈ। ਇਹਦਾ ਮਤਲਬ ਜਿਹੜੀ ਸਵੇਰੇ ਚੰਦ ਸਿੱਧਾ ਚਾਨਣ ਹੈ ਸੂਰਜ ਦਾ, ਇਹ ਵੀ ਸੂਰਜ ਦਾ ਹੀ ਹੈ, ਤੇ ਜਿਹੜਾ ਰਾਤ ਨੂੰ ਚਾਨਣੀ ਹੈ ਆਪਾਂ ਕਹਿੰਦੇ ਹਾਂ ਉਹ ਵੀ ਸੂਰਜ ਦਾ ਹੀ ਹੈ। ਆਪਾਂ ਨੂੰ ਸੂਰਜ ਦੀ ਰੋਸ਼ਨੀ ਵੀ ਮਿਲਦੀ ਹੈ, ਦਿਨੇ ਸਿੱਧੀ ਤੇ ਰਾਤ ਨੂੰ ਘੁੰਮ ਕੇ ਹੈ ਇੱਕੋ ਹੀ। ਹੁਣ ਉਹਨੂੰ ਠੰਡਾ ਮੰਨਿਆ ਜਾਂਦਾ, ਮਨੌਤ ਬਣ ਗਈ ਨਾ ਵੀ ਠੰਡਾ, ਕਹਿੰਦੇ ਇਹ ਵੀ ਇੰਨੀ ਠੰਡੀ ਥੋੜਾ ਭਾਈ। ਨਹਿ ਸੀਤਲੰਗ ਚੰਦਰ ਦੇਵ, 52 ਉਂਗਲਾਂ ਦਾ ਚੰਦਨ ਹੁੰਦਾ ਅਸਲੀ ਚੰਦਨ ਜਿਹੜਾ, ਕਹਿੰਦੇ ਇਹ ਵੀ ਠੰਡਾ ਹੁੰਦਾ। ਕਹਿੰਦੇ ਨਹਿ ਸੀਤਲੰਗ 52 ਚੰਦਨ ਹੈ, ਇਹ ਵੀ ਨੀ ਇੰਨਾ ਠੰਡਾ। ਮਹਾਰਾਜ ਸਰਦੀ ਦੀ ਰੁੱਤ ਠੰਡੀ ਹੁੰਦੀ ਹੈ, ਕਹਿੰਦੇ ਨਾ ਮਹਾਰਾਜ, ਕਹਿੰਦੇ ਨਹਿ ਸੀਤਲੰਗ ਸੀ ਤੁਰਤੇ, ਇਹ ਵੀ ਸੀਤਲ ਨਹੀਂ ਠੰਡ, ਠੰਡ ਵੀ ਕਹਿੰਦੇ ਇਹ ਵੀ ਨੀ ਇੰਨੀ ਠੰਡੀ। ਫਿਰ ਅਸਲ ਠੰਡ ਕਿੱਥੇ ਹੈ ਜੀ? ਹੁਣ ਜੇ ਕਹੀਏ ਸਰਦੀ ਦੀ ਰੁੱਤ ਠੰਡੀ ਹੈ ਤੇ ਉੱਬਲਦੇ ਆ ਬੰਦੇ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਵੇਖਦੇ ਹੀ ਆ, ਉੱਤੇ ਹੀ ਚਾਦਰਾਂ ਲੋਈਆਂ ਲਈਆਂ ਅਸੀਂ ਅੰਦਰੋਂ ਤੇ ਉੱਬਲੇ ਹੁੰਦੇ ਹਾਂ। ਮਾੜਾ ਜਿਹਾ ਛੇੜ ਕੇ ਤੇ ਵੇਖੇ, ਕਿਸੇ ਨੂੰ ਮਰਜ਼ੀ ਛੇੜ ਲਓ, ਉਹ ਕੋਈ ਕੋਈ ਹੈ ਜਿਹੜਾ ਗੁੱਸੇ ਤੇ ਕਾਬੂ ਕਰ ਸਕਦਾ। ਅਸਲੀ ਠੰਡਾ ਜਿਹੜਾ ਸ਼ਾਂਤ ਹੈ, ਜਿਹੜਾ ਟਿਕਿਆ ਹੋਇਆ ਜਿਹੜਾ, ਉਹ ਤੇ ਕੋਈ ਕੋਈ ਹੈ। ਭੜਕਾਂਗੇ ਇਕਦਮ ਅੰਦਰੋਂ ਤੇ ਉਦਾਂ ਹੀ ਉਬਾਲੇ ਮਾਰਦੇ ਆ, ਬਾਹਰ ਹੀ ਠੰਡ ਹੈ, ਚੰਬ ਨੂੰ ਹੀ ਲੱਗਦੀ ਹੈ। ਅੰਦਰ ਕਿੱਥੇ ਟੇਕ ਹੈ, ਅੰਦਰ ਕਿੱਥੇ ਸ਼ਾਂਤੀ, ਅੰਦਰ ਕਿੱਥੇ ਟਕਾ ਹੈ। ਇਹ ਤੇ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਤੱਤੀ ਤਵੀ ਤੇ ਬਹਿ ਕੇ ਵੀ ਠੰਡੇ ਆ, ਇੰਨਾ ਠੰਡਾ ਰਿਹਾ ਜਾਂਦਾ ਕਿਤੇ। ਪਰ ਸਬਰ ਕਿੰਨਾ ਵੱਡਾ, ਕਹਿੰਦੇ ਅੱਜ ਤਵੀ ਤੇ ਭਾਏਗਾ, ਤੁਸੀਂ ਪਤਾ ਨੀ ਕਿੰਨੇ ਕਿੱਦਾਂ ਦੇ ਜਿਹੜੇ ਤਵੀਆਂ ਦੇ ਬੈਠੋਗੇ। ਹੁਣ ਮੈਨੂੰ ਤੇ ਭਾਲਿਆ ਨਾ, ਤੁਸੀਂ ਤੇ ਬਿਸਤਰੇ ਤਵੇ ਬਣ ਜਾਣੇ ਆ ਤੁਹਾਡੇ, ਤੁਹਾਡੀਆਂ ਤੇ ਤੁਹਾਡੇ ਤੇ ਬਿਸਤਰੇ, ਤੁਹਾਡੇ ਬੈੱਡ, ਤੁਹਾਡੇ ਆਸਣ, ਤੁਹਾਡੇ ਮਹਿਲ ਤਵੀਆਂ ਬਣਨਗੇ, ਭੱਠੀਆਂ ਬਣ ਜਾਣੇ ਆ ਤੁਹਾਡੇ ਮਹਿਲ, ਪੈਰਾਂ ਥੱਲੇ ਅੱਗ ਬਲਜੂ ਤੁਹਾਡੇ, ਤੇਰੇ ਪੈਰਾਂ ਥੱਲੇ ਅੱਗ ਮੱਚੂ। ਚੈਨ ਥੋੜਾ ਹੁੰਦਾ ਹੈ, ਗਲਤ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਥੋੜਾ ਹੁੰਦੀ ਹੈ ਭਾਈ। ਹਰ ਵੇਲੇ ਉਹਨਾਂ ਦੇ ਪੈਰਾਂ ਥੱਲੇ ਅੱਗ ਮੱਚਦੀ ਹੈ, ਸਾੜਦੀ ਹੈ ਅੱਗ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਕਹਿੰਦੇ ਚਾਰ ਅੱਗ ਦੀਆਂ ਨਦੀਆਂ ਬੰਦੇ ਦੇ ਅੰਦਰ ਚੱਲਦੀਆਂ, ਬਾਹਰ ਛੱਡ ਕੇ ਅੱਗ ਨੂੰ। ਬੰਦੇ ਦੇ ਅੰਦਰ ਚਾਰ ਅੱਗ ਦੀਆਂ ਭਿਆਨਕ ਨਦੀਆਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ। ਕਹਿੰਦੇ ਲੋਕ ਪੈ ਰਹੇ ਹੈ ਦੱਜੈ, ਕਹਿੰਦੇ ਸੜਨ ਪੈ ਰਹੇ ਹੈ, ਸੜ ਰਹੇ ਹੈ, ਤਰੀਏ ਕਰਮੀ ਲੱਗ। ਕਹਿੰਦੇ ਕੋਈ ਕੋਈ ਹੈ ਜਿਹੜਾ ਉਹਦੇ ਚੋਂ ਬਾਹਰ ਨਿਕਲਦਾ। ਹਰ ਇੱਕ ਦੇ ਅੰਦਰ ਚਾਰ ਪ੍ਰਕਾਰ ਦੀ ਅੱਗ ਹੈ, ਇਹ ਗੁੱਸਾ, ਇਹ ਹਿੰਸਾ ਕਰਨੀ, ਮੋਹ ਦੀ ਅੱਗ, ਇਹਦੇ ਚ ਬੰਦਾ ਸੜੀ ਜਾਂਦਾ। ਲੋਭ ਦੀ ਅੱਗ, ਗੁੱਸੇ ਦੀ ਅੱਗ, ਕੋਪ ਕ੍ਰੋਧ, ਇਹ ਅੱਗ ਹੈ ਤੇ ਇਹਦੇ ਵਿੱਚੋਂ ਨਿਕਲਣਾ ਪੈਂਦਾ। ਵੀਰੋ ਜੇ ਤੇਰੇ ਅੰਦਰ ਗੁੱਸਾ ਆਉਂਦਾ ਤੇ ਮੈਨੂੰ ਵੀ ਆਉਂਦਾ। ਇਹ ਨੀ ਹੁੰਦਾ ਬੰਦੇ ਚੋਲਾ ਪਾ ਕੇ ਗੁੱਸਾ ਉਹਨੂੰ ਹਟ ਜਾਂਦਾ, ਅਮਰ ਛਕ ਲਿਆ ਹੁਣ ਇਹਨੂੰ ਗੁੱਸਾ ਨਹੀਂ ਆਉਂਦਾ। ਉਹ ਤੇ ਅਕਲ ਹੈ, ਉਹ ਤੇ ਮੇਰੀ ਸਮਝ ਨੇ ਮੇਰੇ ਗੁੱਸੇ ਨੂੰ ਕਾਬੂ ਰੱਖਣਾ, ਤੇਰੀ ਸਮਝ ਨੇ ਤੇਰੇ ਗੁੱਸੇ ਨੂੰ ਕਾਬੂ ਰੱਖਣਾ। ਚਾਰ ਅੱਗ ਦੀਆਂ ਨਦੀਆਂ ਕਹਿੰਦੇ ਕਰਮੀ ਲੱਗ, ਜਿਨ੍ਹਾਂ ਤੇ ਮਿਹਰ ਹੋਈ ਹੈ, ਕਰਮ ਜਿਨ੍ਹਾਂ ਨੇ ਬਖਸ਼ਿਸ਼ ਹਾਸਲ ਕੀਤੀ ਹੈ, ਥਾਪੜਾ ਲਿਆ ਜਿਨ੍ਹਾਂ ਨੇ, ਉਹ ਤੇ ਥਾਪੜਾ ਤੇ ਗਿਆਨ ਦਾ ਥਾਪੜਾ ਹੁਣ ਸਾਰਿਆਂ ਨੂੰ ਮਿਲਦਾ। ਗੱਲਾਂ ਕਾਂਡੀ ਨਾ ਕਰੇ, ਤੈਨੂੰ ਮੋਢਾ ਤੇ ਕਰਨਾ ਪਊ, ਰੱਖ ਮੋਢੇ ਤੇ ਹੱਥ, ਹੱਥ ਤੇ ਸਾਰਿਆਂ ਦੇ ਹੀ ਰੱਖਦਾ। ਹੁਣ ਸੁਣ ਤੇ ਸਾਰੇ ਰਹੇ ਹੈ, ਗਿਆਨ ਤੇ ਸਾਰਿਆਂ ਨੂੰ ਆ ਰਿਹਾ, ਆਸ਼ੀਰਵਾਦ ਤੇ ਸਾਰਿਆਂ ਨੂੰ ਆ ਰਿਹਾ, ਤੇ ਗੱਲਾਂ ਸੇਰੀ ਲੱਗੇ ਕਰੇ। ਹੁਣ ਅਗਲਾ ਕਹੇ ਗੁਰੂ ਸਾਹਿਬ ਦਾ ਤੇ ਬੜਾ ਆਸ਼ੀਰਵਾਦ ਆ, ਬੜਾ ਬੰਦਾ ਸ਼ਾਂਤ ਨਹੀਂ, ਆਸ਼ੀਰਵਾਦ ਤਾਂ ਤੇਰੇ ਤੇ ਵੀ ਹੈ, ਤੂੰ ਸੇਰੀ ਨੀ ਅੱਗੇ ਕਰਦਾ। ਉਹ ਤੇ ਸਾਰਿਆਂ ਦਾ ਹੀ ਹੁੰਦਾ ਹੀ, ਸਹਿਜ ਪਾਠ ਤੇ ਸਾਂਝਾ ਹੀ ਹੁੰਦਾ, ਬਾਣੀ ਤੇ ਸਾਂਝੀ ਪੜੀ ਜਾਂਦੀ, ਦੀਵਾਨ ਤੇ ਸਾਂਝਾ ਹੀ ਲੱਗ ਰਿਹਾ, ਸੁਣ ਤੇ ਸਾਰੇ ਹੀ ਰਹੇ ਹੈ, ਸੁਣਿਆ ਸਭ ਨੇ ਪਰ ਮੰਨਿਆ ਵਿਰਲੇ ਵਿਰਲੇ ਨੇ। ਆਸ਼ੀਰਵਾਦ ਸਭ ਨੂੰ ਮਿਲਿਆ, ਗੁਰਬਾਣੀ ਦਾ, ਗੁਰੂ ਦਾ, ਗਿਆਨ ਦਾ ਆਸ਼ੀਰਵਾਦ, ਪ੍ਰਸ਼ਾਦ ਦਿੱਤਾ ਗਿਆਨ ਦਾ, ਗੁਰਬਾਣੀ ਤੋਂ ਗਿਆਨ ਮਿਲਿਆ, ਗਿਆਨ ਦਾ ਪ੍ਰਸ਼ਾਦ ਮਿਲਿਆ, ਮਿਲਿਆ ਸਭ ਨੂੰ। ਪਰ ਕਈਆਂ ਨੇ ਸਿਰ ਅੱਗੇ ਕੀਤਾ ਹੀ ਨਹੀਂ, ਹੱਥ ਅੱਗੇ ਕੀਤਾ ਹੀ ਨਹੀਂ, ਮਿਲਿਆ ਤੇ ਸਭ ਨੂੰ ਹੁੰਦਾ ਪੱਲੇ ਆਈ ਨਹੀਂ। ਅਗਲਾ ਕਹਿੰਦਾ ਮੈਂ ਜਿੱਦਾਂ ਦਾ ਹੈਗਾ ਇੱਦਾਂ ਦਾ ਹੀ ਰਹੂ, ਮੈਂ ਤੇ ਆਪਣੇ ਪਿਓ ਦੀ ਨੀ ਮੰਨਦਾ। ਲੈ ਦੱਸ ਇਹ ਬਹਾਦਰੀ ਵਾਲੀ ਗੱਲ ਹੈ ਕੋਈ? ਤੂੰ ਕਿਸੇ ਦੀ ਨੀ ਮੰਨਦਾ, ਇਹ ਕੋਈ ਸਿਆਣੇ ਸਿਆਣਪ ਹੈ ਕੋਈ? ਹੈ ਨਹੀਂ ਮੰਨਦੇ ਤੇ ਨਰਕ ਵੀ ਤੇ ਅਸੀਂ ਭੋਗਦੇ ਹਾਂ। ਤੇਰੀਆਂ ਅੜੀਆਂ ਨੇ ਸਵਾਰਿਆ ਕੀ ਹੈ ਬਈ? ਤੇਰੀ ਅੜੀ ਨੇ ਸਵਾਰਿਆ ਕੀ ਹੈ? ਚੰਗੀ ਗੱਲ ਵਾਸਤੇ ਕਾਹ ਤੂੰ ਅੜੀ ਕਰਦਾ? ਸਹੀ ਗੱਲ ਨੀ ਕਾਹ ਤੂੰ ਅੜੀ ਕਰਦਾ? ਤੈਨੂੰ ਸ਼ਰਾਬ ਤੋਂ ਰੋਕਿਆ ਜਾ ਰਿਹਾ, ਇਹਦੇ ਚ ਕਾਹਦੀ ਅੜੀ? ਤੂੰ ਕਹਿ ਵੀ ਹਾਂ ਗਲਤੀ ਹੈ ਵੀ ਹੌਲੀ ਹੌਲੀ ਘਟਾ ਲਾਂਗੇ, ਛੱਡਾਂਗੇ। ਇੱਕਦਮ ਨਹੀਂ ਛੱਡ ਸਕਦਾ, ਹੌਲੀ ਹੌਲੀ ਛੱਡ ਲੱਗ। ਨਸ਼ਾ ਲੱਗ ਗਿਆ ਭਾਈ, ਲੱਗ ਗਿਆ, ਹੁਣ ਦਿਓ ਸਾਲ ਦਾ ਟਾਈਮ ਦਿਓ, ਹੌਲੀ ਹੌਲੀ ਕਰਕੇ ਘਟਾ ਲੈਂਦੇ ਹਾਂ। ਕੋਈ ਨੀ, ਗਲਤੀ ਹੋ ਰਹੀ, ਲਾ ਲਈ ਆਦਤ, ਲਾਈ ਵੀ ਮੈਂ ਆਪ ਹੈ ਤੇ ਛੱਡੂ ਵੀ ਮੈਂ ਆਪ। ਜੇ ਲਾਈ ਜਾ ਸਕਦੀ ਹੈ ਤੇ ਹਟਾਈ ਵੀ ਜਾ ਸਕਦੀ ਹੈ, ਇਹ ਹਟਾਉਣੀ ਵੀ ਤੈ ਤੇ ਅਕਲ ਲੈ ਲੈ ਤੇ ਹਟਾ ਹੌਲੀ ਹੌਲੀ ਕਰਕੇ। ਹੁਣ ਬੰਦਾ ਅੜੀ ਕਰਕੇ ਬਹਿ ਜੇ ਵੀ ਲੈ ਯਾਰ ਏਦਾਂ ਕਿਉਂ? ਹੁਣ ਇਹ ਜਿਹੜਾ ਸਾਰਾ ਕੁਛ ਹੈ ਸਾਰਿਆਂ ਦੇ ਵਿੱਚ ਹੁੰਦਾ, ਪਰ ਆਪਣੇ ਆਪ ਨੂੰ ਕਾਬੂ ਕਰਕੇ ਰੱਖਣਾ ਹੁੰਦਾ, ਆਪਣੇ ਆਪ ਨੂੰ ਕੰਟਰੋਲ ਚ ਰੱਖਣਾ ਹੁੰਦਾ। ਇਹ ਅੱਗ ਦੇ ਵਿੱਚ ਸੜਨ ਨਹੀਂ ਦੇਈਦਾ, ਹੈਗਾ ਸਾਰਿਆਂ ਦੇ ਅੰਦਰ ਹੀ ਹੈ, ਪਰ ਕਈਆਂ ਨੇ ਗੁੱਸਾ ਕਾਬੂ ਕੀਤਾ ਹੋਇਆ। ਆਪਾਂ ਪੜ੍ਹ ਰਹੇ ਸੀ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁੱਤੇ। ਸਰਦੀ ਦੀ ਰੁੱਤ ਵੀ ਇੰਨੀ ਠੰਡੀ ਨੀ, ਕਹਿੰਦੇ ਜੀ ਫਿਰ ਠੰਡ ਕਿੱਥੇ ਪੈਂਦੀ ਹੈ? ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ, ਕਹਿੰਦੇ ਸਾਧਾਂ ਦੀ ਸੰਗਤ ਵਿੱਚ ਹੈ। ਹੁਣ ਸਾਧ ਸਾਡੇ, ਹੁਣ ਸਾਧ ਦਾ ਮਤਲਬ ਕੀ ਹੈ? ਹੁਣ ਮੈਂ ਪਰਸੋਂ ਦੇ ਦੀਵਾਨ ਚ ਗਿਆ ਸੀ, ਲੈ ਹੁਣ ਜੇ ਤੁਹਾਨੂੰ ਮੈਂ ਨਾਂ ਲਈ ਜਾਂਦਾ ਤੁਹਾਡੇ ਆ ਸਾਹਮਣੇ ਆ ਜੂ, ਫੋਰ ਟਰੈਕਟਰ ਆ ਗਿਆ ਅੱਖਾਂ ਸਾਹਮਣੇ, ਫੋਰ ਟਰੈਕਟਰ ਆ ਗਿਆ। ਹੁਣ ਜੇ ਮੈਂ ਕਹਾਂ ਵੀ ਕੰਪਾਇਨ ਅੱਖਾਂ ਸਾਹਮਣੇ ਆ ਜੂ, ਪਿੱਪਲ ਅੱਖਾਂ ਸਾਹਮਣੇ ਆ ਜੂ, ਕਿੱਕਰ ਅੱਖਾਂ ਸਾਹਮਣੇ ਆ ਜੂ, ਤੇ ਜੇ ਕਹਾਂ ਸਾਧ, ਹੁਣ ਕੌਣ ਆਇਆ ਭਲਾ? ਚੋਲੇ ਵਾਲਾ ਬੰਦਾ, ਤੇ ਚੋਲੇ ਤੋਂ ਬਿਨਾਂ ਸਾਧ ਨਹੀਂ ਹੋ ਸਕਦਾ। ਬੋਲੋ ਕੀ ਚੋਲਾ ਸਾਧ ਹੈ? ਚੋਲਾ ਪਾ ਕੇ ਸਾਧ ਬਣ ਜਾਂਦਾ? ਫਿਰ ਜੇ ਚੋਲੇ ਵਾਲੇ ਗਲਤੀਆਂ ਕਿਵੇਂ ਕਰਦੇ? ਅਗਲੇ ਤੇ ਗੋਲਕਾਂ ਚੱਕ ਤੇ ਫੜੇ ਜਾਂਦੇ, ਫਲਾਣਾ ਐ ਫੜਿਆ ਗਿਆ, ਫਲਾਣਾ ਪੀਂਦਾ ਫੜਿਆ ਗਿਆ, ਫਲਾਣਾ ਇੱਥੇ ਫੜਿਆ ਗਿਆ। ਇਹ ਚੋਲੇ ਥੋੜਾ ਮਾੜੇ ਕੰਮ ਰੋਕਦੇ ਹੈ? ਕਈਆਂ ਨੇ ਤੇ ਮਾਫ਼ ਕਰਨਾ, ਕੰਮ ਮਾੜੇ ਕਰਨੇ ਸੀ, ਚੋਲੇ ਪਾਈ ਸਤਨਾਮ, ਕਹਿੰਦੇ ਫੜੇ ਨੀ ਜਾਵਾਂਗੇ, ਪਤਾ ਹੀ ਨੀ ਲੱਗੂ। ਅਗਲਾ ਧਰਮੀ ਬਣਿਆ ਹੀ ਤਾਂ ਕੰਮ ਦੋ ਨੰਬਰ ਦੇ ਕਰਨੇ ਸੀ, ਕਈਆਂ ਨੇ ਗਲਤ ਕੰਮ ਕਰਨੇ ਸੀ ਅਗਲਿਆਂ ਦੇ। ਹੁਣ ਸੁਣਿਓ ਧਿਆਨ ਨਾਲ ਪਿਆਰਿਓ, ਸਾਧ ਜਦੋਂ ਸਾਡੇ ਦਿਮਾਗ ਵਿੱਚ ਜਿਵੇਂ ਕਿੱਕਰ ਦਾ ਕਿੱਕਰ ਦੀ ਪਿਕਚਰ ਬਣ ਜਾਂਦੀ ਹੈ, ਪਿੱਪਲ ਦੀ ਪਿਕਚਰ ਬਣਦੀ ਹੈ, ਬਰੋਟੇ ਦੀ ਪਿਕਚਰ ਬਣਦੀ ਹੈ, ਟਰੈਕਟਰ ਦੀ ਪਿਕਚਰ ਬਣਦੀ ਹੈ, ਏਦਾਂ ਹੀ ਸਾਡੇ ਦਿਮਾਗ ਦੇ ਵਿੱਚ ਸਾਧ ਦੀ ਪਿਕਚਰ ਕਿੱਦਾਂ ਦੀ ਬਣੀ ਹੋਈ ਹੈ? ਚੋਲੇ ਵਾਲੀ ਬਣੀ ਹੋਈ ਹੈ। ਪ੍ਰੋਗਰਾਮਿੰਗ ਹੀ ਸਾਡੀ ਏਦਾਂ ਦੀ ਹੋ ਗਈ ਹੈ, ਇਹਦੇ ਚ ਸੇਵ ਹੀ ਏਦਾਂ ਦਾ ਕੁਛ ਕੀਤਾ ਹੋਇਆ, ਸਾਡੇ ਕੰਪਿਊਟਰ ਚ ਸੇਵ ਹੀ ਇਹੋ ਜਿਹਾ ਕੁਛ ਹੈ, ਆ ਦਿਮਾਗ ਹੈ। ਹੁਣ ਇਹਨੂੰ ਡਿਲੀਟ ਕਰੋ ਪਿਕਚਰ ਨੂੰ। ਸਾਧ ਚੋਲੇ ਵਾਲਾ ਨਹੀਂ ਹੁੰਦਾ, ਸਾਧ ਮਤਲਬ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਘਰੇ ਰਹਿੰਦਾ ਪਰ ਸੰਤੋਖੀ ਹੈ, ਘਰੇ ਰਹਿੰਦਾ ਕਿਸੇ ਦਾ ਕਦੇ ਹੱਕ ਨਹੀਂ ਖਾਂਦਾ, ਪਰਿਵਾਰ ਚ ਰਹਿੰਦਾ, ਬੱਚੇ ਪਾਲਦਾ, ਆਪਣੀ ਦਸਾਂ ਨੌਵਾਂ ਦੀ ਕਮਾਈ ਕਰਦਾ, ਆਰਮੀ ਚ ਗਿਆ ਕਿਸੇ ਹੋਰ ਕੰਮ ਗਿਆ, ਇੱਥੇ ਨੌਕਰੀ ਕਰਦਾ, 15,000 ਰੁਪਇਆ ਲੈਂਦਾ ਪੂਰਾ, ਆਪਣੇ ਬੱਚੇ ਪਾਲੇ ਆ, ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਠੱਗੀ ਨਹੀਂ ਕੀਤੀ, ਸਾਧਿਆ ਹੋਇਆ, ਕਿਸੇ ਦਾ ਡਿੱਗਿਆ ਮੋਬਾਈਲ ਮਿਲ ਪਿਆ, ਲੱਭਦਾ ਫਿਰਦਾ, ਕਹਿੰਦਾ ਯਾਰ ਕਿਹਦਾ ਹੈ, ਪਹੁੰਚ ਜੇ ਅਗਲਾ ਔਖਾ ਹੋ ਗਿਆ। ਕਿਸੇ ਦਾ ਪੈਸਾ ਮਿਲ ਗਿਆ, ਕਿਸੇ ਦਾ ਪਰਸ ਮਿਲ ਗਿਆ, ਅਗਲੇ ਦੇ ਘਰੇ ਪਹੁੰਚਾ ਕੇ ਆਈਏ, ਯਾਰ ਔਖਾ ਹੋਊ ਅਗਲਾ। ਇਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਇਹਦੇ ਤੇ ਲੋਭ ਹਾਵੀ ਨਹੀਂ ਹੁੰਦਾ, ਕਿੰਨਾ ਕਾਬੂ ਪਾਈ ਬੈਠਾ, ਸਾਧਿਆ ਹੋਇਆ। ਇਹੋ ਜਿਹੇ ਬੰਦਿਆਂ ਦੀ ਸੰਗਤ ਵਿੱਚ ਜਾ ਕੇ ਮੈਂ ਵੀ ਚੰਗਾ ਬਣ ਗਿਆ, ਚੰਗਿਆਂ ਦੇ ਵਿੱਚ ਬਹਿ ਕੇ ਚੰਗਾ ਬਣ ਗਿਆ, ਕਹਿੰਦੇ ਫਿਰ ਸ਼ਾਂਤੀ ਮਿਲੂ। ਅਸਲ ਵਿੱਚ ਸਾਧ ਸਵਜਨ ਹੈ, ਨਾਨਕ ਸੀਤਲੰਗ ਸਾਧ ਸਵਜਨ ਹੈ, ਸਾਧਿਆਂ ਦੇ ਕੋਲ ਬਹਿ, ਉਹਨਾਂ ਕੋਲ ਬਹਿ ਜਿਹੜੇ ਆਪਣੇ ਆਪ ਤੇ ਕਾਬੂ ਰੱਖਦੇ ਆ, ਉਹਨਾਂ ਕੋਲ ਬਹਿ ਜਿਹੜੇ ਕੰਡਿਆਂ ਤੇ ਵੀ ਹੱਸ ਸਕਦੇ ਆ, ਉਹਨਾਂ ਕੋਲ ਬਹਿ ਜਿਹੜੇ ਤਵੀਆਂ ਤੇ ਵੀ ਹੱਸ ਸਕਦੇ ਆ,
ਉਦੋਂ ਅਗਲੇ ਕਹਿੰਦੇ ਹੋਣਗੇ ਏਦਾਂ ਦਿਲ ਤਕੜਾ ਚਲੋ ਚੱਲੀ ਉਹਦੇ ਕੋਲ ਜਾ ਜਿਹੜਾ ਘਰ ਬਾਰ ਛੱਡ ਕੇ ਵੀ ਹੱਸੀ ਜਾਂਦਾ ਉਹਦੇ ਕੋਲ ਚੱਲੀਏ ਉਹ ਜਿਹੜਾ ਪੁੱਤ ਸ਼ਹੀਦ ਕਰਾ ਕੇ ਵੀ ਹੱਸੀ ਜਾਂਦਾ ਉਹਦੇ ਕੋਲ ਚੱਲੀਏ ਪੌਣੇ 9 ਸਾਲ ਦੀ ਉਮਰ ਚ ਪਿਤਾ ਸ਼ਹੀਦ ਕਰਾ ਕੇ ਵੀ ਹੱਸੀ ਜਾਂਦਾ ਆ ਕਿੱਦਾਂ ਕਾਬੂ ਕਰ ਲਿਆ ਆਪਣੇ ਮੈਂ ਤੇ ਮਰ ਜਾਂਦਾ ਚੀਕਾਂ ਮਾਰ ਮਾਰ ਕੇ ਜਿੱਦੇ ਮੇਰੇ ਤੇ ਬਿਪਤਾ ਪੈਂਦੀ ਹੈ ਜਿੱਦੇ ਮੇਰੇ ਤੇ ਕੋਈ ਭੀੜ ਬਣਦੀ ਹੈ ਮੈਂ ਤੇ ਬੱਚੇ ਆਪਦੇ ਦੇ ਕੰਡਾ ਨਹੀਂ ਵੱਜਣ ਦਾ ਬਰਦਾਸ਼ਤ ਕਰਦਾ ਬੰਦਾ ਕਾਬੂ ਕਿਵੇਂ ਕਰੀ ਬੈਠਾ ਆਪਣੇ ਆਪ ਤੇ ਐਡਾ ਵੱਡਾ ਕੈਦਾ ਕਿਵੇਂ ਹੋ ਸਕਦਾ ਇਹ ਦਾਤਾ ਲਈਏ ਇਹੋ ਜਿਹਾ ਦਾਤਿਆਂ ਕੋਲ ਜਿਨ੍ਹਾਂ ਕੋਲ ਚੀਜ਼ਾਂ ਪਈਆਂ ਕੰਟਰੋਲ ਹੈ ਆਪਣੇ ਆਪ ਤੇ ਕਾਬੂ ਕਰਕੇ ਜਿਨ੍ਹਾਂ ਨੇ ਵਿਖਾਇਆ ਉਹਨਾਂ ਤੋਂ ਲਈਏ ਇਹ ਦਾਤਾ ਪਿਆਰਿਓ ਗੁਰਬਾਣੀ ਤੋਂ ਦਾਤਾਂ ਲਓ ਅਸੀਂ ਕਹਿੰਦੇ ਗੁਰੂ ਨੇ ਮੈਨੂੰ ਟਰੈਕਟਰ ਦੇ ਦਿੱਤਾ ਗੁਰੂ ਨੇ ਮੈਨੂੰ ਮੋਟਰਸਾਈਕਲ ਦੇ ਦਿੱਤਾ ਗੁਰੂ ਨੇ ਮੈਨੂੰ ਟਰੱਕ ਦੇ ਦਿੱਤਾ ਜਿਹੜੇ ਟਰੱਕ ਬਣਾਉਣ ਵਾਲੇ ਨੇ ਟਾਟਾ ਵਾਲੇ ਕਹਿਣਗੇ ਸਾਨੂੰ ਸਾਡੀ ਦੇਵੀ ਨੇ ਕੰਪਨੀਆਂ ਐਡੀਆਂ ਐਡੀਆਂ ਦਿੱਤੀਆਂ ਤੇਰੇ ਨਾਲੋਂ ਸਭ ਤੋਂ ਅਮੀਰ ਅਸੀਂ ਹਾਂ ਪਰ ਪੂਰੇ ਭਾਰਤ ਵਿੱਚ ਪੂਰੇ ਇੰਡੀਆ ਚ ਸਭ ਤੋਂ ਅਮੀਰ ਅਸੀਂ ਹਾਂ ਵਰਲਡ ਵਿੱਚ ਸਾਡਾ 3-4 ਨੰਬਰ ਤੇ ਨਾਮ ਆਉਂਦਾ ਹੈ ਇੰਨਾ ਪੈਸਾ ਹੈ ਗਿਣਤੀ ਨਹੀਂ ਕਿੰਨਾ ਕੁ ਪੈਸਾ ਹੈ ਫਿਰ ਦਾਤਾ ਵੱਡਾ ਕੌਣ ਹੈ ਬੋਲੋ ਜਵਾਬ ਦਿਓ ਇੱਕ ਤੇ ਸਿੱਖਾਂ ਦਾ ਦਾਤਾ ਜਿਹਨੂੰ ਅਸੀਂ ਮੰਨਦੇ ਹਾਂ ਤੇ ਫਿਰ ਅਗਲਿਆਂ ਜਿਹੜੇ ਟਾਟਾ ਬਿਰਲਾ ਵਾਲੇ ਇਹ ਕਿਹਨੂੰ ਮੰਨਦੇ ਆ ਭਲਾ ਇਹਦੇ ਓਦਾਂ ਹੀ ਗਣੇਸ਼ ਦੀ ਪੂਜਾ ਵੀ ਕਰਨੀ ਲਕਸ਼ਮੀ ਦੀ ਵੀ ਕਰਨੀ ਹੈ ਦਾਤਾਂ ਜ਼ਿਆਦਾ ਕਿਹਨੂੰ ਮਿਲੀਆਂ ਹੋਈਆਂ ਜਵਾਬ ਦਿਓ ਬਈ ਉਹਨਾਂ ਨੂੰ ਨਹੀਂ ਮਿਲੀਆਂ ਵੱਡੇ ਉਹ ਨਹੀਂ ਫਿਰ ਉਹਨਾਂ ਦੇ ਗੁਰੂ ਵੱਡੇ ਨਾ ਹੋਏ ਦਾਤਾਂ ਜ਼ਿਆਦਾ ਦੇਣ ਵਾਲੇ ਉਹ ਨਾ ਹੋਏ ਕਿਹੜੀ ਦਾਤ ਦੀ ਗੱਲ ਕਰਦਾ ਇਹ ਤੇ ਜਿੰਨੇ ਕਮਾਈ ਕਰਨੀ ਹੈ ਕੁਦਰਤੀ ਸਿਸਟਮ ਹੈ ਮਿਹਨਤ ਕਰੂਗਾ ਅੱਗੇ ਜਾਊਗਾ ਇਹਦੇ ਵਿੱਚ ਨਹੀਂ ਗੱਲ ਗੁਰੂ ਸਾਹਿਬ ਕਹਿੰਦੇ ਆ ਤੇ ਜਿਹੜੇ ਬੰਦਿਆਂ ਨੇ ਮਿਹਨਤ ਕਰਨੀ ਹੈ ਜਿਹਾ ਬੀਜਾ ਸੋ ਲੂਣਾ ਕਰਮਾ ਸੰਧੜਾ ਖੇਤ ਮਿਹਨਤ ਕਰੋ ਕਮਾਈ ਕਰੋ ਬਣਾ ਲਓ ਫਿਰ ਮਹਾਰਾਜ ਦਾਤ ਕਾਹਦੀ ਲੈਣੀ ਹੈ ਦਾਤ ਲੈਣੀ ਹੈ ਦ੍ਰਿੜਤਾ ਦੀ ਹਿੰਮਤ ਦੀ ਕਲਗੀਆਂ ਵਾਲੇ ਤੋਂ ਹੌਸਲੇ ਦੀ ਦਾਤ ਲੈ ਬਾਜਾਂ ਵਾਲਿਆ ਤਵੀ ਤੇ ਕੰਡਿਆਂ ਤੇ ਬਹਿ ਕੇ ਹੱਸਦਾ ਕਿਵੇਂ ਹੈ ਇਹ ਸਿਖਾ ਮੈਨੂੰ ਆ ਜੀ ਆ ਦਾਤ ਦੇ ਮੈਨੂੰ ਇੰਨੀਆਂ ਤਕਲੀਫਾਂ ਦੇ ਵਿੱਚ ਚੜ੍ਹਦੀ ਕਲਾ ਚ ਕਿਵੇਂ ਰਹਿੰਦਾ ਆ ਦੇ ਪੈਸਾ ਮੰਗੀ ਜਾਂਦਾ ਪੈਸਾ ਤੇਰੇ ਅੰਦਰ ਪਿਆ ਬੈਂਕ ਬੈਲੈਂਸ ਹੋਊ ਮਾੜੀ ਜੀ ਤਕਲੀਫ ਹੋ ਗਈ ਰੋਣ ਬਹਿ ਗਿਆ ਮੈਂ ਦਿਲ ਕਹਿੰਦੇ ਠਾਹ ਠਾਹ ਨੂੰ ਜਾਂਦਾ ਹੈ ਮੇਰਾ ਪੁੱਤ ਸ਼ਹਿਰ ਗਿਆ ਕਿਤੇ ਕੁਝ ਹੋਰ ਹੀ ਨਾ ਜਾਵੇ ਬੈਂਕ ਬੈਲੈਂਸ ਇੱਥੇ ਕੀ ਕਰੇ ਦੱਥੀਆਂ ਹੌਸਲਾ ਦੇਣਗੇ ਆ ਕੇ ਤੈਨੂੰ ਤੇਰੇ 15-20 ਕਿੱਲੇ ਆ ਕੇ ਤੈਨੂੰ ਹੌਸਲਾ ਦੇਣਗੇ ਵੀ ਹੌਸਲਾ ਰੱਖ ਹੌਸਲਾ ਤੇ ਤੇਰੇ ਅੰਦਰ ਪੈਦਾ ਹੋਣਾ ਉਹ ਕਲਗੀਆਂ ਵਾਲੇ ਨੂੰ ਵੇਖ ਕੇ ਉਹ ਕਬੀਰ ਜੀ ਨੂੰ ਵੇਖ ਕੇ ਉਹ ਨਾਨਕ ਪਾਤਸ਼ਾਹ ਨੂੰ ਵੇਖ ਕੇ ਉਹਨਾਂ ਦੀ ਬਹਾਦਰੀ ਦ੍ਰਿੜਤਾ ਹਿੰਮਤ ਹੌਸਲਾ ਸਹਿਣਸ਼ੀਲਤਾ ਉਹਨੂੰ ਵੇਖ ਕੇ ਪੈਦਾ ਹੋਣਾ ਇਹ ਦਾਤਾਂ ਆ ਜਿਹੜੀਆਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੋਂ ਮਿਲਦੀਆਂ ਜਿਹੜੀਆਂ ਅਸੀਂ ਲੈਣੀਆਂ ਤੇ ਵੀਰੋ ਇਹ ਦਾਤਾਂ ਇੱਥੇ ਪੈਂਦੀਆਂ ਇੱਥੇ ਇੱਥੇ ਇਹ ਚੀਜ਼ਾਂ ਪੈਦਾ ਹੋਣੀਆਂ ਹੌਸਲੇ ਹਿੰਮਤਾਂ ਜੇ ਮੈਂ ਕਹਾਂਗਾ ਮੇਰਾ ਬਾਬਾ ਤੇਰੀਆਂ ਝੋਲੀਆਂ ਭਰ ਦੂ ਅਗਲਿਆਂ ਨੇ ਕਹਿਣਾ ਸਾਡੀਆਂ ਝੋਲੀਆਂ ਵੀ ਵੱਡੀਆਂ ਤੇ ਭਰੀਆਂ ਵੀ ਜ਼ਿਆਦਾ ਉੱਥੇ ਜਵਾਬ ਨਹੀਂ ਆਉਣਾ ਮੇਰੇ ਵਰਗੇ ਨੂੰ ਨੀਵੀਂ ਪਾਉਣੀ ਪੈ ਜੇ ਅਗਲਾ ਕਹਿੰਦਾ ਦਾਤ ਅਸਲ ਦਾਤ ਕੀ ਹੈ ਹਿੰਮਤ ਗੁਣ ਕੁਆਲਿਟੀ ਉਹ ਵਿਖਾਓ ਜਿਹੜੀ ਇੱਥੋਂ ਮਿਲਦੀ ਹੈ ਇਹ ਪੈਦਾ ਕਰਨੀ ਹੁੰਦੀ ਹੈ ਉਹਨਾਂ ਵੱਲ ਵੇਖ ਵੇਖ ਕੇ ਸਿੱਖੀਦਾ ਜਿੱਦੇ ਕੱਲੇ ਪਿਤਾ ਦਾ ਸੀਸ ਆ ਗਿਆ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲਾ ਸੀਸ ਧੜ ਤੋਂ ਬਿਨਾਂ ਸੋਚ ਕੇ ਵੇਖੋ ਵੀਰੋ ਸਾਰੇ ਸਰੀਰ ਦਾ ਪਿਓ ਆਪਣੇ ਦਾ ਸੰਸਕਾਰ ਕਰਨਾ ਔਖਾ ਹੋ ਜਾਂਦਾ ਹੈ ਉਹ ਵੀ ਬਜ਼ੁਰਗ ਦਾ ਪਰ ਜਵਾਨੀ ਦੀ ਉਮਰ ਹੈ ਅਜੇ ਅੱਧ ਖੜ ਹੈ ਕੋਈ ਏਦਾਂ ਥੋੜਾ ਵੀ ਬਜ਼ੁਰਗ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਅਜੇ ਏਜ ਕਿੰਨੀ ਤੇ ਕੱਲਾ ਸੀਸ ਆਵੇ ਕੱਲਾ ਸੀਸ ਇਹ ਵੇਖ ਕੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਵਿੱਚ ਕਿੰਨੀ ਤਾਕਤ ਆਈ ਹੋਈ ਵੀ ਜੇ ਮੇਰਾ ਪਿਤਾ ਕਰ ਸਕਦਾ ਤੇ ਯਾਰ ਮੈਂ ਵੀ ਕਰ ਆ ਦਾਤ ਮੈਂ ਲੈਣੀ ਹੈ ਆ ਹੌਸਲਾ ਮੈਂ ਵੀ ਲੈਣਾ। ਇਹਨਾਂ ਵੱਲ ਵੇਖ ਕੇ ਮੈਂ ਸਿੱਖਣਾ, ਇਹਨਾਂ ਵੱਲ ਵੇਖ ਕੇ ਮੈਂ ਸਿੱਖਣਾ। ਜਿਵੇਂ ਭਰਾਵਾ ਸ਼ਰਾਬਾਂ ਵੱਲ ਪੀ ਕੇ ਅਗਲਾ ਕਹਿੰਦਾ ਓਏ ਅੱਛਾ ਓਏ ਕਿਵੇਂ ਓਏ ਟੇਸਟ ਬੜਾ ਵਧੀਆ ਯਾਰ, ਕਦੇ ਮੈਂ ਵੀ ਪੀ ਕੇ ਵੇਖਣੀ ਹੈ। ਜਿਵੇਂ ਉਦੋਂ ਨੀ ਕਰਦਾ ਤੂੰ, ਏਦਾਂ ਹੀ ਵੇਖ ਵੀ ਜਿਹੜੀ ਇਹਨਾਂ ਨੇ ਪੀਤੀ ਹੈ ਮੈਂ ਵੀ ਪੀ ਕੇ ਵੇਖਣੀ, ਜਿਹੜੀ ਇਹਨਾਂ ਨੇ ਪੀਤੀ ਹੈ ਉਹ ਮੈਂ ਵੀ ਪੀ ਕੇ ਵੇਖਣੀ। ਇਹ ਸਮਝ ਦਾ ਨਸ਼ਾ ਹੈ ਵੀਰੋ, ਗਿਆਨ ਦਾ ਨਸ਼ਾ ਹੈ। ਤੇ ਗਿਆਨ ਬੰਦੇ ਨੂੰ ਐ ਕਰਦਾ, ਚਮਕ ਆਉਂਦੀ ਹੈ, ਹਿੰਮਤ ਆਉਂਦੀ ਹੈ, ਅੱਖ ਚੱਖ ਪੈਂਦੀ ਹੈ। ਸਾਡੇ ਆਲੇ ਕਿੱਥੇ ਕਹਿੰਦੇ ਵੀ ਤੇਰੇ ਚ ਗਿਆਨ ਆਵੇ, ਇਹ ਤਾਂ ਕਹਿੰਦੇ ਕਮਲਾ ਰਵੇ। ਜਿਹੜਾ ਬੰਦਾ ਕਿਸੇ ਨੂੰ ਬਸ ਰੱਖਣਾ ਚਾਹੁੰਦਾ ਨਾ, ਉਹ ਕਹਿੰਦਾ ਗਿਆਨ ਨਾ ਮਿਲ ਜੇ, ਕਿਤੇ ਪਤਾ ਨਾ ਲੱਗ ਜੇ, ਬੁੱਧੂ ਬਣਾ ਕੇ ਰੱਖੀਏ, ਬਾਹਰਲੀ ਹਵਾ ਨਾ ਲੱਗ ਜੇ। ਜਿਹੜਾ ਬੰਦਾ ਗੁਲਾਮ ਰੱਖਣਾ ਹੋਵੇ ਉਹਨੂੰ ਤੁਸੀਂ ਕੋਈ ਗਿਆਨ ਨਹੀਂ ਲੈਣ ਦੇਣਾ ਚਾਹੁੰਦੇ। ਤੁਸੀਂ ਕੋਈ ਭਈਆ ਰੱਖ ਲਿਆ 5,000 ਤੇ ਹੈ, ਤੈਨੂੰ ਪਤਾ ਮੇਰੇ ਪਿੰਡ ਚ 10,000 ਰੁਪਈਆ ਮਹੀਨੇ ਦੇ ਭਈਏ ਰਹਿੰਦੇ ਹੈ, ਤੈ ਆਪਣੇ ਵਾਲੇ ਨੂੰ ਹਵਾ ਨੀ ਲੱਗਣ ਦੇਣੀ ਬਾਹਰ ਦੀ, ਇਹਨੂੰ ਬਾਹਰ ਨਾ ਭੇਜੋ, ਕਿਤੇ ਇਹ ਪਤਾ ਲੱਗ ਗਿਆ ਇਹਨੂੰ ਵੀ ਫਲਾਣਾ ਵੀ 10,000 ਲੈਂਦਾ ਮੇਰੇ ਤੋਂ ਵੀ ਮੰਗੂ, ਤੂੰ ਕੀ ਕਹੇਗਾ ਵੀ ਕਮਲਾ ਹੀ ਰਵੇ, ਇਹਨੂੰ ਨਾ ਪਤਾ ਲੱਗ ਜਾਏ ਇਹ ਕਮਲਾ ਹੀ ਰਹਿਣਾ ਚਾਹੀਦਾ, ਇਹਨੂੰ ਅਕਲ ਨਾ ਹਜੇ। ਜੇ ਸਾਡੇ ਵਾਲੇ ਭਈਏ ਨੂੰ ਅਕਲ ਆ ਗਈ, ਇਹ ਸਾਥੋਂ ਵੀ 10,000 ਮੰਗੂ। ਅਗਲਾ ਚਾਹੁੰਦਾ, ਜਿਹੜਾ ਬੰਦਾ ਗੁਲਾਮ ਰੱਖਣਾ ਚਾਹੁੰਦਾ ਹੈ, ਗੁਲਾਮ ਨੂੰ ਗਿਆਨ ਨਾ ਆਵੇ ਇਹ ਹਰ ਬੰਦੇ ਦੀ ਇੱਛਾ ਹੈ। ਤੇ ਅੱਜ ਜਿਹੜੀ ਸਾਡੀ ਸਿੱਖ ਕੌਮ ਹੈ ਨਾ ਜੀ, ਅੱਜ ਸਾਡੇ ਆਗੂ ਸਾਨੂੰ ਗੁਲਾਮ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਬਾਹਰਲੀ ਹਵਾ ਨਾ ਲੱਗ ਜਾਏ, ਕਿਤੇ ਜੋ ਦੱਸਿਆ ਚੁੱਪ ਕਰਕੇ ਉਵੇਂ ਹੀ ਚੱਲੀ ਜਾਣ। ਇਹਨਾਂ ਦੇ ਦਾਦੇ ਵੀ ਸਾਡੇ ਗੁਲਾਮ ਸੀ, ਅਸੀਂ 2-4 ਟੱਬਰ ਆ ਜਿਹੜੇ ਨਜ਼ਾਰੇ ਲੈਂਦੇ ਆ, ਇਹ ਭੱਜੇ ਫਿਰਦੇ ਆਲੇ ਦੁਆਲੇ ਸਾਡੇ ਸੇਵਕ ਬਣ ਕੇ ਵਲੰਟੀਅਰ ਬਣ ਕੇ ਕੰਮ ਕਰਦੇ ਹੈ, ਇਹਦੇ ਬੋਤਲ ਦੇ ਦਿਓ ਬਸ ਇੰਨੇ ਨਾਲ ਹੀ ਖੁਸ਼ ਹੈ, ਦੇ ਕੇ 500 ਰੁਪਈਆ ਆਪਣੇ ਹੱਕ ਚ ਭੁਗਤਾ ਲਓ, ਬਾਹਰਲੀ ਹਵਾ ਨਾ ਲੱਗ ਜੇ ਕਿਤੇ ਇਹਨਾਂ ਨੂੰ। ਪਰ ਇੱਕ ਸ਼ੁਕਰ ਕਰੋ, ਜ਼ਮਾਨਾ ਬਦਲ ਰਿਹਾ, ਇੰਟਰਨੈਟ ਆ ਗਿਆ, ਉਹ ਜਿਹੜੀ ਹਵਾ ਤੋਂ ਬਚਾਉਂਦੇ ਸੀ ਵੀ ਬਾਹਰ ਨਾ ਨਿਕਲੇ, ਉਹ ਹਵਾ ਘਰ ਹੀ ਪਹੁੰਚ ਗਈ। ਹੁਣ ਤੇ ਹਰ ਬੰਦੇ ਦੀ ਅੱਖਾਂ ਹੀ ਖੁੱਲੀ ਜਾਂਦੀਆਂ, ਆ ਪਿਛਲੇ 5 ਸਾਲਾਂ ਚ ਕਿੰਨਾ ਸਮਝ ਆ ਗਈ। ਆਪਾਂ ਜਿਹੜੇ ਆਪਾਂ ਪੁਰਾਣੇ ਆ, ਸੋਚ ਕੇ ਵੇਖੋ, ਹੁਣ ਜਿਹੜੇ ਪੁਰਾਣੇ ਆ ਅੱਜ ਤੋਂ 25 ਪਹਿਲਾਂ ਜਦੋਂ ਚੇਤਾ ਕਰੋ ਵੀ ਕਿੰਨਾ ਗਿਆਨ ਹੁੰਦਾ ਸੀ, ਲਾਈਟ ਤੇ ਆਉਂਦੀ ਨਹੀਂ ਸੀ, ਟੀਵੀ ਤੇ ਹੁੰਦਾ ਹੀ ਕੋਈ ਹੁੰਦਾ ਸੀ, ਤੇ ਜਿਹਦੇ ਘਰੇ ਹੁੰਦਾ ਮਾੜਾ ਮੋਟਾ 10 ਘਰਾਂ ਚ ਇੱਕ ਟੀਵੀ ਹੁੰਦਾ ਸੀ। ਇਹ ਵੀ 85 ਦੇ ਨੇੜੇ ਤੇੜੇ ਆਏ ਆ, ਇੱਕ ਪਿੰਡ ਚ ਇੱਕ ਅੱਧਾ ਟੀਵੀ ਹੋਣਾ, ਲਾਈਟ ਕਦੇ ਆਈ ਕਦੇ ਨਾ ਆਈ, ਬੱਤੀ ਆ ਗਈ ਨਾ ਆਈ, ਤੇ ਹੁਣ ਘਰ ਘਰ ਕਿੰਨਾ ਕੁਝ। ਤੇ ਅੱਜ ਦੇ ਜ਼ਮਾਨੇ ਵਿੱਚ ਤੇ ਫੋਨ ਅੱਗੇ ਜਿੰਨਾ ਕੁ ਮਾਂ ਦੱਸਦੀ ਸੀ ਉਨਾ ਕੀ ਪਤਾ ਲੱਗਦਾ ਸੀ, ਜਿੰਨਾ ਪਿਓ ਨੇ ਦੱਸਿਆ ਉਨਾ ਕੁ ਪਤਾ ਲੱਗਦਾ ਸੀ, ਰਿਸ਼ਤੇਦਾਰਾਂ ਨੇ ਦੱਸਿਆ ਉਨਾ ਕੁ ਪਤਾ ਲੱਗਦਾ ਸੀ, ਅੱਜ ਦੇ ਬੱਚੇ ਨੂੰ ਉਨਾ ਹੀ ਪਤਾ ਜਿੰਨਾ ਮਾਂ ਨੇ ਦੱਸਿਆ। ਅੱਜ ਵਾਲਾ ਤੇ ਤੁਸੀਂ ਬੱਚੇ 12 ਸਾਲ ਦੇ ਨਿਆਣੇ ਕੋਲੇ ਗੱਲ ਤੋਰ ਲਓ, ਉਹ ਤੇਰੇ ਤੋਂ ਵੱਧ ਗੱਲ ਸੁਣਾਉਂਦੇ, ਉਹ ਕਹੂਗਾ ਡੈਡੀ ਐ ਨੀ ਐ ਹੁੰਦਾ, ਬਾਪੂ ਐ ਥੋੜਾ ਹੁੰਦਾ ਐ ਹੁੰਦਾ, ਤੂੰ ਕਹਿੰਦਾ ਐ ਐ ਹੁੰਦਾ, ਉਹ ਕਹਿੰਦਾ ਖੜ ਜਾ ਮੈਂ ਤੈਨੂੰ ਹੁਣੇ ਕੱਲ ਕੇ ਵਿਖਾਉਂਦਾ, ਐ ਨੀ ਐ ਹੁੰਦਾ। ਕੁੜੀਆਂ ਮਾਂ ਨੂੰ ਕਹਿੰਦੀਆਂ ਬੇਬੇ ਆਹ ਸਬਜ਼ੀ ਐ ਬਣਦੀ ਹੈ, ਉਹ ਕਹਿੰਦੀ ਕੁੜੀਏ ਐ ਬਣਦੀ ਹੈ, ਲੈ ਮੈਂ ਤੈਨੂੰ ਆਹ ਵਿਖਾਉਣੀ, ਆਹ ਵੇਖ ਐ ਬਣਦੀ ਹੈ। ਅੱਜ ਕੱਲ ਤੇ ਇੰਨੀ ਨੌਲੇਜ ਹੈ, ਅਗਲਾ ਕਹਿੰਦੇ ਹਵਾ ਨਾ ਲੱਗ ਜੇ ਕਿਤੇ, ਹਵਾ ਨਾ ਲੱਗ ਜੇ, ਹੁਣ ਤੇ ਹਵਾ ਘਰੇ ਵੜੂ ਵੜ ਗਈ, ਹੁਣ ਕਿੱਥੋਂ ਬਚਾ ਲਓਗੇ ਤੁਸੀਂ, ਅਗਲੇ ਦੇ ਘਰੇ ਆਉ ਦਿਮਾਗ ਖੁੱਲਣਗੇ, ਹੁਣ ਨਹੀਂ ਰੋਕ ਸਕਦੇ ਤੁਸੀਂ। ਹੁਣ ਆਪਣਾ ਅਗਲਾ ਪ੍ਰਚਾਰ ਤੇ ਪਾਬੰਦੀ ਲਾ ਦੇਵੇ, ਕੀ ਪਾਬੰਦੀ ਲੱਗੂ? ਆ ਤੁਹਾਡੇ ਚ ਕਿੰਨੇ ਬੰਦੇ ਆ ਜਿਹੜੇ ਘਰਾਂ ਚ ਦੀਵਾਨ ਸੁਣ ਲੈਂਦੇ, ਸੁਣਦੇ ਕਿ ਨਹੀਂ? ਹੁਣ ਮੈਨੂੰ ਤੁਸੀਂ ਕਈਆਂ ਨੇ ਤੇ ਵੇਖਿਆ ਹੀ ਹੈ, ਹੁਣ ਮੈਂ ਅਗਲਾ ਕਹਿੰਦਾ ਮੈਂ ਤੇ ਪਹਿਲੀ ਵਾਰੀ ਸਾਹਮਣੇ ਬਹਿ ਕੇ ਦੀਵਾਨ ਸੁਣਿਆ, ਤੇ ਨੈੱਟ ਤੇ ਸੁਣਦੇ ਨੂੰ ਤੇ 4 ਹੋ ਗਏ, ਮੌਜਾਂ ਲੱਗੀਆਂ ਪਈਆਂ ਬਾਹਰਲਿਆਂ ਦੇਸ਼ਾਂ ਚ ਨਾ। ਅੱਜ ਵੀ ਇੱਕ ਮੈਂ ਖਬਰ ਵੇਖਦਾ ਸੀ ਅਖਬਾਰ ਚ ਲੱਗੀ, ਢੱਡਰੀਆਂ ਵਾਲੇ ਨੂੰ ਫਰਾਂਸ ਚੋਂ ਵੀ ਬੈਨ ਕਰਤਾ। ਮੈਂ ਤੇ ਫਰਾਂਸ ਗਿਆ ਹੀ ਨਹੀਂ ਕਦੀ, ਬੈਨ ਤੇ ਤਾਂ ਕਰੋ ਵੀ ਮੈਂ ਉੱਥੇ ਗਿਆ ਹੋਵਾਂ, ਵੀ ਅੱਗੇ ਹਰ ਸਾਲ ਆਉਂਦਾ ਸੀ ਹੁਣ ਬੈਨ ਕਰਤਾ। ਹੁਣ ਸੰਗਰੂਰ ਵਾਲੇ ਕਹਿਣ ਵੀ ਸੰਗਰੂਰ ਸਾਰੇ ਜ਼ਿਲ੍ਹੇ ਨੇ ਬੈਨ ਕਰਤਾ, ਗੱਲ ਬਣਦੀ, ਕਿਉਂਕਿ ਮੈਂ ਹਰ ਸਾਲ ਸੰਗਰੂਰ ਦੇ ਇਲਾਕੇ ਚ ਦੀਵਾਨ ਲਾਉਂਦੇ ਹਾਂ। ਮੈਂ ਕਦੇ ਫਰਾਂਸ ਗਿਆ ਹੀ ਨਹੀਂ, ਇਟਲੀ ਵਾਲਿਆਂ ਨੇ ਕਰਤਾ ਜੀ, ਆਪ ਹੀ ਪੰਜ ਸੱਤ ਟਕਸਾਲੀ ਜੇ ਬੰਦੇ ਹੋ ਕੇ ਇਕੱਠੇ ਅਸੀਂ ਬੈਨ ਕਰਤਾ। ਏਦਾਂ ਨਹੀਂ, ਬੈਨ ਹੁਣ ਕੀ ਕਰੋਗੇ ਤੁਸੀਂ, ਮੇਰੀ ਸਰੀਰ ਨਹੀਂ ਜਾਊ, ਮੇਰੀ ਆਵਾਜ਼ ਜਾਊ, ਮੇਰੀ ਗੱਲ ਜਾਊ, ਮੇਰਾ ਮੈਸੇਜ ਜਾਊ ਨਾ ਗਿਆ, ਮੇਰਾ ਪਿਉਂਦ ਕੀਤਾ ਹੋਇਆ ਪਹੁੰਚੂ ਕੋਈ ਨਾ ਕੋਈ, ਉਹਦੇ ਜਾਓ ਹੀ ਜਾਓ। ਹੁਣ ਕਿਵੇਂ ਰੋਕ ਲਓਗੇ ਤੁਸੀਂ, ਜ਼ਮਾਨਾ ਕਿੱਥੇ ਪਹੁੰਚ ਗਿਆ, ਸਮਾਂ ਕਿਤੇ ਕਿਤੇ ਦੀ ਕਿਤੇ ਪਹੁੰਚ ਗਿਆ, ਉਹ ਤੇ ਜਾਊ। ਅੱਜ ਦੇ ਸਮੇਂ ਚ ਨਹੀਂ ਤੁਸੀਂ ਰੋਕ ਸਕਦੇ, ਅੱਜ ਨਹੀਂ ਤੁਸੀਂ ਪਾਬੰਦੀਆਂ ਲਾ ਸਕਦੇ। ਦਸ ਬੰਦੇ ਇਕੱਠੇ ਹੋ ਕੇ ਕਹਿਣ ਅਸੀਂ ਰੋਕਤਾ, ਦਸ ਨਹੀਂ ਜੀ, ਬੜੀ ਦੁਨੀਆ ਸਿੱਖ ਦਸ ਥੋੜਾ ਬੈਠੇ ਆ ਫਰਾਂਸ ਚ ਕਿਤੇ, ਉੱਥੇ ਤੇ ਹਜ਼ਾਰਾਂ ਲੱਖਾਂ ਬੰਦੇ ਆ, ਬੜੇ ਬੰਦੇ ਆ। ਤਾਂ ਕਰਕੇ ਮੈਂ ਕਹਿ ਰਿਹਾ ਵੀ ਅੱਜ ਜਿਹੜੀ ਨੌਲੇਜ ਹੈ, ਸਮਝ ਹੈ, ਉੱਥੇ ਬਹੁਤ ਵੱਧ ਰਹੀ ਹੈ, ਅੱਗੇ ਅੱਗੇ ਜਾ ਰਿਹਾ ਸਾਰਾ। ਹੁਣ ਨਹੀਂ ਤੁਸੀਂ ਰੋਕ ਸਕਦੇ, ਤੇ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਗੁਲਾਮ ਰੱਖਣਾ ਚਾਹੁੰਦਾ ਉਹਦੀ ਇੱਛਾ ਹੁੰਦੀ ਹੈ ਵੀ ਇਹਨੂੰ ਪਤਾ ਨਾ ਲੱਗ ਜੇ ਕਿਤੇ। ਅਗਲਾ ਕਹਿੰਦਾ ਮੇਰੇ ਕੋਲੋਂ ਲੈਂਦਾ 5,000, ਦੂਜੇ ਬੰਦੇ ਨਾਲ ਗੱਲ ਨਹੀਂ ਕਰਨ ਦੇਣੀ, ਇਹਨੂੰ ਭੇਤ ਆ ਜੂ ਮੇਰਾ, ਤੈਂ ਮਿਲਣਾ ਨੀ ਉਹਨੂੰ, ਤੈਂ ਉਹਦੇ ਕੋਲ ਬਹਿਣਾ ਨੀ, ਕਿਤੇ ਅਗਲੇ ਦਾ ਭੇਤ ਨਾ ਆ ਜੇ। ਪਰ ਹੁਣ ਨੀ ਇਹ ਸਮਾਂ ਭਾਈ, ਹੁਣ ਜ਼ਮਾਨਾ ਬਦਲ ਗਿਆ, ਹੁਣ ਤੇ ਦਿਮਾਗ ਚੱਲੂ ਹੀ ਚੱਲੂ, ਹੁਣ ਤੇ ਖੁੱਲੂ ਹੀ ਖੁੱਲੂ, ਕਿਵੇਂ ਨਾ ਕਿਵੇਂ। ਹੁਣ ਅੱਗੇ ਗੁਰਬਾਣੀ ਦੀਆਂ ਪੋਥੀਆਂ ਮਿਲੀਆਂ ਨਾ ਮਿਲੀਆਂ ਸਮਝ ਆਵੇ, ਹੁਣ ਤੇ ਅਗਲਾ ਕਹਿੰਦਾ ਫੋਨ ਦੇ ਵਿੱਚ ਸਾਰੀ ਇੱਥੇ ਪੜ੍ਹ ਲੈਂਦਾ ਮੈਂ ਸ਼ਬਦ ਵੀ, ਇੱਥੇ ਮੈਂ ਸਟੇਜ ਤੇ ਸ਼ਬਦ ਬੋਲਦਾ, ਅਗਲੇ ਫੋਨ ਤੇ ਉਹਦੀ ਕੱਢ ਲੈਂਦੇ ਨੇ ਵੀ ਆਹ ਸ਼ਬਦ ਇੰਨੇ ਅੰਗ ਤੇ ਲਿਖਿਆ, ਇਸ ਪਾਤਸ਼ਾਹ ਦਾ ਸ਼ਬਦ ਹੈ, ਕਬੀਰ ਜੀ ਦਾ ਸ਼ਬਦ ਹੈ, ਨਾਲ ਹੀ ਅਗਲਾ ਕੱਢ ਲੈਂਦਾ, ਸਾਹਮਣੇ ਪਿਆ ਸਾਰਾ ਕੁਛ, ਕਲੀਅਰ ਹੈ ਸਾਰਾ ਕੁਛ। ਤਾਂ ਕਰਕੇ ਸਭ ਤੋਂ ਵਧੀਆ ਜੇ ਸ਼ਾਂਤੀ ਹੈ, ਸੁੱਖ ਹੈ, ਤੇ ਸਾਧਿਆਂ ਹੋਇਆਂ ਦੀ ਸੰਗਤ ਵਿੱਚ ਜਾ ਕੇ, ਜਿਨ੍ਹਾਂ ਤੋਂ ਅਸੀਂ ਸਿੱਖਣਾ, ਜਿਨ੍ਹਾਂ ਤੋਂ ਦ੍ਰਿੜਤਾ ਹਿੰਮਤ ਦਲੇਰੀ ਸਿੱਖਣੀ ਹੈ, ਮੁਕਾਬਲਾ ਕਿੱਦਾਂ ਕਰਨਾ। ਹੁਣ ਅਗਲਾ ਕਹਿੰਦਾ ਮੈਂ ਤਾਂ ਤਿਆਰੀ ਕਰੀ ਬੈਠਾ, ਇੰਸ਼ੋਰੈਂਸ ਕਰਾਈ ਹੋਈ ਹੈ, ਜੇ ਗੱਡੀ ਮੇਰੀ ਟੁੱਟ ਗਈ ਕਿਤੇ ਐਕਸੀਡੈਂਟ ਹੋ ਗਿਆ, ਫੁੱਲ ਇੰਸ਼ੋਰੈਂਸ ਕਰਾਈ ਹੈ, ਫੁੱਲੀ, ਮੈਨੂੰ ਤੇ ਅਗਲੇ ਗੱਡੀ ਨਵੀਂ ਦੇ ਦੇਣਗੇ। ਜੇ ਮੈਂ ਮਰ ਗਿਆ, ਮੇਰੀ ਘਰ ਵਾਲੀ ਨੂੰ 20 ਲੱਖ ਰੁਪਇਆ ਮਿਲੂ, ਕਿਸ਼ਤ ਭਰਦਾ, ਇੰਸ਼ੋਰੈਂਸ ਮੈਂ ਕਰਾਈ ਹੋਈ ਹੈ, ਮੈਂ ਪ੍ਰਬੰਧ ਕਰਿਆ ਹੋਇਆ, ਮੇਰੇ ਘਰ ਨੂੰ ਕਿਤੇ ਅੱਗ ਲੱਗ ਗਈ, ਸਮਾਨ ਸੜ ਗਿਆ, ਮੈਂ ਇਹਦੀ ਵੀ ਇੰਸ਼ੋਰੈਂਸ ਕਰਾਈ ਹੋਈ ਹੈ। ਐ ਅਗਲਾ ਕਹਿੰਦਾ ਮੈਂ ਤੇ ਸਾਰਾ ਕਰੀ ਬੈਠਾ। ਉਹ ਭਰਾਵਾ ਸਾਰੀਆਂ ਤਿਆਰੀਆਂ ਕਰੀ ਬੈਠਾ, ਜੇ ਐਟ ਏ ਟਾਈਮ ਕੋਈ ਐਸੀ ਵਿਪਤਾ ਬਣ ਜੇ, ਅਸੀਂ ਸੋਚਿਆ ਵੀ ਨਾ ਹੋਵੇ, ਇਹੋ ਜਿਹਾ ਘਰ ਦਾ ਜੀ ਤੁਰ ਜੇ, ਉਹਦੇ ਲਈ ਮਾਇੰਡ ਸੈੱਟ ਹੈ, ਉਹਦੇ ਲਈ ਤਿਆਰੀ ਹੈ, ਕੀ ਪਤਾ ਲੱਗਦਾ ਜੀ ਕਿਹਦੇ ਕਿਹਦੀ ਅਰਥੀ ਨੂੰ ਮੋਢੀ ਮੋਢਾ ਲਾਉਣਾ ਪੈ ਜੇ, ਇਕਦਮ ਕੀ ਹੋ ਜਾਏ। ਉਹ ਤਿਆਰੀ ਹੈ ਨਾ ਜਿਹੜੀ ਤੁਹਾਡੀ। ਅੱਜ ਡਾਕਟਰ ਕਹਿੰਦੇ ਕੈਂਸਰ ਹੈ, ਉਹ ਤੂੰ ਨੀ ਬਚਦਾ, ਲੈ ਹੁਣ ਕਹੀ ਦਿੰਦਾ ਅਗਲਾ, ਉਹਦੀ ਪਤਾ ਲੱਗਦਾ ਵੀ ਆ ਗਿਆ, ਉਹਦੀ ਪਤਾ ਲੱਗਦਾ ਸਾਡਾ ਟੱਬਰ ਦਾ ਫਲਾਣਾ ਜੀ ਤੇ ਸੁੱਤਾ ਹੀ ਰਹਿ ਗਿਆ, ਫਲਾਣਾ ਐਕਸੀਡੈਂਟ ਚਲਿਆ ਗਿਆ, ਉਹਦੀ ਤਿਆਰੀ ਹੈ। ਤੇ ਜਿਹੜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਗੁਰਬਾਣੀ ਨੂੰ ਸਹਿਜ ਨਾਲ ਟਕਾ ਨਾਲ ਪੜ੍ਹੋ, ਤੇ ਪੜ੍ਹ ਪੜ੍ਹ ਕੇ ਦਿਮਾਗ ਚ ਵਾੜੋ ਵੀ ਹਾਂ ਕੋਈ ਵੀ ਜਾ ਸਕਦਾ, ਮਾਂ ਵੀ ਜਾ ਸਕਦੀ ਹੈ, ਪਿਓ ਵੀ ਜਾ ਸਕਦਾ, ਯਾਰ ਪੁੱਤ ਵੀ ਜਾ ਸਕਦਾ, ਬੱਚਾ ਵੀ ਜਾ ਸਕਦਾ, ਕੁਛ ਵੀ ਹੋ ਸਕਦਾ। ਆਪਣੇ ਆਪ ਨੂੰ ਰੈਡੀ ਰੱਖੋ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਮੈਂ ਆਪਣੇ ਆਪ ਨੂੰ ਇੱਕ ਮਿਕ ਕਰਕੇ ਰੱਖਣਾ, ਕੁਦਰਤ ਦਾ ਵਿਧਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਤੇ ਕਈ ਵੀਰ ਏਦਾਂ ਦੇ ਹੈ ਜਿਹੜੇ ਇੱਕ ਮੌਤ ਤੇ ਇਹੋ ਜਿਹੇ ਹਿੱਲੇ ਹੈ, ਅਜੇ ਤੱਕ ਠੀਕ ਨਹੀਂ ਹੋਏ, ਡਿਪਰੈਸ਼ਨ ਚ ਚਲੇ ਗਏ, ਪਾਗਲ ਹੋ ਗਏ, ਜ਼ਿੰਦਗੀ ਹਿੱਲ ਗਈ ਉਹਨਾਂ ਦੀ, ਰੀੜ੍ਹ ਦੀ ਹੱਡੀ ਟੁੱਟ ਗਈ, ਦੇ ਘਰ ਦਾ ਇੱਕ ਚਲਿਆ ਗਿਆ, ਰੀੜ੍ਹ ਦੀ ਹੱਡੀ ਟੁੱਟ ਗਈ। ਪਰ ਆਪਣੇ ਆਪ ਨੂੰ ਗੁਰਬਾਣੀ ਨੂੰ ਸਮਝ ਕੇ ਇਹਨਾਂ ਨੁਕਤਿਆਂ ਨੂੰ ਸਮਝ ਕੇ ਰੇ ਬੋਰੇ ਤੁਸੀਂ ਘੜੀ ਨਾ ਰੱਖ ਮਨਾ ਤੈਨੂੰ ਘੜੀ ਨੀ ਰੱਖਣਾ ਕਿਸੇ ਨੇ ਤੈਂ ਜਾਣਾ ਹੈ ਕੱਲਾ ਆਇਆ ਕੱਲਾ ਜਾਏਗਾ ਆਪਣੇ ਆਪ ਨੂੰ ਰੈਡੀ ਕਰਕੇ ਰੱਖਣਾ ਦਿਮਾਗ ਆਪਣੇ ਆਪ ਦੀ ਤਿਆਰੀ ਰੱਖਣੀ ਆਹ ਮੇਰਾ ਇੱਥੇ ਤੇ ਨਾ ਮੈਂ ਬਚਨ ਪੜ੍ਹਦਾ ਸੀ ਲਾਜ ਨਾ ਮਰੋ ਕਹੋ ਘਰ ਮੇਰਾ ਕਹਿੰਦੇ ਸ਼ਰਮ ਨਾਲ ਮਰਦਾ ਨੀ ਜਦੋਂ ਐ ਕਹਿੰਦਾ ਵੀ ਮੇਰਾ ਘਰ ਕਹਿੰਦੇ ਕਹਿੰਦੇ ਬੰਦਾ ਮਰਦਾ ਨੀ ਸ਼ਰਮ ਨਾਲ ਐ ਕਹਿੰਦਾ ਮੇਰਾ ਘਰ ਲੈ ਕਿਹੜਾ ਲੈ ਜਾਣਾ ਇੱਥੇ ਤੇ ਅੱਜ ਕੱਲ੍ਹ ਤੇ ਬਾਹਰਲਿਆਂ ਦੇਸ਼ਾਂ 'ਚ ਤੇ ਭਾਈ ਜਦੋਂ ਬੰਦਾ ਮਰਦਾ ਹੌਸਪੀਟਲ ਤੋਂ ਸਿੱਧਾ ਹੀ ਉੱਧਰ ਲੈ ਜਾਂਦੇ ਆ ਉਹ ਤੇ ਘਰੇ ਲੈ ਕੇ ਨਹੀਂ ਆਉਂਦੇ ਸਾੜਨ ਵਾਸਤੇ ਲੈ ਜਾਂਦੇ ਘਰੇ ਆਉਂਦੀ ਨੀ ਲਾਸ਼ ਉਹਦੇ ਲਈ ਰੈਡੀ ਹੋਣਾ ਆਪਣੇ ਆਪ ਨੂੰ ਤਿਆਰ ਕਰਨਾ ਆਪਣੇ ਆਪ ਨੂੰ ਕਾਇਮ ਰੱਖਣਾ ਵੀ ਕੁਝ ਵੀ ਹੋ ਸਕਦਾ ਹੈ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਬਾਣੀ ਸਮਝਦੇ ਰਹੋ ਸਮਝਦੇ ਰਹੋ ਸਮਝਦੇ ਰਹੋ ਬਾਣੀ ਸਮਝਣ ਦਾ ਤਾਂ ਫਾਇਦਾ ਹੈ ਜੇ ਹਾਲਾਤਾਂ ਨੂੰ ਸਮਝ ਸਕੇ ਜੇ ਜ਼ਿੰਦਗੀ ਨੂੰ ਸਮਝ ਸਕੇ ਜੇ ਮੌਤ ਨੂੰ ਸਮਝ ਸਕੇ ਜੇ ਸੁੱਖ ਨੂੰ ਸਮਝ ਸਕੇ ਜੇ ਦੁੱਖ ਨੂੰ ਸਮਝ ਸਕੇ ਬਾਣੀ ਨੂੰ ਸਮਝ ਗਿਆ ਜੀ ਮੈਂ ਤੇ ਸਾਰੀ ਬਾਣੀ ਸਮਝਦਾ ਪਰ ਦੁੱਖ ਸੁੱਖ ਤੇ ਸਮਝਦਾ ਨਹੀਂ ਫਿਰ ਬਾਣੀ ਨੂੰ ਕੀ ਸਮਝਿਆ ਤੈ ਜ਼ਿੰਦਗੀ ਨੂੰ ਤੇ ਸਮਝਿਆ ਹੀ ਮੌਤ ਨੂੰ ਤੇ ਸਮਝਿਆ ਹੀ ਗੁਰਬਾਣੀ ਸਮਝੀ ਦਾ ਕੀ ਅਰਥ ਹੈ ਫਿਰ ਜੇ ਬੰਦਾ ਦੁੱਖ ਸੁੱਖ ਨੂੰ ਸਮਝ ਹੀ ਨਾ ਸਕੇ ਹਾਲਾਤਾਂ ਨੂੰ ਨਾ ਸਮਝ ਸਕੇ ਮੈਂ ਬਾਣੀ ਨੂੰ ਸਮਝ ਸਮਝ ਕੇ ਏਦਾਂ ਦਾ ਸਮਝਦਾਰ ਬਣਨਾ ਹੈ ਹਾਲਾਤ ਜਿੱਦਾਂ ਦੇ ਮਰਜ਼ੀ ਆਉਣ ਮੈਂ ਸਮਝ ਜਾਣਾ ਨਾਲ ਦੀ ਨਾਲ ਵੀ ਹੁਣ ਹਾਲਾਤ ਇਹ ਨੇ ਹੁਣ ਮੈਂ ਆਹ ਪੈਂਤੜਾ ਲੈਣਾ ਹੁਣ ਮੈਂ ਆਹ ਡਿਸੀਜਨ ਲੈਣਾ ਹੁਣ ਮੈਂ ਏਦਾਂ ਫੈਸਲਾ ਲੈਣਾ ਸਾਰੇ ਹਾਲਾਤਾਂ ਨੂੰ ਹੈਂਡਲ ਕਰਨ ਵਾਲਾ ਦਿਮਾਗ ਬਣ ਗਿਆ ਸਮਝਦਾਰ ਉਹਨੂੰ ਕਹਿੰਦੇ ਹੈ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ ਹਾਲਾਤ ਕੀ ਨੇ ਆਲੇ ਦੁਆਲੇ ਉਹਨਾਂ ਨੂੰ ਸਮਝ ਸਕਦਾ ਜਿਹੜਾ ਸਮਝਦਾਰ ਹੁਣ ਅਗਲਾ ਕਹਿੰਦਾ ਧੀਆਂ ਪੜ੍ਹਾਓ ਇੱਕ ਕਹਿੰਦਾ ਮੈਂ ਤੇ ਨਹੀਂ ਪੜ੍ਹਾਉਣ ਭੇਜਦਾ ਹਾਲਾਤ ਨੀ ਸਮਝੇ ਬਾਣੀ ਸਮਝੇ ਨੂੰ ਕੀ ਕਰੋਗੇ ਤੁਸੀਂ ਬਾਣੀ ਸਾਰੀ ਸਮਝਦਾ ਹਾਲਾਤ ਸਮਝਿਆ ਨੀ ਵੀ ਬੱਚੀਆਂ ਪੜ੍ਹਨਗੀਆਂ ਤੇ ਤਾਂ ਹੀ ਰਿਸ਼ਤੇ ਕੱਲ ਹੋਣੇ ਹੈ ਜਮਾਨਾ ਕਿੱਥੇ ਪਹੁੰਚ ਗਿਆ ਮੈਂ ਆਪਣੀ ਅੱਜ ਦੇ ਜਮਾਨੇ ਵਿੱਚ ਧੀ ਅਨਪੜ੍ਹ ਰੱਖੀ ਬੈਠਾ ਪਰ ਜਿਹੜਾ ਹਾਲਾਤ ਸਮਝਦਾ ਉਹ ਕੀ ਕਹੂ ਧੀਏ ਪੜ੍ਹਨ ਵਾਲੀ ਬਣ ਤੈਨੂੰ ਕੈਨੇਡਾ ਵੀ ਭੇਜੂ ਚੱਲ ਪੜ੍ਹ ਮੈਂ ਨਾਲ ਆ ਮੈਂ ਮੇਰੀ ਧੀ ਨੂੰ ਪੜ੍ਹਾਤਾ ਨਾ ਮੈਂ ਤੇ ਦਾਜ ਤੇ ਮੁੰਡੇ ਵਾਲੇ ਚੱਕੀ ਫਿਰਨਗੇ ਫਿਰ ਦਾਜ ਦੇਣਾ ਪਊ ਅਸੀਂ ਫੀਸਾਂ ਭਰ ਦਈਏ ਵਧੀਆ ਚੰਗੇ ਬੱਚੇ ਪੜ੍ਹਾ ਦਈਏ ਪੂਰੀ ਕਰੀਏ ਮਿਹਨਤ ਤੇ ਅੱਜ ਕੱਲ੍ਹ ਤੇ ਮੁੰਡੇ ਵਾਲੇ ਚੱਕੀ ਫਿਰਦੇ ਕਹਿੰਦੇ ਲਓ ਜੀ ਸਾਥੋਂ ਲੈ ਲਓ 15 ਲੱਖ ਅਸੀਂ ਕਰਦੇ ਹਾਂ ਖਰਚਾ ਧੀ ਨੂੰ ਪੜ੍ਹਾਇਆ ਉਹਦੇ ਚ ਗੁਣ ਭਰੇ ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣਾ ਹਾਲਾਤਾਂ ਨੂੰ ਨਾ ਸਮਝ ਸਕੇ ਤੇ ਬਾਣੀ ਸਮਝੇ ਦਾ ਕੀ ਫਾਇਦਾ ਤੁਸੀਂ ਹਾਲਾਤ ਸਮਝਣੇ ਜ਼ਿੰਦਗੀ ਕਿੱਦਾਂ ਜਿਉਣੀ ਹੈ ਇਹ ਸਮਝਣਾ ਤੇ ਜਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਸਮਝਦੇ ਹਾਂ ਜਿਨ੍ਹਾਂ ਨੂੰ ਅਸੀਂ ਆਪਣੇ ਆਗੂ ਮੰਨਦੇ ਹਾਂ ਉਹਨਾਂ ਨੇ ਵੇਖੋ ਉਹਨਾਂ ਵੱਲ ਵੇਖ ਵੇਖ ਕੇ ਸਮਝਦਾਰ ਬਣਨਾ ਕਿੰਨੀਆਂ ਮੁਸੀਬਤਾਂ ਆਈਆਂ ਕਿੰਨੇ ਦੁੱਖ ਆਏ ਆਪਣੇ ਆਪ ਨੂੰ ਕਿੰਨਾ ਕਾਇਮ ਰੱਖਿਆ ਮੇਰੇ ਤੇ ਕੱਲ ਨੂੰ ਹੀ ਕੋਈ ਦੁੱਖ ਦਾ ਸਮਾਂ ਆ ਸਕਦਾ ਲਾਜ ਨਾ ਮਰੋ ਪੜੋ
ਉਪਜੈਨ ਪੁਜੈਨ ਪੁਜ ਸਮਾਈ ਨੈਣ ਦੇਖ ਤੂੰ ਜਗ ਜਾਈ ਲਾਜ ਨਾ ਮਰ ਹੋ ਕਹੋ ਕਰ ਮੇਰਾ
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸ ਨੀਰ ਉਪਜੈ ਬਿਨਸ ਉਪਜਦਾ ਹੈ ਖਤਮ ਹੁੰਦਾ ਹੈ ਉਪਜਦਾ ਜਿਵੇਂ ਲਹਿਰਾਂ ਉੱਠਦੀਆਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਇੱਕ ਐਨਰਜੀ ਹੈ ਸਾਰੇ ਪਾਸੇ ਤੇ ਇੱਕ ਐਨਰਜੀ ਦੀ ਐਨਰਜੀ ਤੋਂ ਬਣੀਆਂ ਹੋਈਆਂ ਲਹਿਰਾਂ ਨੇ ਜੇ ਇੱਥੇ 5000 ਬੰਦਾ ਬੈਠਾ ਤੇ 5000 ਇੱਕ ਐਨਰਜੀ ਦੀ ਲਹਿਰ ਹੈ ਇੱਕ ਐਨਰਜੀ ਹੈ ਬਸ ਇੱਕ ਸ਼ਕਤੀ ਇਹ ਜਿਹੜੀ ਇੱਕ ਸ਼ਕਤੀ ਹੈ ਐਨਰਜੀ ਹੈ ਲਹਿਰਾਂ ਹੁੰਦੀਆਂ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਏਦਾਂ ਹੀ ਆ 5000-10000 ਬੰਦਾ ਬੈਠਾ ਤੇ 10000 ਵੀ ਇੱਕ ਐਨਰਜੀ ਹੈ ਜਿਹਦੀ ਲਹਿਰ ਹੈ 10 ਹਜ਼ਾਰ ਇਹ ਲਹਿਰਾਂ ਸ਼ਕਤੀ ਕਹਿ ਲੋ ਐਨਰਜੀ ਕਹਿ ਲੋ ਐਟਮਸ ਕਹਿ ਲੋ ਉਹਨੂੰ ਤੁਸੀਂ ਰੱਬ ਕਹਿ ਲੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਹਨੂੰ ਰੱਬ ਕਹੋ ਉਹਨੂੰ ਸ਼ਕਤੀ ਕਹੋ ਉਹਨੂੰ ਐਨਰਜੀ ਕਹੋ ਉਹਨੂੰ ਜੋ ਮਰਜ਼ੀ ਕਹੋ ਯੂਨੀਵਰਸਲ ਐਨਰਜੀ ਇੱਕੋ ਹੀ ਹੈ ਲਹਿਰਾਂ ਉੱਠਦੀਆਂ ਬਸ ਜਿਵੇਂ ਵਾਵ ਰੋਲਾ ਹੁੰਦਾ ਨਾ ਵਾਵ ਰੋਲਾ ਆਉਂਦਾ ਐ ਵਾਵ ਰੋਲਾ ਆਉਂਦਾ ਕਣ ਨੇ ਮਿੱਟੀ ਦੇ ਐ ਘੁੰਮੀ ਜਾਂਦੇ ਐ ਆ ਸਰੀਰ ਵੀ ਐਟਮਸ ਨੇ ਪਰਮਾਣੂ ਨੇ ਬਰੀਕ ਬਰੀਕ ਕਣ ਨੇ ਜਿਹੜੇ ਬੜੇ ਸਪੀਡ ਨਾਲ ਘੁੰਮ ਰਹੇ ਆ ਤੇ ਸਪੀਡ ਨਾਲ ਘੁੰਮਦੇ ਆ ਤੇ ਸ਼ੇਪ ਬਣਦੀ ਹੈ ਉਹ ਸ਼ੇਪ ਬਣੀ ਹੈ ਇੱਕ ਐਨਰਜੀ ਹੈ ਜਿਹਨੇ ਸ਼ੇਪ ਬਣਾਈ ਹੋਈ ਹੈ ਏਦਾਂ ਵਿੱਚੇ ਹੀ ਰੁੱਖ ਨੇ ਵਿੱਚੇ ਹੀ ਮਨੁੱਖ ਨੇ ਵਿੱਚੇ ਹੀ ਬੰਦੇ ਨੇ ਸਾਰੇ ਦੇ ਸਾਰੇ ਇੱਕੋ ਹੀ ਐਨਰਜੀ ਹੈ ਜਿਹੜੀ ਘੁੰਮ ਰਹੀ ਹੈ ਇਹਨੂੰ ਕਹਿੰਦੇ ਨੇ ਵੀ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ ਤੇ ਜਦੋਂ ਸਾਨੂੰ ਇਹ ਸਮਝ ਆ ਗਈ ਫਿਰ ਇਹਨੂੰ ਸਾਂਭਣ ਵੀ ਲੱਗਾਂਗੇ ਜਿੱਦਣ ਇਹ ਗੱਲ ਸਮਝ ਚ ਆਈ ਨਾ ਬਿਨ ਗੋਬਿੰਦ ਨਾ ਦਿਸੈ ਕੋਈ ਗੋਬਿੰਦ ਤੋਂ ਬਿਨਾਂ ਮੈਨੂੰ ਕੋਈ ਨਹੀਂ ਦਿਸਦਾ ਪੰਜਮ ਪਾਤਸ਼ਾਹ ਕਹਿੰਦੇ ਆ ਮੈਨੂੰ ਸਾਰੇ ਪਾਸੇ ਗੋਬਿੰਦ ਗੋਬਿੰਦ ਹੀ ਦਿਸਦਾ ਇਹਦਾ ਮਤਲਬ ਇਹ ਵੀ ਇੱਕੋ ਹੀ ਐਨਰਜੀ ਹੈ ਇੱਕੋ ਅਹੰਕਾਰ ਇੱਕ ਦਾ ਫੈਲਾਅ ਹੈ ਇੱਕੋ ਹੀ ਫੈਲਿਆ ਹੋਇਆ ਸਾਰੇ ਪਾਸੇ ਫਿਰ ਅਸੀਂ ਪਾਣੀਆਂ ਨੂੰ ਵੀ ਸਾਂਭਣਾ ਹੈ ਹਵਾਵਾਂ ਨੂੰ ਵੀ ਸਾਂਭਣਾ ਹੈ ਫਿਰ ਇੱਕ ਇੱਕ ਚੀਜ਼ ਨੂੰ ਅਸੀਂ ਸਾਂਭਣ ਲੱਗਾਂਗੇ ਹੁਣ ਜਿਹੜੀ ਬੇਕਦਰੀ ਹੈ ਉਹ ਸਾਰਾ ਕੁਝ ਠੀਕ ਹੋਏਗਾ ਜਿੱਦਣ ਸਮਝ ਆ ਗਿਆ ਲਹਿਰ ਹੈ ਇਹ ਥੋੜੇ ਚਿਰ ਲਈ ਲਹਿਰ ਬਣੀ ਹੈ ਨਾ ਫਿਰ ਸਮੁੰਦਰ ਬਣ ਜਾਣਾ ਹੈ ਲਹਿਰ ਬਣੀ ਹੈ ਇਹਨੇ ਸਮੁੰਦਰ ਫਿਰ ਬਣ ਜਾਣਾ ਹੈ ਬੁਲਬੁਲਾ ਪਾਣੀ ਤੋਂ ਹੀ ਪੈਦਾ ਹੋਇਆ ਹੈ ਇਹਨੇ ਦੁਬਾਰਾ ਫਿਰ ਪਾਣੀ ਬਣ ਜਾਣਾ ਹੈ ਇੱਕ ਐਨਰਜੀ ਹੈ ਅਸੀਂ ਉਹਦੇ ਵਿੱਚੋਂ ਪੈਦਾ ਹੋਏ ਹਾਂ ਮਰਨ ਤੋਂ ਬਾਅਦ ਫਿਰ ਐਨਰਜੀ ਨੇ ਐਨਰਜੀ ਜੀ ਮਿਲ ਜਾਣਾ ਤੱਤ ਨੇ ਪੰਜ ਪੰਜਾਂ ਤੱਤਾਂ ਜੀ ਮਿਲ ਜਾਣਾ ਪਰਮਾਤਮਾ ਦੀ ਅੰਸਾਂ ਐਂ ਉਹਦੇ ਵਿੱਚ ਫਿਰ ਚਲੇ ਜਾਣਾ ਏਦਾਂ ਹੀ ਕੁਝ ਖਤਮ ਨਹੀਂ ਹੁੰਦਾ ਕੁਛ ਆਉਂਦਾ ਨਹੀਂ ਕੁਛ ਜਾਂਦਾ ਨਹੀਂ ਕੁਛ ਜੰਮਦਾ ਨਹੀਂ ਕੁਛ ਮਰਦਾ ਨਹੀਂ ਇੱਕ ਇੱਕ ਸ਼ੇਪ ਹੈ ਵਾਵ ਰੋਲਾ ਮਰ ਗਿਆ ਭਲਾ ਬਹਿ ਗਿਆ ਮਰਿਆ ਥੋੜਾ ਇੱਥੇ ਹੀ ਹੈ ਵਾਵ ਰੋਲਾ ਥੋੜਾ ਮਰ ਗਿਆ ਇੱਥੇ ਹੀ ਹੈ ਮਰਿਆ ਥੋੜਾ ਉਹ ਬੱਦਲ ਮਰ ਗਿਆ ਬਈ ਨਾ ਹੁਣ ਪਾਣੀ ਬਣ ਗਿਆ ਬੱਦਲ ਮੀਂਹ ਬਣ ਗਿਆ ਮਰਿਆ ਥੋੜਾ ਬਰਸਾਤ ਮਰ ਗਈ ਨਹੀਂ ਹੁਣ ਪਹਾੜਾਂ ਦੇ ਵਿੱਚ ਪੈ ਕੇ ਝਰਨਾ ਬਣ ਗਈ ਝਰਨਾ ਮਰ ਗਿਆ ਕਹਿੰਦੇ ਨਹੀਂ ਹੁਣ ਝਰਨਾ ਨਦੀ ਚ ਚਲਿਆ ਗਿਆ ਉਹ ਨਦੀ ਮਰ ਗਈ ਕਹਿੰਦੇ ਨਹੀਂ ਹੁਣ ਦਰਿਆ ਚ ਮਿਲ ਗਈ ਕਹਿੰਦੇ ਦਰਿਆ ਮਰ ਗਿਆ ਕਹਿੰਦੇ ਫਿਰ ਸਮੁੰਦਰ ਚ ਚਲਿਆ ਗਿਆ ਕਹਿੰਦੇ ਸਮੁੰਦਰ ਮਰ ਗਿਆ ਕਹਿੰਦੇ ਨਹੀਂ ਹੁਣ ਬੱਦਲ ਬਣ ਕੇ ਤਾਂ ਉੱਡ ਗਿਆ ਹੁਣ ਬੱਦਲ ਮਰ ਗਿਆ ਕਹਿੰਦੇ ਫਿਰ ਮੀਂਹ ਬਣ ਗਿਆ ਮਤਲਬ ਰੀਸਾਈਕਲ ਹੋ ਰਹੀ ਹੈ ਇਹ ਰੀਸਾਈਕਲ ਜਿਵੇਂ ਨਾਰੀਅਲ ਨੀ ਘੁੰਮਦਾ ਹੁੰਦਾ ਚਾਚੇ ਚਾਚੇ ਨੇ ਬਾਹਰ ਭਤੀਜੇ ਨੇ ਵੇਚਤਾ ਮੰਦਰ ਚ ਪਹੁੰਚ ਗਿਆ ਚਾਚੇ ਨੇ ਇਹ ਨਾਰੀਅਲ ਭੇਟ ਕਰਤਾ ਚਾਚੇ ਕੋਲ ਪਹੁੰਚ ਗਿਆ ਚਾਚੇ ਨੇ ਸ਼ਾਮ ਨੂੰ ਫਿਰ ਭਤੀਜੇ ਕੋਲ ਪਹੁੰਚਾ ਦਿੱਤਾ ਭਤੀਜੇ ਨੇ ਫਿਰ ਵੇਚ ਲਿਆ ਜਿਵੇਂ ਸਾਡੇ ਕਈ ਮਿਸ਼ਰੀਆਂ ਨੀ ਵੇਚਦੇ ਬਾਬੇ ਇੱਥੇ ਮਿਸ਼ਰੀ ਪਹੁੰਚ ਗਈ ਇੱਥੋਂ ਫਿਰ ਦੁਕਾਨਾਂ ਵਾਲਿਆਂ ਨੂੰ ਵੇਚਦੀ ਦੁਕਾਨਾਂ ਵਾਲਿਆਂ ਨੇ ਫਿਰ ਕਿਵੇਂ ਰੁਮਾਲੇ ਵੀ ਵੇਚਦੇ ਕਈ ਇੱਕ ਵਾਰੀ ਰੁਮਾਲਾ ਆ ਗਿਆ ਅੰਦਰ ਚਾਚਾ ਬੈਠਾ ਬਾਹਰ ਭਤੀਜਾ ਬੈਠਾ ਇੱਕ ਹੀ ਰੁਮਾਲਾ ਵੀਹ ਵਾਰੀ ਨਵਾਂ ਰੁਮਾਲਾ ਸੀ ਐ ਵੇਚਦਾ ਫਿਰ ਉਧਰਲਿਆਂ ਨੇ ਫਿਰ ਦੇ ਦਿੱਤਾ ਫਿਰ ਇੱਥੇ ਪਹੁੰਚ ਗਿਆ ਐ ਘੁੰਮੀ ਜਾਂਦਾ ਐਂ ਘੁੰਮੀ ਜਾਂਦਾ ਜਿਵੇਂ ਨਾਰੀਅਲ ਘੁੰਮੀ ਜਾਂਦਾ ਐ ਏਦਾਂ ਹੀ ਕਹੀ ਏਦਾਂ ਹੀ ਆ ਕਹਿੰਦੇ ਜਿਵੇਂ ਭਾਈ ਜੋ ਕੁਛ ਪਾਇਆ ਸੋ ਇੱਕ ਵਾਰ ਇੱਥੇ ਪਾਣੀ ਨਵਾਂ ਨਹੀਂ ਆਉਂਦਾ ਐ ਰੀਸਾਈਕਲ ਹੁੰਦਾ ਜੋ ਕੁਝ ਪਾਇਆ ਇੱਕੋ ਵਾਰੀ ਹੋਈ ਹੈ ਪਾਣੀ ਐਂ ਘੁੰਮੀ ਜਾਂਦਾ ਆਪਾਂ ਵੀ ਐਂ ਘੁੰਮੀ ਜਾਂਦੇ ਹਾਂ ਭਾਈ ਨਾ ਕੁਛ ਆਉਂਦਾ ਨਾ ਕੁਛ ਜਾਂਦਾ ਹੁਣ ਜਿਹੜਾ ਬੰਦਾ ਇਹਨਾਂ ਗਹਿਰਿਆਂ ਨੁਕਤਿਆਂ ਨੂੰ ਕਈ ਬੰਦਿਆਂ ਦੇ ਗੱਲਾਂ ਉੱਤੋਂ ਲੰਘ ਜਾਂਦੀਆਂ ਇਹਨਾਂ ਵਿਸ਼ਿਆਂ ਨੂੰ ਸਮਝਣਾ ਬਾਹਲਾ ਜ਼ਰੂਰੀ ਹੈ ਕਈ ਬੰਦਿਆਂ ਨੂੰ ਲੱਗਦਾ ਤੇ ਹੋਣਾ ਮੈਨੂੰ ਕਹਿੰਦੇ ਜੇ ਜਿੰਨਾ ਚਿਰ ਦੇਖੋ ਦੋ ਚਾਰ ਵੱਢ ਘੱਟ ਵਾਲੀ ਗੱਲ ਨਾ ਸੁਣਾਈ ਜਾਵੇ ਨਜ਼ਾਰਾ ਆਉਂਦਾ ਨੀ ਮੈਂ ਕਹਿ ਲਿਆ ਯਾਰ ਤੁਸੀਂ ਇਹੀ ਸੁਣਨਾ ਕਹਿੰਦੇ ਐ ਹੋਵੇ ਵੀ ਮਾਰੀ ਨਾਗ ਨੀ ਪਾੜ ਕੇ ਲੈ ਗਈ ਸਾਰੇ ਉਹਦੇ ਤਵੀਆਂ ਹੀ ਪਾੜਦੀਆਂ ਜਕਾਰਾ ਜਿਹਾ ਆਵੇ ਅੰਦਰੋਂ ਜੋਸ਼ ਜਿਹਾ ਆਵੇ ਦੀਵਾਨ ਤੇ ਉਹ ਹੁੰਦਾ ਸਾਡੇ ਵਾਲੇ ਤੇ ਸਮਝਣਾ ਹੀ ਇਹ ਚਾਹੁੰਦੇ ਮੈਂ ਇੱਥੇ ਕੱਲ ਵੀ ਬੋਲ ਗਿਆ ਪਰਸੋਂ ਵੀ ਅੱਜ ਵੀ ਕਹਿਣਗੇ ਲੈ ਗੱਲਾਂ ਬਾਤਾਂ ਜੀਆਂ ਕਰਕੇ ਤੁਰ ਕੇ ਕੋਈ ਸਾਖੀ ਤੇ ਸੁਣਾਈ ਨਹੀਂ ਕਈ ਇਹੋ ਜਿਹੇ ਵੀ ਹੈ ਨਾ ਵਿੱਚ ਉਹਨਾਂ ਨੂੰ ਚਾਟੇ ਲਾਇਆ ਹੋਇਆ। ਆਪਣੀ ਗੱਲ ਕਦੋਂ ਕਰਨੀ ਹੈ, ਆਪਣੀ ਗੱਲ ਕਦੋਂ ਕਰਨੀ, ਅਸੀਂ ਕਿੱਦਾਂ ਬਦਲਣਾ, ਆਪਣੀ ਗੱਲ ਕਦੋਂ ਹੋਊ, ਅਸੀਂ ਦ੍ਰਿੜਤਾ ਕਿਵੇਂ ਲਿਆਈਏ। ਪੰਗਾ ਤੇ ਇਹ ਪੈ ਗਿਆ ਵੀ ਉਹ ਤੇ ਚਾਰ ਦੇ ਸਾਹਮਣੇ ਵੀ ਹੱਸਦਾ ਸ਼ਹੀਦ ਕਰਕੇ ਹੋ ਗਏ, ਉਹ ਤੇ ਫਿਰ ਵੀ ਹੱਸਦੇ ਆ। ਮੇਰੇ ਵਾਲੇ ਦੇ ਕੰਡਾ ਵੱਜਦਾ, ਮੈਂ ਚੀਕਾਂ ਮਾਰਦਾ, ਮੈਨੂੰ ਹੌਸਲਾ ਕਿਵੇਂ ਆਵੇ। ਗੱਲ ਤੇ ਮੇਰੀ ਹੈ, ਪੰਗਾ ਤੇ ਮੇਰਾ। ਤੂੰ ਛੱਡ ਘਾਟੀ ਸਾਰੀ ਜ਼ਿੰਦਗੀ ਸੁਣਾਉਂਦਾ ਰਿਹਾ, ਕਲਗੀਆਂ ਵਾਲੇ ਦਾ ਜਿਗਰਾ, ਕਲਗੀਆਂ ਵਾਲੇ ਦਾ ਜਿਗਰਾ, ਕਲਗੀਆਂ ਵਾਲੇ ਦਾ ਜਿਗਰਾ, ਦੇ ਸਰੰਗੀ ਦੇ ਟੱਟ, ਮੇਰੇ ਵਰਗਾ ਪਾੜਦੀਆਂ ਪਤਾ ਨੀ ਕਿੰਨੀਆਂ ਕੁ ਢੋਲਕੀਆਂ, ਪਰ ਜਿੱਦੇ ਮੇਰੇ ਵਾਲੇ ਦੇ ਸੂਲ ਵੱਜਦੀ ਆ, ਉਦੇ ਪੋਤੇ ਜਿਗਰਾ ਕਿੱਥੇ ਆਇਆ। ਗੱਲ ਤੇ ਇਹ ਹੈ, ਪੁਆਇੰਟ ਤੇ ਇਹ ਹੈ, ਕਲਗੀਆਂ ਵਾਲਾ ਵਿਕਿਆ ਨੀ, ਬਾਜਾਂ ਵਾਲਾ ਵਿਕਿਆ ਨੀ। ਯਾਰ ਸਾਡੀ ਤੇ ਸਾਰੀ ਕੌਮ ਵਿਕੀ ਫਿਰਦੀ ਹੈ, ਹਰ ਬੰਦਾ ਹੀ ਵਿਕਿਆ ਫਿਰਦਾ, ਜਥੇਦਾਰ ਵਿਕੇ ਫਿਰਦੇ ਆ, ਬਿਆਨ ਜਿਹੜਾ ਮਰਜ਼ੀ ਦਵਾ ਲਓ ਦੇ ਕੇ 50,000, ਸਾਰੇ ਹੀ ਵਿਕੇ ਫਿਰਦੇ ਆ ਇੱਥੇ। ਹਰ ਹਰ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਏ ਭਾ ਸੱਜਣਾ, ਇੱਥੇ ਤੇ ਹਰ ਚੀਜ਼ ਹੀ ਵਿਕਦੀ ਫਿਰਦੀ। ਕਲਗੀਆਂ ਵਾਲਾ ਨੀ ਵਿਕਿਆ, ਕਲਗੀ ਇਹਦੇ ਨਾਲ ਕੀ ਹੋਣਾ ਹੈ। ਗੱਲ ਤੇ ਸਾਡੀ ਗਈ, ਬਚਿੱਤਰ ਸਿੰਘ ਦੇ ਸਾਹਮਣੇ ਹਾਥੀ ਆਇਆ, ਅਗਲੇ ਨੇ ਨਾਗਨੀ ਮਾਰਤੀ, ਜਿਹੜਾ ਸਾਡੇ ਸਾਹਮਣੇ ਹਾਥੀ ਭਟਕਦੇ ਫਿਰਦੇ ਨੇ ਇਹਦਾ ਕੀ ਕਰਨਾ। ਉਹ ਹਾਥੀ ਉਹ ਥੋੜਾ ਆ ਚਾਰ ਚੰਗਾਂ ਵਾਲੇ, ਸਾਡੇ ਵਾਲੇ ਹੋਰ ਤਰ੍ਹਾਂ ਦੇ, ਸਾਡੇ ਵਾਲੇ ਹਾਥੀ ਹੋਰ ਤਰ੍ਹਾਂ ਦੇ। ਤੇ ਭਾਈ ਤਾਂ ਤੂੰ ਬਚਿੱਤਰ ਸਿੰਘ ਨਾ ਬਣਿਆ, ਫਾਇਦਾ ਕੀ ਹੈ। ਅੱਜ ਕੋਈ ਨੀ ਤੇਰੇ ਤੇ ਹਾਥੀ ਚਾੜ ਕੇ ਲਿਆਉਣ ਲੱਗਿਆ। ਆਪਣੇ ਜਿਹੜੇ ਹਾਥੀ ਨੇ ਉਹਨਾਂ ਦੀ ਗੱਲ ਕਰੀਏ, ਜਿਹੜੀ ਸਾਡੀਆਂ ਪ੍ਰੋਬਲਮਾਂ ਨੇ ਉਹਦੀ ਗੱਲ ਕਰੀਏ। ਅਗਲੇ ਆਪਣੇ ਸਮੇਂ ਵਿੱਚ ਮਹਾਨ ਸੀ, ਅੱਜ ਦੇ ਸਮੇਂ 'ਚ ਤੁਸੀਂ ਮਹਾਨ ਬਣਨਾ, ਤੁਹਾਡੇ ਬੱਚਿਆਂ ਨੇ ਮਹਾਨ ਬਣਨਾ। ਕਦੇ ਜੰਗ ਹਥਿਆਰਾਂ ਦੀ ਸੀ ਤੇ ਅੱਜ ਜੰਗ ਵਿਚਾਰਾਂ ਦੀ, ਉਦੋਂ ਗੱਲਾਂ ਹਥਿਆਰਾਂ ਦੀਆਂ ਸੀ, ਅੱਜ ਗੱਲ ਪੜ੍ਹਾਈ ਦੀ ਹੈ। ਉਦੋਂ ਕਹਿੰਦੇ ਸੀ ਉੱਥੇ ਤੱਕ ਚੱਲ ਲੜਦਾ ਲੜਦਾ, ਉੱਥੇ ਉੱਥੇ ਪਹੁੰਚ। ਤੇ ਅੱਜ ਵਾਲਿਆਂ ਨੂੰ ਕਹੋਗੇ, ਅੱਜ ਕਿਹੜੇ ਮੁੰਡੇ ਨੂੰ ਕਿਹੜੇ ਜੰਗ ਚ ਤੋਰੀਏ, ਕਿਹੜੀ ਲੜਾਈ ਚੱਲਦੀ ਹੈ ਦੱਸੋ, ਕਿਤੇ ਕਿਹੜੇ ਬੱਚੇ ਦੀ ਬਹਾਦਰੀ ਡੋਲੇ ਚੈੱਕ ਕਿੱਥੇ ਕਰੀਏ, ਕਿੱਥੇ ਵੇਖੀਏ ਤਲਵਾਰ ਵਾਲੇ ਜਿਗਰੇ, ਤੇਰੀ ਬਹਾਦਰੀ ਕਿੱਥੇ ਪਰਖੀਏ। ਇੱਕ ਥਾਂ ਹੈਗੀ ਆ ਵੀਰੋ, ਆ ਜੱਜ ਦਾ ਅਹੁਦਾ, ਕੁੜੀਏ ਪਹੁੰਚ ਇੱਥੇ, ਆ ਆ ਵੇਖ, ਆ ਆਫੀਸਰ, ਆ ਆ ਆ ਕੁਰਸੀ ਤੇ ਪਹੁੰਚ ਇੱਥੇ। ਕਿੰਨਿਆਂ ਨੂੰ ਕੱਟਦੇ, ਕਿੰਨਿਆਂ ਨੂੰ ਲੜਦੇ, ਕਿੰਨਿਆਂ ਨਾਲ ਮੁਕਾਬਲਾ ਕਰਦੇ, ਰਾਤਾਂ ਨੂੰ ਜਾਗਦੇ, ਦਿਮਾਗ ਖਪਾਉਂਦੇ, ਪੜ੍ਹਦੇ ਬੱਚੇ ਉੱਥੇ ਤੱਕ ਪਹੁੰਚਣਗੇ। ਆ ਕੈਨੇਡਾ ਦੀਆਂ ਸੀਟਾਂ, ਆ ਚੱਲ ਇੱਥੇ ਪਹੁੰਚ, ਪੁੱਤ ਧੀ ਨੂੰ ਕਹੋ ਪਹੁੰਚ। ਇਹ ਮੁਕਾਬਲਾ ਤੇ ਹੈ ਕਿ ਹਾਥੀ ਵਾਲਾ, ਅੱਜ ਕੱਲ ਬੋਲੋ ਕਿਹੜਾ ਮੁਕਾਬਲਾ, ਵਿਚਾਰਾਂ ਦਾ ਕਿ ਹਥਿਆਰਾਂ ਦਾ। ਗੱਜ ਕੇ ਗੱਲ ਕੀ ਦੀ ਕਰੀਏ ਫਿਰ, ਵਿਚਾਰਾਂ ਦੀ। ਆਪਣੀ ਗੱਲ ਕਦੋਂ ਕਰੀਏ, ਅੱਜ ਦੇ ਬੱਚਿਆਂ ਨੂੰ ਕੀ ਸਮਝਾਈਏ, ਅੱਜ ਦੀਆਂ ਮਾਵਾਂ ਨੂੰ ਕਹੀਏ, ਧੀਆਂ ਨੂੰ ਕਹੀਏ, ਪੜ੍ਹਨਾ ਕਿੱਦਾਂ, ਆ ਅਹੁਦਿਆਂ ਤੇ ਜਾਣਾ। ਤੇ ਭਰਾਵੋ ਮੇਰਿਓ, ਕਦੇ ਸਮਾਂ ਹਥਿਆਰਾਂ ਦਾ ਸੀ, ਅਗਲੇ ਜੰਗ ਕਰਕੇ ਵਿਖਾਉਂਦੇ ਸੀ ਅਸੀਂ ਸੂਰਮੇ ਆ, ਤੇ ਅੱਜ ਦੇ ਬੱਚਿਆਂ ਨੇ ਵਿਖਾਉਣਾ ਪੜ੍ਹ ਕੇ। ਪਰ ਅੱਜ ਜਿਹੜਾ ਬੱਚਾ PCS ਆਫੀਸਰ ਬਣਦਾ ਉਹਨੂੰ ਕੋਈ ਸੂਰਮਾ ਕਹਿੰਦੇ ਹੀ ਨਹੀਂ। ਸਾਡੀ ਕੌਮ ਦੀ ਸੋਚ ਵੇਖ, ਅਗਲੇ ਨੇ 20-25 ਸਾਲ ਦਿਮਾਗ ਲੜਾ 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 ਕੇ ਤਾਂ ਵਕੀਲ ਬਣਿਆ, ਉਹਨੂੰ ਸਾਰਾ ਪਿੰਡ ਸਨਮਾਨਿਤ ਕਰੇ ਕਰਵੇ, ਆ ਸੂਰਮਾ, ਆ ਸੂਰਮਾ। ਸਾਡੇ ਵਾਲੇ ਜਿਹੜਾ 2-4 ਨੂੰ ਕੁੱਟ ਕੇ ਆਵੇ ਉਹਨੂੰ ਸੂਰਮਾ ਕਹਿੰਦੇ, ਆ ਸੂਰਮਾ ਕਹਿੰਦੇ। 5-4 ਨੂੰ ਮਾਰ ਕੇ ਜੇਲ੍ਹ ਵਿੱਚ ਚਲਿਆ ਗਿਆ, ਕਹਿੰਦੇ ਸੂਰਮਾ ਬਹਾਦਰ ਹੈ। ਬਹਾਦਰ ਦੀ ਡੈਫੀਨੇਸ਼ਨ ਇਹੀ ਰਹਿਣੀ ਹੈ। ਤੇ ਜੇ ਆਪਾਂ ਕਹਾਂਗੇ ਚੰਗੇ ਅਹੁਦਿਆਂ ਤੇ ਪਹੁੰਚਣਾ, MA ਕਰਕੇ ਵਿਖਾ, ਡਬਲ MA, MA, PhD ਕਰਨੀ ਹੈ ਪੁੱਤੋ, ਤੇ ਦੱਸੋ ਇਹ ਕਰ ਸਕਦੇ ਕਿ ਨਹੀਂ। ਇਹ ਸਾਡੇ ਬੱਸ ਹੈ, ਹਾਥੀ ਵਾਲਾ ਤੇ ਕੰਮ ਨਹੀਂ ਆਉਣਾ। ਤਲਵਾਰਾਂ ਵੀ ਨਹੀਂ ਅੱਜ ਕਿੱਥੋਂ ਸਿੱਖ ਕੇ ਆਈਏ, ਤਲਵਾਰਾਂ ਚਲਾਵਾਂਗੇ ਕਿੱਥੇ, ਚਲੋ ਗਤਕਾ ਤੇ ਸਿੱਖ ਲਾਂਗੇ, ਚਲਾਵਾਂਗੇ ਕਿੱਥੇ। ਪਰ ਦੱਸੋ ਆਹ ਜਿਹੜਾ ਹਥਿਆਰਾਂ ਵਾਲੀ ਗੱਲ ਹੈ, ਵਿਚਾਰਾਂ ਵਾਲੀ ਗੱਲ ਹੈ, ਪੜ੍ਹਾਈ ਵਾਲੀ ਹੈ, ਇਹ ਆਉਣੀ ਹੈ ਕਿ ਨਹੀਂ ਆਉਣ ਵਾਲੇ ਸਮੇਂ ਚ? ਇਹ ਸਾਡੇ ਗੱਲ ਕਮਾਲ ਦੀ, ਹੁਣ ਸਾਢੇ ਪੰਜ ਸੌ ਸਾਲਾਂ ਬਣਾਇਆ ਸਾਡੇ ਸਿੱਖਾਂ ਨੇ ਤੇ ਸਰੋਪੇ ਉਹਨੇ ਉਹਨੂੰ ਦੇਤਾ ਉਹਨੇ ਉਹਨੂੰ ਦੇਤਾ ਇੰਨਾ ਵੱਡੇ ਰਿਓੜੀਆਂ ਮੁੜ ਮੁੜ ਕਰਦਿਆਂ ਨੂੰ ਦੇਵੇ ਏਦਾਂ ਹੀ ਹੋਇਆ ਨਾ ਸਰੋਪਾ ਸਮਾਗਮ ਜਾਂ ਤੇ ਸਰੋਪੇ ਵੰਡੀ ਗਏ ਆ ਤੇ ਜਾਂ ਗੱਲਾਂ ਪਤਾ ਕੀ ਕੀਤੀਆਂ ਓਏ ਲੰਗਰ ਬਾਲੇ ਵਧੀਆ ਸੀ ਓਏ ਉੱਥੇ ਓਏ ਸਬਜ਼ੀ ਤੇ ਘੰਟੇ ਬਾਅਦ ਬਦਲ ਦਿੰਦੀ ਸੀ ਪੀਜੇ ਦੇ ਲੰਗਰ ਚੱਲਦੇ ਸੀ ਬਰਗਰ ਦੇ ਲੰਗਰ ਚੱਲਦੇ ਸੀ ਬ੍ਰੈਡ ਤੇ ਮੁੱਕੇ ਹੀ ਨਹੀਂ ਪਕੌੜੇ ਤਾਜ਼ੇ ਤਾਜ਼ੇ ਸੀ ਇਹ ਕੋਈ ਗੱਲਾਂ ਕਰਨ ਵਾਲੀਆਂ ਢਿੱਡ ਤੇ ਬੰਦਾ ਦਾਲ ਰੋਟੀ ਨਾਲ ਵੀ ਭਰ ਲੈਂਦਾ ਉਹ ਚਾਰ ਨਾਲ ਵੀ ਭਰ ਲੈਂਦਾ ਅੱਜ ਦੇ ਸਮੇਂ ਵਿੱਚ ਗੱਲ ਹੋਣੀ ਚਾਹੀਦੀ ਸੀ ਸਾਢੇ ਪੰਜ ਸੌ ਸਾਲ ਮਨਾਉਂਦੇ ਸਾਢੇ ਪੰਜ ਹਜ਼ਾਰ ਬੱਚਾ ਇਕੱਠਾ ਕਰਕੇ ਸਨਮਾਨਿਤ ਕਰ ਦਿੰਦੇ ਵੀ ਆਹ ਸਾਢੇ ਪੰਜ ਹਜ਼ਾਰ ਬੱਚਾ ਪਿਛਲੇ ਪੰਜ ਸਾਲਾਂ ਚ ਜਿਹੜੇ ਵਧੀਆ ਥਾਵਾਂ ਤੇ ਆਪਣੇ ਆਉਣ ਵਾਲੇ ਬੱਚੇ ਆਪੇ ਵੇਖ ਕੇ ਪੜ੍ਹਦੇ ਸਾਢੇ ਪੰਜ ਸੌ ਬੱਚਾ ਹੀ ਕਰ ਦਿੰਦੇ ਸਨਮਾਨਿਤ ਪੁੱਛ ਤੇ ਕਰਦੇ ਪਰ ਗੱਲਾਂ ਕੀ ਚੱਲ ਰਹੀ ਹੈ ਪਕੌੜੇ ਬਹੁਤ ਵਧੀਆ ਸੀ ਜੀ ਉੱਥੇ ਲੈ ਦੱਸ ਯਾਰ ਅਸੀਂ ਪਕੌੜੇ ਵਾਲੇ ਹੀ ਹੈ ਬਸ ਖਾਣ ਦੀਆਂ ਗੱਲਾਂ ਹੀ ਕਰਦੀਆਂ ਵਧੀਆ ਅਹੁਦਿਆਂ ਤੇ ਕਿੱਦਾਂ ਪਹੁੰਚਿਆ ਜਾਵੇ ਡੈਮੋਕਰੇਟਿਕ ਸਿਸਟਮ ਦੇ ਵਿੱਚ ਸਰਵਾਈਵ ਕਿੱਦਾਂ ਕਰੀਏ ਅੱਗੇ ਕਿਵੇਂ ਜਾਈਏ ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸੀਏ ਦਿਮਾਗ ਕਿਵੇਂ ਖੁੱਲਣ ਪਿੰਗਲੇ ਭੱਜਣ ਲੱਗ ਜਾਣ ਪਿੰਗਲੇ ਪਿੰਗਲੇ ਸਾਡੇ ਆਲੇ ਕਹਿਣਗੇ ਪਿੰਗਲਾ ਤੁਰ ਪਿਆ ਉਹ ਤੇ ਨਿਰਮਲ ਬਾਬਾ ਵੀ ਕਈ ਤੋਰੀ ਜਾਂਦਾ ਪਿੰਗਲੇ ਕੈਂਸਰ ਠੀਕ ਹੋ ਗਿਆ ਜੀ ਉੱਥੇ ਜਾ ਕੇ ਸਾਡੇ ਗੁਰੂ ਘਰ ਆ ਕੇ ਅਗਲੇ ਦਾ ਕੈਂਸਰ ਠੀਕ ਹੋ ਗਿਆ ਸਰਸੇ ਵਾਲੇ ਤੁਹਾਡੇ ਪਿੰਡਾਂ ਚ ਅਜੇ ਵੀ ਹੈਗੇ ਨੇ ਪੁੱਛ ਲਓ ਇਹ ਕਹਿਣਗੇ ਮੇਰੇ ਪਿਤਾ ਜੀ ਨੇ ਮੇਰਾ ਕੈਂਸਰ ਠੀਕ ਕੀਤਾ ਸੀ ਲੈ ਹੁਣ ਦੱਸ ਅਗਲਾ ਕਹੇਗਾ ਮੈਂ ਵੀ ਠੀਕ ਹੋਇਆ ਸੀ ਉੱਥੇ ਮੇਰੇ ਤੇ ਵੀਹ ਸਾਲ ਬਾਅਦ ਪੁੱਤ ਹੋਇਆ ਉਹਨੇ ਕਹਿਣਾ ਮੇਰੇ ਤੀਹ ਬਾਅਦ ਹੋਇਆ ਹੁਣ ਬੋਲ ਉੱਥੇ ਫਿਰ ਐ ਨੀ ਤੂੰ ਕਹੇਗਾ ਵੀ ਤੇਰੇ ਗੁਰੂ ਚ ਕਰਾਮਾਤ ਨੀ ਜੇ ਤੂੰ ਇਹ ਮੰਨਦਾ ਫਿਰ ਤੈਨੂੰ ਸਰਸੇ ਵਾਲੇ ਦੀਆਂ ਕਰਾਮਾਤਾਂ ਵੀ ਮੰਨਣੀਆਂ ਜੇ ਐ ਮੰਨਦਾ ਐ ਮੰਨਦਾ ਜੇ ਵੀ ਐ ਬੰਦੇ ਠੀਕ ਹੁੰਦੇ ਆ ਜਿਹੜੇ ਲੱਖਾਂ ਬੰਦੇ ਉੱਥੇ ਠੀਕ ਹੋਏ ਹੋਣਗੇ ਤੈਨੂੰ ਉਹ ਵੀ ਮੰਨਣੇ ਫਿਰ ਤੂੰ ਐ ਨੀ ਕਹਿ ਸਕਦਾ ਵੀ ਤੇਰਾ ਬਾਬਾ ਠੀਕ ਨੀ ਕਰ ਸਕਦਾ ਉਹ ਕਹਿ ਕੇ ਐ ਕਿਵੇਂ ਸਾਡੇ ਵਾਲੇ ਵੀ ਹੋਏ ਸੀ ਅਸੀਂ ਵੀ ਹੁੰਦੇ ਸੀ ਠੀਕ ਸਾਡੀ ਵਡਿਆਈ ਕੀ ਹੈ ਸਾਡਾ ਸਾਡੀ ਗੱਲ ਹੈ ਗਿਆਨ ਦੀ ਸਾਡੀ ਗੱਲ ਹੈ ਸਮਝ ਦੀ ਓਏ ਪਿੰਗਲੇ ਠੀਕ ਕਰਨ ਦੀ ਗੱਲ ਕੀ ਕਰਦੇ ਹੋ ਇੱਥੇ ਗਰੇਵਾਲ ਡਾਕਟਰ ਸੀ ਮਲੇਰਕੋਟਲੇ ਜੇ ਜ਼ਿਆਦਾ ਨਹੀਂ ਤੇ ਹਜ਼ਾਰ ਬੱਚੇ ਲੰਗੜੇ ਉਹਨੇ ਸਿੱਧੇ ਕਰੇ ਹੋਣਗੇ ਹਜ਼ਾਰ ਬੱਚਾ ਆਪਰੇਸ਼ਨ ਕਰ ਕਰਕੇ ਅਗਲਾ ਕਹਿੰਦਾ ਮੈਂ ਬੜੇ ਪਿੰਗਲੇ ਤੁਰਨ ਲਾਏ ਹੈ ਡਾਕਟਰ ਏਦਾਂ ਦੇ ਆ ਗਏ ਸਾਡੇ ਗੁਰੂ ਦੀ ਵਡਿਆਈ ਕੀ ਹੈ ਸਾਡੇ ਗੁਰੂ ਦੀ ਵਡਿਆਈ ਹੈ ਜਿਹੜਾ ਦਿਮਾਗੀ ਪਿੰਗਲਾ ਸੀ ਭੱਜ ਲਿਆ ਜਿਹਦੀਆਂ ਸਹੀ ਵੇਖੋ ਉਹ ਤੁਰਨ ਵਾਲੇ ਪਾਸੇ ਲੱਤਾਂ ਹੀ ਨਹੀਂ ਸੀ ਚੱਲਦੀਆਂ ਕਰਨ ਵਾਲੇ ਪਾਸੇ ਕੰਮ ਕਰਦਾ ਹੀ ਨਹੀਂ ਸੀ ਅੱਜ ਭੱਜਿਆ ਜਾਂਦਾ ਉਹ ਵੇਖੋ ਜਿਹੜਾ ਠੇਕੇ ਕੰਨੀ ਜਾਂਦਾ ਸੀ ਜੇ ਕਈ ਦਾ ਹੀ ਗੁਰਦੁਆਰੇ ਚੱਲਣਾ ਪਿੰਗਲਾ ਸੀ ਭੱਜ ਲਿਆ ਕਹਿੰਦਾ ਕਰੂ ਹੁਣ ਮੈਂ ਜਾਊਂ ਇਹ ਪਿੰਗਲੇ ਹੀ ਤੁਰੇ ਹੈ ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਗਿਆ ਪਿੰਗਲੇ ਤੁਰਨ ਲੱਗ ਗਏ ਪਹਾੜ ਚੜ ਗਏ ਓਏ ਮੈਂ ਕਦੇ ਤੁਰ ਸਕਦਾ ਸੀ ਮੈਂ ਤੇ ਜਮਾਂ ਹੀ ਡਰਦਾ ਡਰੋਕਲ ਬੰਦਾ ਯਾਰ ਮੈਂ ਪਿੰਗਲਾ ਪਰ ਅਕਲ ਆ ਗਈ ਤੇ ਤੁਰ ਪਿਆ ਭੱਜ ਲਿਆ ਤੁਰਿਆ ਨਹੀਂ ਭੱਜਿਆ ਐਸੀ ਸਪੀਡ ਫੜੀ ਮੁੜ ਕੇ ਪਿੱਛੇ ਨਹੀਂ ਵੇਖਿਆ ਐ ਕਹਿਣਾ ਦਿਮਾਗ ਐਸਾ ਚੱਲਿਆ ਪਿੰਗਲਾ ਓਏ ਲੱਤਾਂ ਵਾਲੇ ਪਿੰਗਲਿਆਂ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਪਿੰਗਲਾ ਤੁਰ ਪਿਆ ਜਿਹੜੇ ਗੁਰੂ ਨੇ ਤੋਰੇ ਨੇ ਉਹ ਪਿੰਗਲੇ ਜਿਹੜੇ ਜਿਹੜੇ ਜਮਾਂ ਹੀ ਤੁਰ ਨਹੀਂ ਸੀ ਸਕਦੇ ਉਹ ਤੋਰੇ ਹੈ ਪੜ੍ਹ ਕੇ ਸੁਣਾਓ ਪਿੰਗਲ ਪਰਬਤ ਪੜੋ
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ
ਮੂਰਖ ਚਤੁਰ ਹੋ ਗਏ ਪਿੰਗਲੇ ਤੁਰ ਪਏ
ਅੰਦਲੇ ਤਿਰ ਪਵਨ ਸੁਜਿਆ
ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਪਿਆ ਅੰਨੇ ਵੇਖਣ ਲੱਗ ਪਏ ਏਦਾਂ ਸਮਝਣਾ ਜੇ ਅਸੀਂ ਕਹਾਂਗੇ ਨਾ ਵੀ ਕਾਲੇ ਕਾਂ ਚਿੱਟੇ ਹੋ ਗਏ ਕਾਲੇ ਕਾਂ ਚਿੱਟੇ ਹੋ ਗਏ ਇੱਕ ਬੰਦਾ ਨਿਊਜ਼ੀਲੈਂਡ ਦਾ ਮੁੰਡਾ ਆਇਆ ਇੱਥੇ ਉਹ ਰੰਗ ਉਹਦਾ ਬਹੁਤ ਕਾਲਾ ਸੀ ਬੱਚਾ ਸੀ ਤੇ ਉਹਦੇ ਦਿਮਾਗ ਚ ਸੀ ਉਹ ਸਰੋਵਰ ਚ ਆਇਆ ਵੜਿਆ ਨਹਾਤਾ ਇੱਕ ਚੁੱਭਾ ਦੋ ਚੁੱਭਾ ਪੰਜ ਚੁੱਭਾ ਅੱਕ ਕੇ ਉਹਨੇ ਬੀਬੀ ਆਪਣੀ ਨੂੰ ਕਹਿ ਦਿੱਤਾ ਕਹਿੰਦਾ ਮੰਮੀ ਤੂੰ ਤੇ ਕਹਿੰਦੀ ਸੀ ਕਾਲੇ ਕਾਂ ਚਿੱਟੇ ਹੋ ਜਾਂਦੇ ਮੈਂ ਤੇ ਚਿੱਟਾ ਹੋਇਆ ਨੀ ਮੈਂ ਤੇ ਚਿੱਟਾ ਨੀ ਹੋਇਆ ਉਹਦਾ ਹੁਣ ਜਵਾਬ ਕੀ ਦੇਵੇ ਅਗਲਾ ਹੁਣ ਸੁਣੋ ਉਹਦੇ ਫਿਰ ਕਿਸੇ ਨੇ ਦਿਮਾਗ ਚ ਵਾੜੀ ਕਹਿੰਦੇ ਤੇ ਅਕਲ ਵਾਲੀ ਕਿਸੇ ਸਿਆਣੇ ਨੇ ਕਹਿਤਾ ਉਹ ਬੰਦਾ ਬਾਣੀ ਵਾਲੇ ਪਾਸੇ ਲੱਗਾ ਨਿਊਜ਼ੀਲੈਂਡ ਰਹਿੰਦਾ ਸੀ ਚਾਰ ਸਾਲ ਇੰਡੀਆ ਚ ਰਹਿ ਕੇ ਗੁਰਮਤ ਦੀ ਪੜ੍ਹਾਈ ਪੜ੍ਹੀ ਮੈਨੂੰ ਮਿਲਿਆ ਕਹਿੰਦਾ ਰੰਗ ਕਾਲਾ ਹੀ ਹੈ ਪਰ ਹੁਣ ਅੰਦਰੋਂ ਅਕਲ ਆ ਗਈ ਕਹਿੰਦਾ ਅੰਦਰੋਂ ਚਿੱਟਾ ਹੋ ਗਿਆ ਕਹਿੰਦਾ ਮੈਨੂੰ ਹੁਣ ਸਮਝ ਆਈ ਵੀ ਗਿਆਨ ਹੈ ਜਿਹੜਾ ਗੁਰਬਾਣੀ ਇਸ ਜਗ ਮ ਹੈ ਚਾਨਣ ਅੰਦਰੋਂ ਚਿੱਟੇ ਕਰਦਾ ਵਿਚਾਰ ਚਿੱਟੇ ਕਰਦਾ ਸੋਚ ਸਾਫ ਕਰਦਾ ਮੇਰੀ ਸੋਚ ਸਾਫ ਹੋ ਗਈ ਮੇਰੇ ਵਿਚਾਰ ਨਿਰਮਲ ਹੋ ਗਏ ਮੈਨੂੰ ਪਤਾ ਹੀ ਨਹੀਂ ਸੀ ਵੀ ਰੰਗ ਦੀ ਗੱਲ ਨਹੀਂ ਗੱਲ ਤੇ ਸਾਰੀ ਦੀ ਸਾਰੀ ਸੋਚ ਦੀ ਹੈ ਵਿਚਾਰਾਂ ਦੀ ਹੈ ਸਾਡਾ ਗੁਰੂ ਵਿਚਾਰ ਚਿੱਟੇ ਕਰਦਾ ਸੋਚ ਚਿੱਟੀ ਕਰਦਾ ਪੰਜ ਪਿਆਰੇ ਆ ਰਹੇ ਹੈ ਜੀ ਆਇਆਂ ਨੂੰ ਕਹੀਏ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ ਕਿਸੇ ਨੇ ਉੱਠਣਾ ਨਹੀਂ ਸਜੇ ਰਹਿਣਾ ਆਪਣੀ ਆਪਣੀ ਜਗ੍ਹਾ ਆਓ ਖਾਲਸਾ ਜੀ ਤੁਹਾਨੂੰ ਜੀ ਆਓ ਖਾਲਸਾ ਜੀ ਤੁਹਾਨੂੰ ਜੀ
ਆਓ ਖਾਲਸਾ ਜੀ ਤੁਹਾਨੂੰ ਜੀ ਆਓ ਖਾਲਸਾ ਜੀ ਤੁਹਾਨੂੰ ਜੀ
ਜਦੋਂ ਜਦੋਂ ਜਗਾਰੇ ਲੱਗਣ ਸੰਗੇ ਉਹਨਾਂ ਬਾਹਾਂ ਸਿੱਧੀਆਂ ਕਰੇ ਅੱਧਾ ਕੁ ਮਿੰਟ ਸਿੱਧੀਆਂ ਰੱਖੇ ਬੋਲੇ
ਸੋਨਿਹਾਲ
ਬੋਲੇ ਸੋਨਿਹਾਲ ਬੋਲੇ
ਭਾਈ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਦਾਖਲਾ ਲਿਆ ਪਹਿਲੇ ਡੰਡੇ ਤੇ ਪੈਰ ਰੱਖਿਆ ਹੁਣ ਅੱਗੇ ਜਾਣਾ ਇਹ ਸਿਰੇ ਨਹੀਂ ਅੱਪੜ ਗਏ ਦਾਖਲਾ ਹੁੰਦਾ ਹੈ ਐਡਮਿਸ਼ਨ ਹੁੰਦੀ ਹੈ ਡਿਗਰੀ ਥੋੜਾ ਪਹਿਲੇ ਡੰਡੇ ਤੇ ਪੈਰ ਰੱਖਿਆ ਅੱਗੇ ਅੱਗੇ ਜਾਣਾ ਹੁਣ ਅਸੀਂ ਵਾਅਦਾ ਕਰੀਏ ਆਪਣੇ ਆਪ ਨਾਲ ਬਈ ਕੋਈ ਗਲਤੀ ਨਾ ਕਰੀਏ ਭੁੱਲ ਨਾ ਕਰੀਏ ਸੋਹਣਾ ਜੀਵਨ ਬਣਾ ਕੇ ਰੱਖੀਏ ਦਸਤਾਰ ਬੰਨਣ ਤੇ ਟਾਈਮ ਨਹੀਂ ਲੱਗਦਾ ਕਿਰਦਾਰ ਘੜਨ ਤੇ ਬੜਾ ਟਾਈਮ ਲੱਗਦਾ ਜ਼ਿੰਦਗੀਆਂ ਲੱਗ ਜਾਂਦੀਆਂ ਭਾਈ ਕਿਰਦਾਰ ਘੜਨੇ ਨੇ ਆਪਣੀ ਸੋਚ ਘੜਨੀ ਹੈ ਆਪਣੇ ਵਿਚਾਰ ਘੜਨੇ ਨੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਪਿੰਗਲੇ ਤੁਰ ਪਏ ਜਿਹੜੇ ਦਿਮਾਗੀ ਪਿੰਗਲੇ ਜਿਹੜੇ ਚੱਲਦੇ ਹੀ ਨਹੀਂ ਸੀ ਦਿਮਾਗ ਜਿਨ੍ਹਾਂ ਦੇ ਚੱਲਦੇ ਹੀ ਨਹੀਂ ਸੀ ਭਾਈ ਲੱਤਾਂ ਚੱਲਣੀਆਂ ਨਾ ਚੱਲਣੀਆਂ ਇਹ ਵੱਡਾ ਮਸਲਾ ਨਹੀਂ ਇੱਥੇ ਬਹੁਤ ਬੰਦੇ ਲੂਲੇ ਲੰਗੜੇ ਇੱਦਾਂ ਦੇ ਹੈਗੇ ਆ ਪੰਜਾਹ ਪੰਜਾਹ ਹਜ਼ਾਰ ਮਹੀਨਾ ਕਮਾਉਂਦੇ ਹੈ ਖੇਡ ਲੱਤਾਂ ਦੀ ਨਹੀਂ ਭਾਈ ਲੱਤਾਂ ਨਾ ਚੱਲਣੀਆਂ ਇਹ ਏਡਾ ਨੁਕਸਾਨ ਨਹੀਂ ਦਿਮਾਗ ਡੈਡ ਹੋਣਾ ਸਭ ਤੋਂ ਵੱਡਾ ਨੁਕਸਾਨ ਹੈ ਕੋਈ ਕਿਸੇ ਬੰਦੇ ਦੀਆਂ ਲੱਤਾਂ ਤੋੜ ਦੇਵੇ ਬਾਹਾਂ ਤੋੜ ਦੇਵੇ ਉਹਦੇ ਬਾਰੇ ਤੇ ਅੱਜ ਬੜੇ ਕਾਨੂੰਨ ਹੈ ਜਿਹੜੇ ਅੱਜ ਲੋਕ ਦਿਮਾਗੀ ਪਿੰਗਲੇ ਕਰੀ ਜਾਂਦੇ ਆ ਉਹਦਾ ਉਹਦੇ ਵਾਸਤੇ ਕੁਛ ਵੀ ਨਹੀਂ ਵੱਡੀਆਂ ਵੱਡੀਆਂ ਸਟੇਜਾਂ ਲੱਗੀਆਂ ਨੇ ਦਿਮਾਗ ਖੋਲਣ ਦੀ ਗੱਲ ਨਹੀਂ ਕੀਤੀ ਜਾ ਰਹੀ ਡੈਡ ਕੀਤਾ ਜਾ ਰਿਹਾ ਬੰਦੇ ਨੂੰ ਬੁੱਧੂ ਬਣਾਇਆ ਜਾ ਰਿਹਾ ਕਮਲਾ ਕੀਤਾ ਜਾ ਰਿਹਾ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਬੰਦਾ ਡਰੇ ਭਾਈ ਸਰਾਫ ਲੱਗ ਜਾਂਦਾ ਹੈ ਜੇ ਐ ਨਾ ਕਰਿਓ ਤੇ ਐ ਹੋ ਜਾਂਦਾ ਐ ਨਾ ਕਰੋ ਤੇ ਐ ਹੋ ਜਾਂਦਾ ਡਰਾਇਆ ਨਹੀਂ ਜਾ ਰਿਹਾ ਫਲਾਣੇ ਦੇ ਘਰੇ ਪੰਜ ਪ੍ਰੇਤ ਵੜ ਗਏ ਫਿਰ ਉਹਦਾ ਐ ਭਲਾ ਹੋਇਆ ਫਿਰ ਫਲਾਣੇ ਦੇ ਘਰੇ ਐ ਹੋਇਆ ਏਦਾਂ ਸਾਰੇ ਲੋਕ ਬੈਠੇ ਹੈ ਤੇ ਦਿਮਾਗੀ ਪਿੰਗਲੇ ਕੀਤਾ ਜਾ ਰਿਹਾ ਇਹੋ ਜਿਹੇ ਬੰਦਿਆਂ ਨੂੰ ਕਿਹੜੀ ਸਜ਼ਾ ਮਿਲ ਸਕਦੀ ਇਦਾਂ ਦੇ ਇਹਨਾਂ ਦੇ ਬੰਦਿਆਂ ਵਾਸਤੇ ਕਾਨੂੰਨ ਕਿਉਂ ਨਹੀਂ ਵੀ ਆਹ ਜਿਹੜਾ ਬੰਦਾ ਲੋਕਾਂ ਨੂੰ ਦਹਿਲ ਪੈ ਰਿਹਾ ਡਰ ਪੈ ਰਿਹਾ ਦਿਮਾਗ ਦੇ ਉੱਤੇ ਅਸਰ ਹੋ ਰਿਹਾ ਇਹ ਛੋਟਾ ਅਸਰ ਹੈ ਕਿਤੇ ਇਹ ਲੱਤਾਂ ਤੋੜ ਲੱਤਾਂ ਟੁੱਟੀਆਂ ਵਾਲਾ ਤਾਂ ਫਿਰ ਵੀ ਠੀਕ ਹੈ ਇਹ ਤੇ ਬੰਦੇ ਨੂੰ ਬੁੱਧੂ ਬਣਾਈ ਜਾਂਦੇ ਆ ਦਿਮਾਗ ਪਾਗਲ ਕਰਿਆ ਪਿਆ ਇਹਨਾਂ ਦੇ ਸੋਚਣ ਸ਼ਕਤੀ ਬੰਦੇ ਦੀ ਖਤਮ ਹੋ ਜਾਂਦੀ ਹੈ ਵਿਚਾਰਨਾ ਸੋਚਣਾ ਇਹ ਤੇ ਬੰਦਾ ਬੰਦ ਹੀ ਕਰ ਦਿੰਦਾ ਤੇ ਕਹਿੰਦੇ ਗੁਰੂ ਨੇ ਕਹਿੰਦੇ ਪਿੰਗਲੇ ਤੁਰਨ ਲਾਤੇ ਤੇ ਮੈਂ ਤੁਹਾਨੂੰ ਦੱਸਦਾ ਸੀ ਉਹ ਮੁੰਡਾ ਆਇਆ ਨਾ ਜਿਹੜਾ ਕਾਲਾ ਰੰਗ ਕਾਲਾ ਸੀ ਤੇ ਚਾਰ ਸਾਲ ਇੰਡੀਆ ਚ ਰਹਿ ਕੇ ਪੜ੍ਹਾਈ ਕਰਕੇ ਵਾਪਸ ਮੁੜਿਆ ਤੇ ਕਹਿੰਦਾ ਜੀ ਸਮਝ ਆ ਗਈ ਮੈਨੂੰ ਉਦੋਂ ਪਤਾ ਲੱਗਿਆ ਵੀ ਗਿਆਨ ਦੇ ਸਰੋਵਰ ਵਿੱਚ ਚੁੱਭਾ ਲਾ ਕੇ ਮਨ ਚਿੱਟਾ ਹੋ ਜਾਂਦਾ ਵਿਚਾਰ ਚਿੱਟੇ ਹੋ ਜਾਂਦੇ ਆ ਆ ਜਿੰਨੇ ਤੁਸੀਂ ਬੈਠੇ ਹੋ ਆਓ ਗੁਰਬਾਣੀ ਦੇ ਵਿੱਚ ਜੇ ਚੁੱਭਾ ਲਾਈਏ ਗੁਰਬਾਣੀ ਦੇ ਗਿਆਨ ਵਿੱਚ ਤੀਰਥ ਵਿੱਚ ਨਹਾਈਏ ਗੁਰ ਗਿਆਨ ਬੋਲਣਾ ਤੁਸੀਂ ਗੁਰ ਗਿਆਨ ਸਾਚਾ ਥਾਨ ਤੀਰਥ ਬੋਲੋ ਗੁਰ ਗਿਆਨ ਸਾਚਾ ਥਾਨ ਤੀਰਥ ਸੱਚਾ ਥਾਨ ਤੀਰਥ ਗੁਰਬਾਣੀ ਨੇ ਕਿਹੜਾ ਤੀਰਥ ਮੰਨਿਆ ਗੁਰਬਾਣੀ ਨੂੰ ਪੁੱਛੋ ਮਹਾਰਾਜ ਸਭ ਤੋਂ ਵਧੀਆ ਤੀਰਥ ਕਹਿੰਦੀ ਕਹਿੰਦੇ ਕਿਹੜਾ ਕਹਿੰਦੇ ਗੁਰ ਸਮਾਨ ਤੀਰਥ ਨਹੀਂ ਗੁਰੂ ਤੋਂ ਬਿਨਾਂ ਕੋਈ ਤੀਰਥ ਕੋਈ ਮਹਾਰਾਜ ਸਭ ਤੋਂ ਵਧੀਆ ਤੀਰਥ ਕਹਿੰਦੇ ਕਿਹੜਾ ਗੁਰ ਗਿਆਨ ਸਾਚਾ ਥਾਨ ਤੀਰਥ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਮੇਰਾ ਤੀਰਥ ਕਿਹੜਾ ਨਾਮ ਤੇ ਨਾਮ ਨੂੰ ਅਗਲੀ ਪੰਕਤੀ ਚ ਕੀ ਲਿਖਿਆ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਸ਼ਬਦ ਵਿਚਾਰ ਵਿਚਾਰਨਾ ਸੋਚਣਾ ਗਿਆਨ ਦੀ ਵਿਚਾਰ ਕਰਨੀ ਸਾਡਾ ਤੀਰਥ ਤੇ ਗੱਲ ਤੇ ਸਿੱਧੀ ਵੀ ਹੈ ਗੱਲ ਸਿੱਧੀ ਸਮਝ ਚ ਆਉਂਦੀ ਹੈ ਕਿ ਜਦੋਂ ਵਿਚਾਰ ਕੀਤੀ ਹੈ ਆਪਾਂ ਸਾਰੇ ਇੱਥੇ ਬੈਠੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਹ ਗਲਤ ਹੈ ਆਹ ਠੀਕ ਹੈ ਆਹ ਨਹੀਂ ਕਰਨਾ ਆਪਣੇ ਵਿੱਚ ਕੋਈ ਵੀ ਬੰਦਾ ਬੈਠਾ ਕਹਿ ਲਵੇ ਲੈ ਬਈ ਅੱਜ ਤੋਂ ਆਹ ਗੱਲ ਮੈਂ ਆਪਣੀ ਜ਼ਿੰਦਗੀ ਚ ਧਾਰਨ ਕਰ ਲਈ ਅੱਜ ਤੋਂ ਬਾਅਦ ਆਹ ਗਿਆਨ ਚ ਲਾਇਆ ਚੁੱਭਾ ਮੇਰੀ ਸੁਰਤ ਨੇ ਮੇਰੇ ਦਿਮਾਗ ਨੇ ਆਹ ਗਿਆਨ ਵਿੱਚ ਮੈਂ ਚੁੱਭਾ ਲਾ ਲਿਆ ਤੇ ਲੈ ਗਈ ਮੈਂ ਸਾਫ਼ ਹੋ ਗਿਆ ਗੁਰ ਗਿਆਨ ਸਾਚਾ ਥਾਨ ਤੀਰਥ ਆਹ ਤੀਰਥ ਵਿੱਚ ਅਸੀਂ ਨਹਾ ਕੇ ਵੇਖਣਾ ਸੀ ਪਰ ਸਾਨੂੰ ਇਹ ਤੀਰਥ ਬਾਰੇ ਦੱਸਿਆ ਕਿੱਥੇ ਹੈ ਹੁਣ ਅਗਲੇ ਕਹਿੰਦੇ ਆ ਜੀ ਭਗਤ ਰਾਮਾਨੰਦ ਜੀ ਦਾ ਸ਼ਬਦ ਹੈ ਕਹਿੰਦੇ ਕੱਤ ਜਾਈਏ ਰੇ
ਕਰ ਲਾਗੋ ਰੰਗ। ਕਹਿੰਦੇ ਕਿਉਂ ਕਿਤੇ ਜਾਵਾਂ, ਮੈਨੂੰ ਅਕਲ ਆ ਗਈ, ਸਮਝ ਆ ਗਈ। ਕਹਿੰਦੇ ਮੇਰਾ ਦਿਮਾਗ ਚੱਲ ਪਿਆ, ਮੇਰਾ ਚੇਤਨਾ ਚੱਲੇ, ਮਨ ਭਇਓ ਪੰਗ। ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ, ਕਹਿੰਦੇ ਮੈਂ ਨੀ ਹੁਣ ਕਿਤੇ ਜਾਂਦਾ, ਆਪਾਂ ਤੇ ਠਹਿਰ ਗਏ। ਜਦੋਂ ਕੋਈ ਮੈਨੂੰ ਕਹਿੰਦਾ ਫਲਾਣੇ ਥਾਂ ਤੇ ਚੱਲ, ਫਲਾਣੇ ਥਾਂ ਤੇ ਚੱਲ, ਕਹਿੰਦੇ ਆਪਾਂ ਪਿੰਗਲਿਆਂ ਵਾਂਗੂ ਕਹਿੰਦੇ ਆ ਵੀ ਮੈਂ ਨੀ ਤੁਰ ਸਕਦਾ ਕਿਤੇ, ਮੇਰਾ ਨੀ ਹੁਣ ਜੀ ਕਰਦਾ ਕਿਤੇ। ਭਗਤ ਰਾਮਾਨੰਦ ਜੀ ਤੁਹਾਡਾ ਜੀ ਕਿਉਂ ਨੀ ਕਰਦਾ? ਕਹਿੰਦੇ ਗੁਮਰਾਹ ਕਰਦੇ ਆ, ਬੁੱਧੂ ਬਣਾਉਂਦੇ ਆ, ਵਾਜਾ ਮਾਰਦੇ ਇੱਥੇ ਨਹਾਓ, ਇੱਥੇ ਨਹਾਓ, ਇੱਥੇ ਨਹਾਓ। ਸਾਡੇ ਵਾਲੇ ਵੀ ਇੱਦਾਂ ਹੀ ਕਰਦੇ ਆ, ਅਗਲੇ ਨੂੰ ਇਹ ਨੀ ਵੀ ਤੂੰ ਨਾਵੇਂ, ਅਗਲੇ ਨੂੰ ਪਤਾ ਵੀ ਜੇ ਤੂੰ ਆਵੇਂ ਤੇ ਨੋਟ ਵੀ ਇੱਥੇ ਵੱਡਾ ਹੀ ਲੈ ਕੇ ਆਏਗਾ, ਪਿੰਡ ਤੇ ਠਿਆਨੀ ਮੱਥਾ ਟੇਕੇਗਾ, ਇੱਥੇ ਤੂੰ 1000 ਟੇਕਣਾ, 100 ਟੇਕਣਾ। ਜਿੱਡਾ ਵੱਡਾ ਸਥਾਨ ਓਡਾ ਵੱਡਾ ਨੋਟ ਕੱਢਦੇ ਆ ਕਿ ਨਹੀਂ ਕੱਢਦੇ? ਬੋਲੋ, ਕੱਢਦੇ ਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਿੰਡ ਵਿੱਚ ਬੰਦਾ 50 ਪੈਸੇ ਰੱਖਦਾ, ਮਸਾਂ ਟੁੱਟੇ ਪੈਸੇ ਲੈ ਕੇ ਜੁੜਨ ਚੱਲਿਆ, ਟੁੱਟੇ ਪੈਸੇ ਲੈ ਕੇ ਜੁੜਨ ਚੱਲਿਆ। ਕਹਿੰਦਾ ਮੈਨੂੰ 50 ਪੈਸੇ ਦੇ, ਰੁਪਈਆ ਦੇ ਦੇ, 2 ਰੁਪਈਏ ਲੈ ਕੇ ਜਾਂਦਾ। ਉਹੀ ਬੰਦਾ ਉਸੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਉੱਥੇ ਜਾ ਕੇ 500 ਕੱਢਦਾ, 1000 ਕੱਢਦਾ, 2000 ਦਾ ਨੋਟ ਗੱਡੂ ਵੱਡੇ ਤੋਂ ਵੱਡਾ, ਵੀ ਮੈਂ ਸਾਂਭ ਕੇ ਰੱਖਾਂ, ਮੈਂ ਉੱਥੇ ਟੇਕੂ ਪੱਥਰ। ਅਗਲੇ ਤਾਂ ਵਾਜਾਂ ਮਾਰਦੇ, ਮਾਰਨ ਕਿਉਂ ਨਾ? ਤੇ ਆ ਬਚਨ ਰਾਮਾਨੰਦ ਜੀ ਦਾ ਇੱਕ ਵਾਰੀ ਸੁਣ ਕੇ ਵੇਖੋ, ਪੜ੍ਹੋ।
ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ।
ਮੇਰਾ ਕਹਿੰਦੇ ਕਿਤੇ ਚਿੱਤ ਨੀ ਕਰਦਾ ਜਾਣ ਨੂੰ, ਮੈਂ ਪਿੰਗਲਾ ਹੋ ਗਿਆ, ਮੈਂ ਪਿੰਗਲਾ ਹੋ ਗਿਆ। ਜਦੋਂ ਮੈਨੂੰ ਕੋਈ ਕਹਿੰਦਾ ਨਾ ਵੀ ਉੱਥੇ ਚੱਲ, ਉਹ ਮੈਂ ਪਿੰਗਲਾ, ਮੈਂ ਨੀ ਤੁਰ ਸਕਦਾ, ਮੇਰਾ ਹੁਣ ਤੁਰਨ ਨੂੰ ਜੀ ਨੀ ਕਰਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਸ਼ਬਦ ਹੈ, ਮੈਂ ਆਪਣੇ ਕੋਲੋਂ ਨੀ ਪੜ੍ਹ ਰਿਹਾ। ਗੁਰਬਾਣੀ ਚ ਇਹ ਗੱਲਾਂ ਕਲੀਅਰ ਲਿਖੀਆਂ, ਸਿੱਖਾਂ ਨੂੰ ਪਤਾ ਤਾਂ ਨੀ, ਸਿੱਖਾਂ ਨੇ ਆਪ ਬਾਣੀ ਪੜ੍ਹ ਕੇ ਨੀ ਵੇਖੀ, ਸਹਿਜ ਪਾਠ ਘਰੇ ਕਰਦੇ ਨੀ। ਮੇਰੇ ਵਰਗਿਆਂ ਨੇ ਡਰਾਇਆ ਬਹੁਤ ਹੈ, ਹੱਥ ਨਾਲ ਹੀ ਪਾਪ ਚੜ ਜੂ ਸਾਡੇ ਤੋਂ। ਅੱਛਾ ਫਿਰ ਗੇਮ ਉਹੀ ਖੇਡਦੇ ਆ ਜਿੰਨਾ ਚਗਲੇ ਆਪ ਮਾਰ ਹੈ, ਜੇ ਗਲਤ ਪੜੇਗਾ ਪਾਪ ਬਹੁਤ ਲੱਗੂ। ਹੁਣ ਅਗਲਾ ਕਹਿੰਦਾ ਪੜ੍ਹਨ ਤੇ ਸਿੱਖਣ ਤੇ ਕਿੰਨਾ ਚਿਰ ਸਾਲ ਲੱਗਦੇ ਨੇ? ਕਹਿੰਦੇ 3 ਸਾਲ। ਆਮ ਜ਼ਿਮੀਦਾਰ ਜੱਟ ਬੰਦਾ ਦਿਹਾੜੀਦਾਰ ਬੰਦਾ, ਅਗਲਾ ਕਹਿੰਦਾ ਯਾਰ ਖੇਤੀਬਾੜੀ ਕਰਨ ਵਾਲੇ ਆ, 3 ਸਾਲ ਕਿਹੜਾ ਲਾਵੇ? ਅਗਲਾ ਕਹਿੰਦਾ ਇਹਨਾਂ ਤੂੰ ਹੀ ਕਰਾ ਲਓ, ਆਖੋ
ਸਤਨਾਮ।
ਅਗਲੇ ਗੇਮ ਉਹ ਖੇਡਦੇ ਨੇ ਜਿਹਦੇ ਤੇ ਜਿੱਤ ਸਕਣ, ਇਹ ਖੇਡ ਹੀ ਉਹ ਖੇਡਦੇ। ਮੈਂ ਕਿਹਾ ਸੀ ਇੱਥੇ ਵੀ ਪੱਖੋਵਾਲ, ਇੱਥੇ ਦੀਵਾਨ ਚੱਲਦੇ ਸੀ ਪਿੱਛੇ, ਉੱਥੇ ਵੀ ਮੈਂ ਗੱਲ ਕੀਤੀ ਸੀ। ਉਹ ਭਰਾਵਾ ਜਿਹੜਾ ਭਲਵਾਨ ਆ, ਉਹ ਕਹਿੰਦਾ ਉਹ ਥੋੜਾ ਕੋ ਕ੍ਰਿਕਟ ਖੇਡਣੀ, ਉਹ ਕੋ ਘੁਲਣਾ, ਕਿਉਂਕਿ ਉਹਨੂੰ ਪਤਾ ਵੀ ਮੈਂ ਇਹਦੇ ਚ ਮਾਹਰ ਆ। ਕਬੱਡੀ ਵਾਲੇ ਨੇ ਇਹ ਥੋੜਾ ਕਹਿਣਾ ਹੈ, ਉਹਨੇ ਕਬੱਡੀ ਵਾਲਾ ਇਹ ਥੋੜਾ ਕੋ ਮੈਂ ਘੁਲਣਾ, ਕਬੱਡੀ ਵਾਲਾ ਕਹਿਣਾ ਵੀ ਖੇਡਣੀ ਕਬੱਡੀ, ਕਿਉਂਕਿ ਉਹਨੂੰ ਪਤਾ ਵੀ ਇਹਦੇ ਵਿੱਚ ਮੈਂ ਮਾਹਰ ਆ। ਆ ਜਿੰਨੇ ਸਾਧਾਂ ਨੇ ਜਿਹੜੇ ਸਾਨੂੰ ਚੱਕਰ, ਇਹਨਾਂ ਨੂੰ ਪਤਾ ਵੀ ਮਾਹਰ ਅਸੀਂ ਹਾਂ, 3-3 ਸਾਲ ਅਸੀਂ ਲਾਏ ਆ, ਇਹ ਕਮਲਾ ਇਹਦੇ ਤੋਂ ਲੱਗਣੇ ਨੀ 3 ਸਾਲ, ਫਿਰ ਬਾਬਾ ਜੀ ਕਿਵੇਂ ਕਰੀਏ, ਫਿਰ ਕਰੀਏ ਕੀ? ਉਹ ਕਹਿੰਦੇ ਬਸ ਫਿਰ ਤੂੰ ਇਹਨਾਂ ਨੂੰ ਸੱਦ ਲਿਆ ਕਰ, ਜਾਂ ਸਾਨੂੰ ਬੁਲਾ ਲਿਆ ਕਰ, ਤੂੰ ਨਾ ਹੱਥ ਨਾ ਹੀ ਪਾਪ ਚੜ ਚੜ। ਇਹੀ ਕਿਹਾ, ਤੂੰ ਨੇੜੇ ਨਾ ਜਾਈ। ਆਹ ਗੱਲਾਂ ਕਰ ਕਰਕੇ ਗੁਰਬਾਣੀ ਤੋਂ ਦੂਰ ਕਰੇ ਆ ਬੰਦੇ। ਉਹ 10 ਪੋਥੀਆਂ ਅਰਥਾਂ ਵਾਲੀਆਂ ਮਿਲ ਜਾਂਦੀਆਂ, 2 ਭਾਗ ਗੁਰੂ ਗ੍ਰੰਥ ਸਾਹਿਬ ਦੇ ਮਿਲ ਜਾਂਦੇ ਆ, 4 ਭਾਗਾਂ ਚ ਵੀ ਹੈਗਾ, 2 ਚ ਵੀ ਹੈਗਾ। 2 ਭਾਗ ਘਰੇ ਲੈ ਆਓ, ਸਹਿਜ ਪਾਠ ਰੱਖੋ, ਸਾਲ ਬਾਅਦ ਭੋਗ ਪਾ ਦਿਆ ਕਰੋ, ਸਾਲ ਲਾਓ ਫੜਨ ਤੇ 15 ਮਿੰਟ ਰੋਜ਼, 15 ਮਿੰਟ ਕਿੰਨੇ ਕਿੰਨਾ ਕੁ ਟਾਈਮ ਲੱਗਦਾ? 15 ਮਿੰਟ ਨਹਾਉਣ ਤੇ ਲੱਗਦੇ, 15 ਮਿੰਟ ਲਾ ਦੇ ਸਹਿਜ ਪਾਠ, ਕਿੰਨਾ ਕੁਝ ਸਮਝ ਆ ਜੂ, ਕਿੰਨਾ ਦਿਮਾਗ ਚੱਲ ਜੂ, ਆ ਸ਼ਬਦ ਸਾਰੇ ਸਮਝ ਆ ਜਾਣ, ਪਤਾ ਲੱਗ ਜੇ, ਅੱਖਾਂ ਖੁੱਲ ਜਾਣ। ਬੁੱਧੂ ਕਿਉਂ ਬਣੇ? ਪੜੇ ਨੇ, ਸਮਝੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਆਪ ਦੂਰ ਹੋ ਗਏ, ਟੁੱਟ ਗਏ। ਹਰ ਬੀਬੀ, ਹਰ ਬੱਚਾ, ਹਰ ਬਜ਼ੁਰਗ ਪੜ੍ਹ ਸਕਦਾ। ਜਿਹਨੂੰ ਪੰਜਾਬੀ ਪੜ੍ਹਨੀ ਆਉਂਦੀ, ਡਰੋ ਨਾ, ਗਲਤ ਪੜੋਗੇ ਦੂਜੀ ਵਾਰੀ ਆਪੇ ਠੀਕ ਕਰੋਗੇ। ਤੁਹਾਡੇ ਹੱਥਾਂ 'ਚ ਟਰੈਕਟਰ ਆ ਗਏ ਵੀਰੋ, ਸਿੱਖਣ ਨੀ ਗਏ ਆਪੇ ਆ ਗਏ। ਮੋਟਰਸਾਈਕਲ ਹੱਥ ਘਰੇ ਖੜ ਗਿਆ ਜਦੋਂ ਆ ਕੇ, ਆ ਨਿਆਣੇ ਹੀ ਭਜਾ ਕੇ ਲੈ ਗਏ। ਇਹ ਜਦੋਂ ਹੱਥਾਂ 'ਚ ਆਉਂਦੀ ਹੈ ਨਾ ਚੀਜ਼, ਆ ਬੁੜੀਆਂ ਵਿਚਾਰੀਆਂ, ਮਾਈਆਂ ਸਾਡੀਆਂ ਜਮਾਂ ਅਨਪੜ੍ਹ ਨੇ, ਪਰ ਚੈਨਲ ਆਪਣੇ ਵਾਲਾ ਉਹਦੇ ਹੀ ਲਾ ਲੈਂਦੀ, ਫੋਨ ਉਹਦੀ ਪੇਕਿਆਂ ਨੂੰ ਲਾ ਲੈਂਦੀ ਹੈ ਕਿ ਨਹੀਂ ਲਾ ਲੈਂਦੀ, ਜਦੋਂ ਪਤਾ ਹੈ ਉਹ ਨੰਬਰ ਅਨਪੜ੍ਹ ਨੇ ਜਮਾਂ ਹੀ, ਪਰ ਜਦੋਂ ਹੱਥਾਂ 'ਚ ਫੋਨ ਆ ਗਏ, ਸਭ ਕੁਝ ਚਲਾਉਣਾ ਆ ਗਿਆ। ਅਨਪੜ੍ਹ ਨੇ। ਜਦੋਂ ਬੇਬੇ ਨੂੰ ਜਾ ਕੇ ਵੇਖੀ ਤਾਂ ਯੂਟਿਊਬ ਖੋਲ ਕੇ ਬੈਠੀ ਹੁੰਦੀ ਹੈ, ਬਜ਼ੁਰਗ ਵੀ ਬੈਠੀਆਂ ਹੁੰਦੀਆਂ ਖੋਲ ਕੇ ਵੀ ਆਹ ਕੀ ਆ ਗਿਆ ਭਾਈ, ਹੁਣ ਇਹਦੇ ਚ ਆਹ ਕੀ ਆ ਗਿਆ, ਅੱਗੇ ਸਾਰਾ ਕੁਝ ਲਾਉਣਾ ਆ ਗਿਆ ਨਾ, ਹੱਥ ਚ ਆ ਗਏ ਆਪੇ ਆ ਗਏ। ਉਹ ਪੋਥੀਆਂ ਜਦੋਂ ਘਰੇ ਹੋਣਗੀਆਂ ਹੱਥ ਚ ਆਉਣਗੀਆਂ, ਪੜ੍ਹਨਗੀਆਂ ਵੀ ਹੌਲੀ ਹੌਲੀ ਆ ਜਾਣਗੀਆਂ। ਜਦੋਂ ਘਰੇ ਚਾਰ ਭਾਗ ਪਏ ਹੋਣਗੇ, ਬਾਣੀ ਘਰੇ ਪਈ ਹੋਊ, ਆਪੇ ਆਪੇ ਨੇੜੇ ਜਾਓ ਪੜ੍ਹੋ ਹੌਲੀ ਹੌਲੀ, ਜੋੜ ਜੋੜ ਕੇ ਪੜ੍ਹਦੇ ਪੜ੍ਹਦੇ ਲੱਗ ਜਾਓਗੇ। ਮਾਂ ਦੇ ਢਿੱਡ ਚੋਂ ਹੀ ਕੋਈ ਪਾਠੀ ਜੰਮਦਾ, ਜਿਹੜਾ ਪਹਿਲਾਂ ਪੜ੍ਹਦਾ ਗਲਤ ਪੜ੍ਹਦਾ ਫਿਰ ਹੌਲੀ ਹੌਲੀ ਠੀਕ ਪੜ੍ਹਦਾ। ਅੱਜ ਕੱਲ ਤੇ ਇੰਟਰਨੈਟ ਤੇ ਸਾਰਾ ਸਹਿਜ ਪਾਠ ਪਿਆ, ਉਧਰੋਂ ਸਹਿਜ ਪਾਠ ਲਾ ਲਓ, ਉਧਰੋਂ ਪੋਥੀ ਖੋਲ ਲਓ, ਉਹ ਸੁਣੀ ਜਾਓ ਨਾਲ ਨਾਲ ਪੜ੍ਹੀ ਜਾਓ, ਜਮਾਂ ਹੀ ਸਰਲ ਹੋ ਜਾਊ। ਦੋ ਪਾਠ ਕਰੋਗੇ ਸਰਲ ਹੋ ਜਾਊ, ਆਪੇ ਪੜ੍ਹਨਾ ਆ ਜਾਂਦਾ। ਬਾਣੀ ਚ ਲਿਖਿਆ ਭਗਤ ਰਾਮਾਨੰਦ ਜੀ ਦਾ ਸ਼ਬਦ ਹੈ, ਸੁਣੋ।
ਇੱਕ ਦਿਵਸ ਮਨ ਭਈ ਉਮੰਗ, ਕਸ ਚੰਦਨ ਜੋਆ ਬਹੁ ਸੁਗੰਧ।
ਕਹਿੰਦੇ ਮੇਰੇ ਨਾ ਅੰਦਰ ਐ ਜਿਵੇਂ ਚਾਰਿਆ ਨੀ ਉਮੰਗ ਉਮਾ ਉੱਠਿਆ, ਮੇਰੇ ਅੰਦਰ ਵੀ ਐ ਜੇ ਹੋਇਆ ਵੀ ਕਰੀ ਚੱਲੀਏ ਕਿਤੇ ਯਾਤਰਾ ਕਰਕੇ ਆਈਏ। ਕਹਿੰਦੇ ਮੇਰੇ ਅੰਦਰ ਵੀ ਐ ਜੇ ਹੌਲ ਜਿਹਾ ਨੀ ਪੈਂਦਾ ਹੁੰਦਾ ਕਈ ਵਾਰੀ ਵੀ ਚੱਲੀਏ। ਕਹਿੰਦੇ ਮੈਂ ਵੀ ਤੁਰ ਪਿਆ, ਚੰਦਨ ਚੁੰਦਨ ਚੱਕ ਲਿਆ, ਘਸ ਘਸਾ ਕੇ ਚੰਦਨ ਚੁੰਦਨ ਵੀ ਮੈਂ ਤੇ ਤੀਰਥ ਤੇ ਯਾਤਰਾ ਕਰਨ ਚੱਲਿਆ। ਕਹਿੰਦੇ ਮੈਂ ਵੀ ਤੁਰ ਪਿਆ ਚੱਕ ਕੇ ਸਮਾਨ। ਸੁਣੋ ਜੀ, ਪੂਜਾ ਕਰਨ ਵਾਲਾ ਸਮਾਨ ਚੱਕ ਕੇ ਮੈਂ ਤੁਰ ਪਿਆ ਅੱਗੇ।
ਪੂਜਨ ਚਾਲੀ ਬ੍ਰਹਮ ਉਠਾਏ, ਸੋ ਬ੍ਰਹਮ ਗੋਪਾਇਓ ਗੁਰ ਮਨ ਹੀ ਮਾਹੇ।
ਕਹਿੰਦੇ ਮੈਂ ਬ੍ਰਹਮ ਥਾਂ ਨੂੰ ਪੂਜਣ ਤੁਰ ਪਿਆ, ਪੂਜਣ ਚਾਲੀ ਬ੍ਰਹਮ ਥਾਂ। ਹੁਣ ਮੈਨੂੰ ਇਹ ਦੱਸੋ ਵੀ ਬ੍ਰਹਮ ਰੱਬ ਕਿਸੇ ਖਾਸ ਥਾਂ ਤੇ ਹੈ ਕਿ ਸਾਰੇ ਥਾਵਾਂ ਤੇ? ਬੋਲੋ ਬੋਲੋ ਬੋਲੋ, ਹੋਰ ਬੋਲੋ ਗੱਜ ਕੇ। ਸਭ ਨਾਨਕ ਬ੍ਰਹਮ ਪਸਾਰੋ, ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਬ੍ਰਹਮ ਤੇ ਸਾਰੇ ਪਾਸੇ, ਠੀਕ ਹੈ ਨਾ ਗੱਲ, ਬ੍ਰਹਮ ਸਾਰੇ ਪਾਸੇ ਹੈ। ਹੁਣ ਜੇ ਬ੍ਰਹਮ ਸਾਰੇ ਪਾਸੇ ਹੈ, ਰੱਬ ਸਾਰੇ ਪਾਸੇ ਹੈ, ਫਿਰ ਰੱਬ ਦੇ ਚਰਨ ਤੇ ਹਰ ਜਗ੍ਹਾ ਹੀ ਪਏ ਹੋਏ ਨੇ, ਮੇਰੇ ਖੇਤ ਚ ਵੀ ਨਾ ਹੁੰਦਾ ਤੇ ਮੇਰੇ ਕੱਦੂ ਕਿੱਥੋਂ ਲੱਗਣੇ, ਮੇਰੇ ਤਰਾਂ ਕਿਵੇਂ ਲੱਗਦੀਆਂ, ਮੇਰੇ ਤੋਰੀਆਂ ਕਿਵੇਂ ਲੱਗਦੀਆਂ। ਸਾ ਜੇ ਮੇਰਾ ਖੇਤ ਚ ਜਾ ਕੇ ਚੱਲਦਾ ਤੇ ਕੁਛ ਹੈਗਾ ਜਿਹੜਾ ਚਲਾ ਰਿਹਾ, ਸਭ ਕੁਛ ਸਾਰੇ ਥਾਵਾਂ ਤੇ ਹੀ, ਉਹ ਤਾਂ ਫਿਰ ਕੁਦਰਤ ਦਾ ਨਿਯਮ ਹੈ ਜਿਹੜਾ ਆਟੋਮੈਟਿਕ ਹੈ ਸਭ ਥਾਵਾਂ ਤੇ ਹੀ। ਰੱਬ ਕੋਈ ਰੇਂਜ ਹੈ ਵੀ ਇੱਥੇ ਵੱਧ ਆਉਂਦਾ ਇੱਥੇ ਘੱਟ ਆਉਂਦਾ? ਜਿਵੇਂ ਫੋਨ ਨਹੀਂ, ਅਗਲਾ ਕਹਿੰਦਾ ਕੋਠੇ ਤੇ ਚੜ ਜਾਓ ਉੱਥੇ ਜ਼ਿਆਦਾ ਰੇਂਜ ਆਉਂਦੀ ਹੈ, ਅਗਲਾ ਕਹਿੰਦਾ ਉਹਦੇ ਘਰੇ ਜ਼ਿਆਦਾ ਰੇਂਜ ਆਉਂਦੀ ਹੈ, ਇਸ ਕਮਰੇ ਚ ਘੱਟ ਆਉਂਦੀ ਹੈ। ਵੀ ਰੱਬ ਰੇਂਜ ਹੈ ਵੀ ਇਹ ਥਾਂ ਤੇ ਜ਼ਿਆਦਾ ਆਉਂਦਾ, ਇਹ ਥਾਂ ਤੇ ਘੱਟ ਆਉਂਦਾ, ਉਹ ਤੇ ਸਾਰੇ ਥਾਵਾਂ ਤੇ ਹੀ ਹੈ ਕਿ ਨਹੀਂ? ਸਿੱਧੀ ਗੱਲ ਹੈ, ਇਹ ਸਿੱਧੀ ਗੱਲ ਕਿਉਂ ਨਹੀਂ ਸਮਝਾਉਂਦੇ? ਸਪਸ਼ਟ ਗੱਲ ਹੈ, ਅਸੀਂ ਸਮਝਣਾ, ਦਿਮਾਗ ਚਲਾਉਣਾ, ਮੈਂ ਉਹਦੀ ਅੰਸਾ, ਪਰਮਾਤਮਾ ਦਾ ਰੂਪ ਹੈ ਸਾਰਾ ਕੁਝ, ਇਹ ਸਿੱਧੀ ਗੱਲ ਸਮਝਾਉਂਦੇ ਨਹੀਂ। ਇੱਕ ਕਹਿੰਦੇ ਹੈ ਇੱਕ ਰੱਬ ਹੈ, ਉਹ ਕਿਤੇ ਦੂਰ ਰਹਿੰਦਾ, ਉਹ ਵੇਖਦਾ ਸੁਣਦਾ। ਇੱਕ ਸਟੇਟਮੈਂਟ ਇਹ ਹੈ ਆਪਾਂ ਸਾਰੇ ਰੱਬ ਦਾ ਰੂਪ। ਮੈਂ ਕੀ ਕਿਹਾ ਬਾਅਦ ਵਿੱਚ? ਆਪਾਂ ਸਾਰੇ ਰੱਬ ਦਾ ਰੂਪ, ਤੇ ਗਲਤ ਠੀਕ ਜ਼ਿੰਦਗੀ ਦੇ ਫੈਸਲੇ ਅਸੀਂ ਆਪ ਲੈਣੇ। ਆਪਾਂ ਸਾਰੇ ਰੱਬ ਦਾ ਰੂਪ, ਪਰਮਾਤਮਾ ਸਾਰੇ ਪਾਸੇ। ਇਸ ਨੁਕਤੇ ਦੇ ਨਾਲ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਜਦੋਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਕੁਛ ਹੀ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਬਸ ਫਿਰ ਹਿੰਮਤ ਆਉਣੀ ਚਾਹੀਦੀ ਸੀ। ਕਹਿੰਦੇ ਮੇਰੇ ਅੰਦਰ ਚਾਅ ਜਿਹਾ ਪੈਦਾ ਹੋਇਆ, ਚੱਕ ਕੇ ਨਾ ਮੈਂ ਬ੍ਰਹਮ ਥਾਂ ਪੂਜਣ ਚੱਲਿਆ ਸੀ। ਰਾਮਾਨੰਦ ਜੀ ਕਹਿੰਦੇ ਅੱਗੋਂ ਮੈਨੂੰ ਗੁਰੂ ਨੇ ਸਮਝਾਇਆ ਵੀ ਰੱਬ ਤੇ ਸਾਰਿਆਂ ਦੇ ਅੰਦਰ ਹੀ ਹੈ, ਬਾਹਰ ਕਿਤੇ ਨਹੀਂ, ਸਾਰੇ ਹੀ ਰੱਬ ਦਾ ਰੂਪ ਹੈ। ਦੁਬਾਰਾ ਪੰਕਤੀ ਸੁਣ,
ਪੂਜਨ ਚਾਲੀ ਬ੍ਰਹਮ ਉਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ।
ਆ ਗਈ ਗੱਲ ਸਮਝ, ਅੱਗੇ ਸੁਣੋ।
ਜਹਾਂ ਜਾਈਏ ਤਹਿ ਜਲ ਪਖਾਨ,
ਜਦੋਂ ਮੈਂ ਤੀਰਥਾਂ ਤੇ ਜਾਂਦਾ ਮੈਨੂੰ ਦੋ ਚੀਜ਼ਾਂ ਲੱਭਦੀਆਂ। ਕਹਿੰਦੇ ਜਾਂ ਤੇ ਜਲ, ਪਾਣੀ ਨੂੰ ਹਿੰਦੀ ਚ ਕੀ ਕਹਿੰਦੇ? ਜਲ ਤੇ ਅੰਗਰੇਜ਼ੀ ਚ ਕਹਿੰਦੇ ਆ ਵਾਟ ਤੇ ਜਲ ਨੂੰ ਪਾਣੀ ਚ ਕੀ ਜਲ ਨੂੰ ਪੰਜਾਬੀ ਚ ਕੀ ਕਹਿੰਦੇ ਆ ਬੋਲੋ ਲੈ ਮੈਂ ਪਾਣੀ ਕਹਿਤਾ ਇਹਨੇ ਨਾਲ ਹੀ ਰੌਲਾ ਪਾ ਲਿਆ ਕਹਿੰਦੇ ਜਲ ਕਿਉਂ ਨੀ ਕਿਹਾ ਮੈਂ ਕਿਹਾ ਨਾਲੇ ਕਹਿੰਦੇ ਹੋ ਪੰਜਾਬੀ ਬੋਲੋ ਹਿੰਦੀ ਨੀ ਬੋਲਣੀ ਜਲ ਹਿੰਦੀ ਚ ਕਹਿੰਦੇ ਆ ਪਾਣੀ ਪੰਜਾਬੀ ਚ ਕਹਿੰਦੇ ਆ ਤੇ ਮੈਂ ਕਹਿਤਾ ਮੈਂ ਕਿਹਾ ਪਾਣੀ ਚ ਤਾਂ ਨਹਾਉਂਦੇ ਹੋ ਬਾਣੀ ਵੀ ਲੈ ਆਇਆ ਕਰੋ ਇੰਨੇ ਦਾ ਰੌਲਾ ਪਾਇਆ ਕਹਿੰਦੇ ਅਕਾਲ ਤਖ਼ਤ ਤੇ ਜਾਣਾ ਕਹਿੰਦੇ ਪਾਣੀ ਕਹਿੰਦੇ ਮੈਂ ਕਿਹਾ ਨਾਲੇ ਕਹਿੰਦੇ ਹੋ ਪੰਜਾਬੀ ਬੋਲਿਆ ਕਰੋ ਪੰਜਾਬੀ ਚ ਤੇ ਪਾਣੀ ਹੁੰਦਾ ਹਿੰਦੀ ਚ ਜਲ ਹੁੰਦਾ ਇੰਨੇ ਗੱਲਾਂ ਦਾ ਹੀ ਰੌਲਾ ਪਾ ਲੈਣਾ ਨਿੱਕੀਆਂ ਨਿੱਕੀਆਂ ਗੱਲਾਂ ਲੱਭ ਲੱਭ ਕੇ ਅੱਛਾ ਜੀ ਕਹਿੰਦੇ ਜਦੋਂ ਮੈਂ ਜਾਣਾ ਤੀਰਥਾਂ ਤੇ ਕਹਿੰਦੇ ਮੈਨੂੰ ਦੋ ਚੀਜ਼ਾਂ ਹਰੇਕ ਤੀਰਥ ਤੇ ਲੱਭਦੀਆਂ ਕਹਿੰਦੇ ਜਾਂ ਤੇ ਪੱਥਰ ਦੀਆਂ ਬਣਾਈਆਂ ਮੂਰਤੀਆਂ ਤੇ ਜਾਂ ਕਹਿੰਦੇ ਜਲ ਪਾਣੀ ਤੇ ਕਹਿੰਦੇ ਉਹ ਪਤਾ ਕੀ ਕਹਿੰਦੇ ਨੇ ਕਹਿੰਦੇ ਇੱਥੇ ਨਹਾਲਾ ਤੇ ਇੱਥੇ ਮੱਥਾ ਟੇਕ ਲੈ ਦੋ ਹੀ ਕੰਮ ਕਰਾਉਂਦੇ ਨੇ ਮੇਰੇ ਅਕਲ ਵਾਲੀ ਗੱਲ ਤੇ ਦੱਸਦਾ ਕੋਈ ਨੀ ਸਮਝ ਵਾਲੀ ਗੱਲ ਤੇ ਦੱਸਦਾ ਕੋਈ ਨੀ ਮੈਂ ਜ਼ਿੰਦਗੀ ਕਿਵੇਂ ਜਿਉਵਾਂ ਮੈਂ ਠੀਕ ਕੀ ਹੈ ਗਲਤ ਕੀ ਹੈ ਕੋਈ ਨੀ ਦੱਸਦਾ ਅਕਲ ਦੀ ਗੱਲ ਉਹ ਕਹਿੰਦੇ ਜਦੋਂ ਜਾਣਾ ਜਾਂ ਕਹਿੰਦੇ ਇੱਥੇ ਕਹਿੰਦੇ ਨਹਾਲਾ ਇੱਥੇ ਕਹਿੰਦੇ ਮੱਥਾ ਟੇਕ ਲੈ ਤੇ ਸਾਡੇ ਵਾਲੇ ਵੀ ਇਹੀ ਕਹਿੰਦੇ ਹੈ ਨਹਾਲਾ ਤੇ ਮੱਥਾ ਟੇਕ ਤੇ ਲੰਘ ਜਾ ਬਸ ਤੂੰ ਤੂੰ ਐ ਕਹਿ ਮੈਂ ਪੰਜ ਕੁ ਮਿੰਟ ਖੜਨਾ ਹੈ ਕਹਿੰਦੇ ਭੱਜ ਜਾ ਇੱਥੇ ਐ ਕਿਵੇਂ ਖੜੇਗਾ ਤੂੰ ਵੀ ਆਈ ਪੀ ਬੰਦੇ ਖੜਨਗੇ ਤੂੰ ਕਿਵੇਂ ਖੜੇਗਾ ਭੱਜ ਜਾ ਇੱਥੇ ਚੱਲ 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 ਐਂ ਲਗਾਈ ਜਾਂਦੇ ਫਟਾਫਟ ਚੱਲੀ ਚੱਲ ਚੱਲੀ ਚੱਲ ਚੱਲੀ ਚੱਲ ਵੀਰਾ ਮੇਰਿਆ ਗੁਰਬਾਣੀ ਹਰ ਜਗ੍ਹਾ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੇ ਨੇ ਮੇਰਾ ਮੇਰੀ ਗੱਲ ਪਿੱਛੇ ਬੋਲੋ ਗੁਰੂ ਗ੍ਰੰਥ ਸਾਹਿਬ ਚਾਹੇ ਉਹ ਕਿਤੇ ਮਰਜ਼ੀ ਹੋਣ ਬੋਲੋ ਚਾਹੇ ਕਿਤੇ ਮਰਜ਼ੀ ਕਿਸੇ ਵੀ ਥਾਂ ਹੋਣ ਬੋਲੋ ਗੁਰੂ ਗ੍ਰੰਥ ਸਾਹਿਬ ਵੱਡੇ ਹੈ ਥਾਂ ਵੱਡੀ ਨਹੀਂ ਗੁਰੂ ਗ੍ਰੰਥ ਸਾਹਿਬ ਵੱਡੇ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਮੇਰੇ ਪਿੰਡ ਚ ਨੇ ਤਾਂ ਵੀ ਵੱਡੇ ਨੇ ਤੇ ਚਾਹੇ ਕਿਸੇ ਇਤਿਹਾਸਕ ਸਥਾਨ ਤੇ ਨੇ ਉੱਥੇ ਵੀ ਵੱਡੇ ਨੇ ਪਰ ਦੁੱਖ ਹੈ ਇਸ ਗੱਲ ਦਾ ਪੁਜਾਰੀ ਬੰਦੇ ਨੇ ਥਾਂ ਵੱਡੀ ਕਰਤੀ ਗੁਰੂ ਗ੍ਰੰਥ ਸਾਹਿਬ ਛੋਟਾ ਕਰਤਾ ਪਤਾ ਕਿਵੇਂ ਪਿੰਡ ਵਾਲੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਹੈ ਮੱਥਾ ਕੋਈ ਨੀ ਟੇਕਦਾ ਉਹੀ ਗੁਰੂ ਗ੍ਰੰਥ ਸਾਹਿਬ ਇਤਿਹਾਸਕ ਸਥਾਨ ਤੇ ਲੈ ਜਾਓ ਸ਼੍ਰੋਮਣੀ ਕਮੇਟੀ ਵਾਲਾ ਮੈਂਬਰ ਕਵੇ ਮੈਂ ਤੇ ਇਹ ਸਰੂਪ ਲੈ ਕੇ ਜਾਣਾ ਉਹ ਸਰੂਪ ਇਤਿਹਾਸਕ ਸਥਾਨ ਤੇ ਰੱਖ ਦੇਵੇ ਸਰੂਪ ਉਹੀ ਹੈ ਹੁਣ ਲੈਣਾ ਲਾ ਲਾ ਕੇ ਮੱਥਾ ਟਿਕਦਾ ਅਗਲਾ ਕਹਿੰਦਾ ਤਿੰਨ ਘੰਟੇ ਵੀ ਲਾਈਨ ਚ ਲੱਗਾਂਗੇ ਪਿੰਡ ਵਾਲੇ ਗੁਰਦੁਆਰੇ ਜਾਂਦਾ ਨਹੀਂ ਸੀ ਥਾਂ ਵੱਡੀ ਹੈ ਗੁਰੂ ਨਹੀਂ ਵੱਡਾ ਮੰਨੋ ਭਾਵੇਂ ਨਾ ਮੰਨੋ ਗੁਰਬਾਣੀ ਨਹੀਂ ਵੱਡੀ ਸਿੱਖਾਂ ਚ ਥਾਂ ਵੱਡੀ ਹੈ ਗੁਰਬਾਣੀ ਨਹੀਂ ਵੱਡੀ ਜੇ ਗੁਰਬਾਣੀ ਵੱਡੀ ਹੁੰਦੀ ਗੁਰਬਾਣੀ ਨੂੰ ਵੱਡਾ ਕਰਦਾ ਪੁਜਾਰੀ ਫਿਰ ਮੇਰੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਸੀ ਉਹ ਵੀ ਵੱਡੇ ਹੋਣੇ ਸੀ ਮੇਰੇ ਘਰੇ ਪਈਆਂ ਪੋਥੀਆਂ ਵੀ ਵੱਡੀਆਂ ਹੋਣੀਆਂ ਸੀ ਇਹਨੇ ਸਾਡਾ ਦਿਮਾਗ ਚੱਟਿਆ ਇਸ ਬੰਦੇ ਇਹਨਾਂ ਪੁਜਾਰੀਆਂ ਨੇ ਸਾਡੇ ਦਿਮਾਗ ਚ ਇਹ ਗੱਲਾਂ ਵਾੜੀਆਂ ਵੀ ਥਾਂ ਵੱਡੀ ਹੈ ਜਗ੍ਹਾ ਵੱਡੀ ਹੈ ਕਮਾਲ ਦੀ ਗੱਲ ਇਹ ਹੈ ਪਿੰਡ ਦਾ ਗ੍ਰੰਥੀ ਹੈ ਆਮ ਗ੍ਰੰਥੀ ਹੈ ਇਹੀ ਗ੍ਰੰਥੀ ਇਤਿਹਾਸਕ ਸਥਾਨ ਤੇ ਲੱਗ ਗਿਆ ਉਦਣ ਲੋਕੀ ਪੈਰੀ ਹੱਥ ਲਾਉਂਦੇ ਇੱਕ ਰਾਗੀ ਬਾਹਰ ਕੀਰਤਨ ਕਰਦਾ ਕੋਈ ਨੀ ਪੁੱਛਦਾ ਵੱਡੇ ਗੁਰਦੁਆਰੇ ਚ ਜਾਊ ਉੱਥੇ ਕਹਿਣਗੇ ਆ ਜੀ ਇਹ ਤੇ ਸਪੈਸ਼ਲ ਰਾਗੀ ਹੈ ਤੇ ਗੁਰੂ ਗ੍ਰੰਥ ਸਾਹਿਬ ਪਿੰਡ ਚ ਨੇ ਪਿੰਡ ਚ ਨੇ ਕਮਾਲ ਦੀ ਗੱਲ ਇਹ ਹੈ ਥਾਂ ਤੇ ਜਾ ਕੇ ਰਾਗੀ ਵੀ ਵੱਡਾ ਬਣ ਜਾਂਦਾ ਗ੍ਰੰਥੀ ਵੀ ਵੱਡਾ ਬਣ ਜਾਂਦਾ ਥਾਂ ਤੇ ਜਾ ਕੇ ਉਹੀ ਗੁਰੂ ਗ੍ਰੰਥ ਸਾਹਿਬ ਨੇ ਹੁਣ ਵੱਡੇ ਬਣ ਜਾਂਦੇ ਨੇ ਕਿਉਂਕਿ ਅਗਲੇ ਨੇ ਥਾਂ ਵੱਡੀ ਕਰਤੀ ਥਾਂ ਇੰਨੀ ਦਿਮਾਗ ਚ ਵਾੜਤੀ ਕਿ ਗੁਰਬਾਣੀ ਥੱਲੇ ਕਰਤੀ ਹੁਣ ਜੇ ਗੁਰਬਾਣੀ ਇੱਕ ਨੰਬਰ ਤੇ ਬਾਕੀ ਸਾਰਾ ਕੁਛ ਦੋ ਨੰਬਰ ਪਹਿਲੇ ਨੰਬਰ ਤੇ ਗੁਰਬਾਣੀ ਤੇ ਜਦੋਂ ਤੁਸੀਂ ਗੁਰਬਾਣੀ ਪ੍ਰਤੀ ਪਿਆਰ ਪੈਦਾ ਕਰੋਗੇ ਜਿਵੇਂ ਸਿੱਖਾਂ ਦਾ ਥਾਵਾਂ ਨਾਲ ਪਿਆਰ ਹੈ ਜਦੋਂ ਗੁਰਬਾਣੀ ਨਾਲ ਪਿਆਰ ਪਵੇ ਤੇ ਗੁਰਬਾਣੀ ਚੋਂ ਮਿਲਣਾ ਕੀ ਸੀ ਗਿਆਨ ਇੱਕ ਗੱਲ ਹੋਰ ਮੈਂ ਪੁੱਛਦਾ ਉਹ ਭਰਾਵਾ ਜਵਾਬ ਦਿਓ ਥਾਂ ਤੇ ਤੇਰਾ ਕਬਜ਼ਾ ਹੈ ਤੂੰ 12 ਵਜੇ ਮੱਥਾ ਟੇਕਣਾ ਚਾਹਵੇਂ ਅਗਲੇ ਕਹਿਣਗੇ ਗੇਟ ਬੰਦ ਭੱਜ ਤੂੰ ਅਗਲੇ ਦੀ ਮਰਜ਼ੀ ਹੈ ਜੋ ਅਗਲੇ ਦੀ ਚੱਲੂ ਥਾਂ ਤੇ ਤੇਰੀ ਪਹੁੰਚ ਨਹੀਂ ਪਰ ਗੁਰਬਾਣੀ ਤੱਕ ਤੇਰੀ ਪਹੁੰਚ ਹੈ ਕਿ ਨਹੀਂ ਹੈ ਬੋਲੋ ਬੋਲੋ ਗੁਰਬਾਣੀ ਘਰੇ ਲਿਆ ਕੇ ਰੱਖ ਸਕਦਾ ਤੇਰੀ ਪਹੁੰਚ ਕਿਹਦੇ ਤੱਕ? ਇਤਿਹਾਸਕ ਥਾਂ ਤੱਕ ਹੈ, ਤੇਰੀ ਮਰਜ਼ੀ ਚੱਲੂ। ਤੂੰ ਜੁੜ ਕਿਹਦੇ ਨਾਲ ਸਕਦਾ? ਸਹੀ ਗੱਜ ਗੱਜ ਕੇ ਗੁਰਬਾਣੀ ਨਾਲ, ਤੇਰਾ ਰਿਸ਼ਤਾ ਬਾਣੀ ਗੁਰਬਾਣੀ ਨਾਲ ਸਕਦਾ। ਥਾਂ ਉੱਤੇ ਤੇ ਥੋੜੇ ਬੰਦੇ ਕਬਜ਼ਾ ਕਰਕੇ ਬੈਠੇ ਐ, ਪਰ ਕਮਾਲ ਹੈ ਤੈਨੂੰ ਇਹ ਨਹੀਂ ਸਮਝਾਉਂਦੇ ਵੀ ਗੁਰਬਾਣੀ ਨਾਲ ਜੁੜ ਜਾ ਯਾਰ। ਗੁਰਗੁਰੂ ਤੇ ਗੁਰਬਾਣੀ ਨਾਲ ਜੋੜ ਕੇ ਗਏ ਆ, ਸਾਡੇ ਪਾਤਸ਼ਾਹਾਂ ਨੇ ਤੇ ਗੁਰਬਾਣੀ ਨਾਲ ਜੋੜਿਆ। ਉਹ ਤੈਨੂੰ ਕਦੇ ਨਹੀਂ ਦੱਸਦੇ, ਉਹ ਕਹਿਣਗੇ ਥਾਂ ਵੱਡੀ ਹੈ, ਥਾਂ ਮੇਰੇ ਕੋਲ ਹੈ, ਤੂੰ ਥਾਂ ਦਾ ਗੁਲਾਮ ਬਣ, ਥਾਂ ਸਾਡੀ ਹੈ। ਤੇ ਗੁਲਾਮ ਤੂੰ ਕਿਹਦਾ ਹੋਇਆ ਫਿਰ? ਸਾਡਾ। ਥਾਂ ਦਾ ਸੇਵਕ ਬਣ, ਥਾਂ ਦਾ ਸੇਵਕ ਬਣ, ਥਾਂ ਸਾਡੀ ਹੈ ਤੇ ਤੂੰ ਕਿਹਦਾ ਸੇਵਕ ਹੋਇਆ ਫਿਰ? ਸਾਡਾ। ਥਾਂ ਪਿੱਛੇ ਮਰ, ਜਗ੍ਹਾ ਪਿੱਛੇ ਮਰ, ਜਗ੍ਹਾ ਸਾਡੇ ਕਬਜ਼ੇ ਚ ਹੈ ਤੇ ਕਿਹਦੇ ਲਈ ਮਰਿਆ ਫਿਰ ਤੂੰ? ਬੋਲੋ ਯਾਰ, ਸਾਡੇ ਲਈ, ਸਾਡੇ ਲਈ ਮਰੇਗਾ। ਜਗ੍ਹਾ ਸਾਡੀ ਹੈ, ਥਾਂ ਸਾਡੀ ਹੈ, ਮਰ ਵੀ ਜਾਏਗਾ ਪੁਜਾਰੀ ਲਈ ਮਰੇਗਾ, ਪੁਜਾਰੀ ਦੀ ਗੋਲਕ ਲਈ ਮਰੇਗਾ, ਪੁਜਾਰੀ ਦੀ ਬਹਾਲੀ ਲਈ ਮਰੇਗਾ, ਪੁਜਾਰੀ ਦੀ ਗੱਦੀ ਲਈ ਮਰੇਗਾ। ਗੁਰਬਾਣੀ ਬਾਰੇ ਦੱਸਿਆ ਹੀ ਨਹੀਂ। ਸਾਡੀ ਬਦਕਿਸਮਤੀ, ਪੁਜਾਰੀ ਕੋਈ ਚੋਲ ਬੋਦੀ ਵਾਲਾ ਨਹੀਂ ਹੁੰਦਾ, ਧੋਤੀ ਵਾਲਾ ਨਹੀਂ ਹੁੰਦਾ, ਪੁਜਾਰੀ ਪੱਗ ਵਾਲਾ ਵੀ ਹੁੰਦਾ। ਪੁਜਾਰੀ ਸਾਡੇ ਵਰਗੇ ਹੁੰਦੇ ਹੈ, ਉਹਨੇ ਕਦੇ ਨਹੀਂ ਖੁੱਲਣ ਦੇਣਾ, ਚਾਹੇ ਲੱਖ ਮਾੜਾ ਕਹਿ ਲੋ। ਤੁਹਾਡੇ ਨਿਆਣੇ, ਤੁਹਾਡੇ ਬੱਚੇ ਜਗ੍ਹਾ ਦੇ ਗੁਲਾਮ ਹੈ, ਗੁਰਬਾਣੀ ਦੇ ਗੁਲਾਮ ਬਣਦੇ ਵੀਰੋ। ਗੁਰਬਾਣੀ ਗੁਲਾਮ ਕਿਸੇ ਨੂੰ ਕਰਦੂ ਹੀ ਨਹੀਂ, ਗੁਰਬਾਣੀ ਨਾਲ ਜੁੜਿਆ ਬੰਦਾ ਤੇ ਆਜ਼ਾਦ ਹੋ ਜਾਂਦਾ। ਗੁਰਬਾਣੀ ਨੇ ਖੋਲ ਦੇਣਾ, ਚਲਾ ਦੇਣਾ, ਭਜਾ ਦੇਣਾ ਦਿਮਾਗ, ਤੇਜ਼ ਕਰ ਦੇਣਾ। ਸਾਡੀ ਲੜਾਈ ਇਸ ਗੱਲ ਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਕਰੋ, ਗੁਰਬਾਣੀ ਨੂੰ ਵੱਡਾ ਕਰੋ, ਥਾਵਾਂ ਨੂੰ ਵੱਡਾ ਨਾ ਕਰੋ। ਸਾਡੀ ਸਿੱਖ ਕੌਮ ਦੀ ਤਰੱਕੀ ਕਿਉਂ ਨਹੀਂ ਹੋਈ ਵੀਰੋ ਭਰਾਵੋ? ਤੁਹਾਨੂੰ ਸਮਝ ਆਉਂਦੀ ਹੈ ਸਾਡੇ ਮੇਰਾ ਦਾਦਾ ਐ ਕਿਉਂ ਮਰ ਗਿਆ? ਉਹਨੂੰ ਸਮਝ ਕਿਉਂ ਨਹੀਂ ਆਈ? ਮੇਰੇ ਪਿਤਾ ਨੂੰ ਅੱਜ ਤੱਕ ਕਿਉਂ ਨਹੀਂ ਪਤਾ ਲੱਗਾ? ਮੈਂ ਆਪਣੇ ਪੜਦਾਦੇ ਨੂੰ ਵੀ ਵੇਖਿਆ, ਦਾਦੇ ਨੂੰ ਵੀ ਵੇਖਿਆ, ਪਿਓ ਨੂੰ ਤੇ ਵੇਖਦਾ ਹੀ ਹਾਂ ਮੈਂ। ਉਹਨਾਂ ਨੂੰ ਸਮਝ ਕਿਉਂ ਨਹੀਂ ਆਈ? ਕਿਉਂਕਿ ਸਮਝ ਆਉਣ ਵਾਲਾ ਪਾਸਾ ਹੀ ਬਲੌਕ ਕਰਤਾ, ਇਹਨਾਂ ਨੇ ਦੱਸ ਹੀ ਕੁਝ ਹੋਰ ਦਿੱਤਾ, ਸਾਡੇ ਦਿਮਾਗ ਚ ਕੁਝ ਹੋਰ ਵਾੜ ਕੇ ਰੱਖਿਆ। ਹੁਣ ਭਰਾਵਾ ਮੇਰਿਆ, ਜਾਣਾ ਜੇ ਤੈਂ ਬਰਨਾਲੇ ਨੂੰ ਐ ਤੇ ਮੂੰਹ ਕਰੀ ਬੈਠਾ ਧੂਰੀ ਗੰਨੀ, ਭੱਜ ਜਿੰਨਾ ਮਰਜ਼ੀ, ਜਦੋਂ ਤੇਰਾ ਸਟੇਰਿੰਗ ਤੇਰਾ ਮੂੰਹ ਧੂਰੀ ਗੰਨੀ ਹੈ, ਸਪੀਡ ਜਿੰਨੀ ਮਰਜ਼ੀ ਲੈ ਲੈ, ਜਾਏਗਾ ਧੂਰੀ ਬਰਨਾਲੇ ਨਹੀਂ ਪਹੁੰਚ ਸਕਦਾ। ਸਿੱਖ ਕੌਮ ਭੱਜ ਬਹੁਤ ਰਹੀ ਹੈ ਪਰ ਪਹੁੰਚ ਕਿਤੇ ਹੋਰ ਹੀ ਰਹੀ ਹੈ, ਜਾ ਕਿਤੇ ਹੋਰ ਰਹੀ, ਕਿਉਂਕਿ ਗੁਰਬਾਣੀ ਨੂੰ ਆਪ ਪੜਿਆ ਹੀ ਨਹੀਂ, ਸਮਝਿਆ ਹੀ ਨਹੀਂ, ਦਿਮਾਗ ਚੱਲਿਆ ਹੀ ਨਹੀਂ। ਆ ਗਈ ਗੱਲ ਮੁੱਕ, ਸ਼ਬਦ ਪੜ੍ਹੀਏ ਫਿਰ ਬੈਠ ਕਰਕੇ ਪੜ੍ਹੋ।
ਜਹਾਂ ਜਾਈਏ ਤਹਿ ਜਲ ਪਖਾਨਾ, ਤੂੰ ਪੂਰ ਰਹਿਓ ਹੈ ਸਭ ਸਮਾਨ।
ਕਹਿੰਦੇ ਜਿੱਥੇ ਮੈਂ ਜਾਂਦਾ ਮੈਨੂੰ ਦੋ ਚੀਜ਼ਾਂ ਮਿਲਦੀਆਂ, ਇੱਕ ਪਾਣੀ, ਇੱਕ ਜਲ ਤੇ ਇੱਕ ਮਿਲਦਾ ਹੈ ਪੱਥਰ। ਇੱਥੇ ਮੱਥਾ ਟੇਕ ਲੈ, ਇੱਥੇ ਕਹਿੰਦੇ ਤੂੰ ਨਾ ਲੈ, ਪਰ ਮੈਂ ਵੇਖ ਰਿਹਾ ਤੂੰ ਤੇ ਸਭ ਸਮਾਨ, ਸਾਰੇ ਥਾਵਾਂ ਤੇ ਇੱਕੋ ਜਿਹਾ ਹੀ ਹੈ, ਪਰਮਾਤਮਾ ਤੇ ਹਰ ਜਗ੍ਹਾ ਇੱਕੋ ਜਿਹਾ ਹੀ ਹੈ। ਉਹ ਤੇ ਇੱਕੋ ਜਿਹਾ ਨਾ, ਮੈਂ ਫੇਰ ਕਹਿੰਦਾ ਰੇਂਜ ਥੋੜਾ ਕਿਤੇ ਘੱਟ ਕਿਤੇ ਵੱਧ, ਤੂੰ ਸਾਰੇ ਥਾਵਾਂ ਤੇ ਹੀ ਹੈ। ਤੂੰ ਪੂਰ ਰਹਿਓ ਹੈ ਸਭ ਸਮਾਨ। ਅੱਗੇ
ਵੇਦ ਪੁਰਾਣ ਸਭ ਦੇਖੇ ਜੋਏ,
ਮੈਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸਮਝ ਕੇ ਵੇਖਿਆ ਅਕਲ ਲਈ, ਤੇ ਕੀ ਅੱਗੇ ਜਵਾਬ ਮਿਲਿਆ?
ਊਹਾਂ ਤੋਂ ਜਾਈਏ ਜੋਈ ਹਾਨਾ ਹੋਏ।
ਜੇ ਪਿੰਡ ਚ ਮਿਲ ਜੇ ਤੇ ਬਾਹਰ ਕਿਉਂ ਜਾਏ ਅਗਲਾ? ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ, ਸਮਝਦੇ ਹੋ ਗੱਲ? ਊਹਾਂ ਤੋਂ ਜਾਈਏ ਜੋਈ ਹਾਨਾ ਹੋਏ, ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ। ਇਹ ਹੈ ਗੁਰਬਾਣੀ ਦਾ ਸਿਧਾਂਤ। ਅਗਲੇ ਦਾ ਮੂੰਹ ਅੱਡਿਆ ਰਹਿ ਜਾਂਦਾ ਅਗਲਾ ਹਿੰਦੂ ਫਿਲੋਸਫੀ ਦੇ ਸਾਹਮਣੇ, ਤੁਸੀਂ ਗੱਲ ਕਰਦੇ ਤੁਹਾਡੇ ਆਲੇ ਦੁਆਲੇ ਹਿੰਦੂ ਭਰਾ ਬੈਠੇ ਹੁੰਦੇ ਨੇ ਉਹਨਾਂ ਨਾਲ ਗੱਲ ਕਰਦੇ ਮੂੰਹ ਅੱਡੇ ਰਹਿ ਜਾਂਦੇ ਹੋਏ ਵਾਹ ਹੋਏ ਗੁਰੂ ਗ੍ਰੰਥ ਸਾਹਿਬ ਮੁਸਲਮਾਨ ਵੀਰ ਮਿਲਦਾ ਮੂੰਹ ਅੱਡਿਆ ਰਹਿ ਜਾਂਦਾ ਉਹਦਾ ਕਿਤੇ ਈਸਾਈ ਨਾਲ ਗੱਲ ਕਰਦਾ ਜੈਨੀ ਨਾਲ ਗੱਲ ਕਰਦਾ ਬੋਧੀ ਨਾਲ ਗੱਲ ਕਰਦਾ ਮੂੰਹ ਅੱਡਿਆ ਰਹਿ ਜਾਂਦਾ ਸੁਣ ਕੇ ਆ ਸੋਚ ਹੈ ਯਾਰ ਗੁਰੂ ਗ੍ਰੰਥ ਸਾਹਿਬ ਇੱਦਾਂ ਦੇ ਹੈ ਹਾਂਜੀ ਹੁਣ ਸਾਡੇ ਆਲੇ ਇੱਧਰ ਨੂੰ ਭੱਜੋ ਹਿੰਦੂ ਕਹਿੰਦੇ ਅਸੀਂ ਇੱਧਰ ਨੂੰ ਜਾਂਦੇ ਹਾਂ ਮੁਸਲਮਾਨ ਕਹਿੰਦੇ ਅਸੀਂ ਉੱਧਰ ਨੂੰ ਜਾਂਦੇ ਹਾਂ ਸਾਡੇ ਆਲੇ ਕਹਿੰਦੇ ਅਸੀਂ ਇੱਧਰ ਨੂੰ ਜਾਂਦੇ ਹਾਂ ਕਰਨਾ ਸਾਰਾ ਕੁਝ ਏਦਾਂ ਹੀ ਉਹ ਕਹਿੰਦੇ ਇੱਕੋ ਜਿਹੇ ਹੀ ਹਾਂ ਬਸ ਥੋੜਾ ਜਿਹਾ ਧਰਮ ਤੇ ਸਾਰੇ ਇੱਕੋ ਜਿਹੇ ਹੀ ਹੁੰਦੇ ਆ ਏਦਾਂ ਕਹਿੰਦੇ ਨੀ ਸਾਰੇ ਧਰਮ ਇੱਕੋ ਜਿਹੇ ਹੀ ਹੁੰਦੇ ਐਵੇਂ ਇੱਕੋ ਜਿਹੇ ਕਿਵੇਂ ਹੁੰਦੇ ਆ ਇੱਕ ਇੱਕ ਥਾਵਾਂ ਨਾਲ ਜੋੜੇ ਜਗ੍ਹਾ ਨਾਲ ਜੋੜੇ ਇੱਕ ਪਾਣੀਆਂ ਨਾਲ ਜੋੜੇ ਇੱਕ ਜੋੜੇ ਸਾਨੂੰ ਗੁਰਬਾਣੀ ਨਾਲ ਤੇ ਗੁਰਬਾਣੀ ਸਾਨੂੰ ਆਪਣੇ ਆਪ ਨਾਲ ਜੋੜੇ ਗੁਰਬਾਣੀ ਸਾਨੂੰ ਆਪਣੇ ਆਪ ਨਾਲ ਜੋੜਦੀ ਹੈ ਰੱਬ ਸਾਰੇ ਪਾਸੇ ਹੈ ਤੇ ਮੇਰੇ ਚ ਵੀ ਹੈ ਤੇ ਇਹ ਗੱਲ ਮੈਂ ਹਰ ਜਗ੍ਹਾ ਹੀ ਪੁੱਛਦਾ ਹੁੰਦਾ ਰੱਬ ਸਾਰੇ ਪਾਸੇ ਹੈ ਸਭ ਪਾਸੇ ਇਹਦਾ ਮਤਲਬ ਆਪਣੇ ਚ ਵੀ ਹੈ ਬੋਲੋ ਆਪਣੇ ਚ ਵੀ ਹੈ ਨਾ ਅੱਛਾ ਜਦੋਂ ਅਸੀਂ ਕਹਿੰਦੇ ਹਾਂ ਵੀ ਰੱਬ ਨਾਲ ਜੁੜੋ ਇਹਦਾ ਅਰਥ ਕੀ ਬਣਿਆ ਆਪਣੇ ਆਪ ਨਾਲ ਜੁੜੋ ਤੇ ਮੈਂ ਹਰ ਜਗ੍ਹਾ ਕਹਿੰਦਾ ਹੁੰਦਾ ਮੈਂ ਤੁਹਾਨੂੰ ਪੁੱਛਦਾ ਰੱਬ ਤੇ ਵਿਸ਼ਵਾਸ ਕਰੋ ਇਹਦਾ ਅਰਥ ਕੀ ਬਣਿਆ ਆਪਣੇ ਆਪ ਤੇ ਵਿਸ਼ਵਾਸ ਕਰੋ ਰੱਬ ਤੇ ਭਰੋਸਾ ਕਰੀ ਇਹਦਾ ਅਰਥ ਕੀ ਬਣਿਆ ਆਪਣੇ ਆਪ ਤੇ ਰੱਬ ਤੇ ਸਾਰੇ ਪਾਸੇ ਸਾਡੇ ਚ ਵੀ ਹੈ ਇੱਕ ਇਹ ਸੋਚ ਹੈ ਇੱਕ ਇਹ ਹੈ ਬਾਹਰ ਕਿਸੇ ਰੱਬ ਤੇ ਭਰੋਸਾ ਕਰ ਇੱਕ ਹੈ ਰੱਬ ਤੇਰੇ ਵਿੱਚ ਹੀ ਹੈ ਆਪਣੇ ਆਪ ਤੇ ਭਰੋਸਾ ਕਰ ਫਰਕ ਨਹੀਂ ਇਸ ਗੱਲ ਫਰਕ ਨਹੀਂ ਆਪਣੇ ਆਪ ਤੇ ਭਰੋਸਾ ਕਰ ਇੱਕ ਕਹਿੰਦਾ ਬਾਹਰ ਕਿਸੇ ਰੱਬ ਤੇ ਭਰੋਸਾ ਕਰ ਇੱਕ ਕਹਿੰਦਾ ਆਪਣੇ ਆਪ ਤੇ ਭਰੋਸਾ ਕਰ ਤੈਂ ਕਰਨਾ ਇੱਕ ਕਹਿੰਦਾ ਕੋਈ ਕਰੂ ਇੱਕ ਕਹਿੰਦਾ ਤੈਂ ਕਰਨਾ ਫਰਕ ਨਹੀਂ ਇਹਦੇ ਜਮਾ ਹੀ ਫਰਕ ਹੈ ਟੋਟਲੀ ਫਰਕ ਹੈ ਤਾਂ ਕਰਕੇ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਮਝਾਇਆ ਰਾ ਉਹਾਂ ਤੋਂ ਜਾਈਏ ਜੋ ਇਹਾਂ ਨਾ ਅੱਗੇ
ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸ਼ਕਲ ਬਿਕਲ ਭ੍ਰਮ ਕਾਟੇ ਮੋਰ
ਮੇਰੇ ਗੁਰੂ ਜੀ ਮੈਂ ਤੁਹਾਡੇ ਤੋਂ ਬਲਿਹਾਰੇ ਜਾਵਾਂ ਜਿਨ੍ਹਾਂ ਨੇ ਮੇਰੇ ਸਾਰੇ ਭਰਮ ਕੱਢਤੇ ਮੇਰੇ ਭੁਲੇਖੇ ਕੱਢਤੇ ਰਾਮਾਨੰਦ ਜੀ ਕਹਿੰਦੇ ਐ ਸਤਿਗੁਰੂ ਸੱਚੇ ਗਿਆਨ ਤੋਂ ਬਲਿਹਾਰੇ ਜਾਈਏ ਅਕਲ ਆ ਗਈ ਮੇਰੇ ਸਾਰੇ ਭੁਲੇਖੇ ਹੀ ਕੱਢਤੇ ਮੇਰੇ ਵਹਿਮ ਦੂਰ ਕਰਤੇ ਕੱਟਤੇ ਕਹਿੰਦੇ ਕੱਟਤੇ ਮੇਰੇ ਵਹਿਮ ਭਰਮ ਸਾਰੇ ਬਲਿਹਾਰੇ ਜਾਈਏ ਗੁਰੂ ਤੋਂ ਆਪਾਂ ਵੀ ਕਹਿ ਸਕਦੇ ਹਾਂ ਜੇ ਭਰਮ ਕੱਟੇ ਜਾਣ ਆਪਾਂ ਵੀ ਕਵਾਂਗੇ ਉਹ ਅੱਖਾਂ ਖੁੱਲ ਗਈਆਂ ਉਹ ਅੱਖਾਂ ਖੁੱਲ ਗਈਆਂ ਫਿਰ ਮੇਰੇ ਉਹ ਭਰਾਵੋ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਵੀ ਟੇਕਦੇ ਸੀ ਦੁਬਾਰਾ ਜਦੋਂ ਹੁਣ ਟੇਕੋਗੇ ਫਿਰ ਸਵਾਦ ਹੀ ਆ ਮੰਨਦੇ ਅਸੀਂ ਪਹਿਲਾਂ ਵੀ ਸੀ ਪਰ ਮੰਨਣ ਵਿੱਚ ਫਰਕ ਹੈ ਪੂਜਦੇ ਪਹਿਲਾਂ ਵੀ ਸੀ ਪਰ ਹੁਣ ਫਰਕ ਪੈ ਗਿਆ ਪਿਆਰ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਕਰਦੇ ਪਰ ਹੁਣ ਤੇ ਅਸਲ ਹੋਏ ਹੁਣ ਤੇ ਪਤਾ ਲੱਗਿਆ ਵੀ ਕੀ ਬਲਿਹਾਰੇ ਜਾਈਏ ਸੱਚੇ ਗਿਆਨ ਤੋਂ ਜਿੰਨੇ ਮੇਰੇ ਭਰਮ ਕੱਢਤੇ ਭਟਕਦੇ ਫਿਰਦੇ ਸੀ ਨਹੀਂ ਤੇ ਤੁਰੇ ਫਿਰੋ ਕਿਰਾਇਆ ਨਹੀਂ ਤਾਂ ਵੀ ਜਾਣਾ ਹੈ ਜੀ ਖਰਚਾ ਨਹੀਂ ਹੁਣ ਖਰਚਾ ਕਰਨਾ ਹੀ ਨਹੀਂ ਪੈਂਦਾ ਜਦੋਂ ਜੀ ਕਰੇ ਨਹਾ ਲਈਦਾ ਅੰਦਰ ਹੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਬੋਲੋ ਘੱਟ ਹੀ ਘੱਟ ਹੀ ਘੱਟ ਸਰੀਰ ਨੂੰ ਕਹਿੰਦੇ ਹੈ ਅੰਦਰ ਹੀ ਨਹਾ ਲੈਂਦੇ ਆ ਕਹਿੰਦੇ ਹੁਣ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਕਹਿੰਦੇ ਗੁਰੂ ਦਾ ਗਿਆਨ ਮੇਰੇ ਪ੍ਰਾਨਾਂ ਚ ਵਸ ਗਿਆ ਹੁਣ ਸ਼ਬਦ ਵਸ ਗਿਆ ਕਲਾ ਗਈ ਕਹਿੰਦੇ ਹੁਣ ਬਹੁੜ ਜਨਮ ਨਾ ਆਵਾਂ ਹੁਣ ਕੁੱਤਾ ਗਧਾ ਥੋੜਾ ਬਣਦੇ ਹੁਣ ਤੇ ਇਨਸਾਨ ਬਣ ਗਏ ਇਨਸਾਨੀਅਤ ਆ ਗਈ ਸਾਡੇ ਚ ਹੁਣ ਕੁੱਤੇ ਗਧੇ ਥੋੜਾ ਰਹਿ ਗਏ ਹੁਣ ਤੇ ਦਿਮਾਗ ਖੁੱਲ ਗਏ ਹੁਣ ਤੇ ਚੱਲ ਪਿਆ ਵੇਖੋ ਕਮਾਲ ਦੇ ਨੁਕਤੇ ਗੁਰੂ ਗ੍ਰੰਥ ਸਾਹਿਬ ਦੁਆਰਾ ਪੜੋ ਸਤਿਗੁਰ ਮੈਂ
ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸ਼ਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ
ਕਹਿੰਦੇ ਗੁਰੂ ਨੇ ਮੇਰੇ ਕਰੋੜਾਂ ਹੀ ਕੰਮ ਜਿਹੜੇ ਮੈਂ ਕਰਦਾ ਫਿਰਦਾ ਸੀ ਪੁੱਠੇ ਸਿੱਧੇ ਕੱਟ ਤੇ। ਤੇ ਰਾਮਾਨੰਦ ਦਾ ਸਵਾਮੀ ਕੌਣ ਹੈ ਜਿਹੜਾ ਸਾਰੇ ਪਾਸੇ ਰਮਿਆ ਬ੍ਰਹਮ ਹੈ, ਪਰਮਾਤਮਾ ਸਾਰੇ ਪਾਸੇ ਹੈ ਜਿਹੜਾ। ਮੈਂ ਹੁਣ ਉਹਨੂੰ ਸਵਾਮੀ ਮੰਨ ਲਿਆ, ਬਲਿਹਾਰੇ ਜਾਈਏ ਗੁਰੂ ਨੇ ਜਿਹੜਾ ਮੇਰੇ ਭੁਲੇਖੇ ਕੱਢਦਾ। ਪਸ਼ੂਆਂ ਵਰਗੇ ਸੀ ਜੀ, ਪਸ਼ੂਆਂ ਵਰਗੇ ਦੇਵਤੇ ਬਣਾ ਦਿੱਤਾ। ਹੁਣ ਸੁਣੋ, ਦੇਵਤਾ ਕੋਈ ਹੁੰਦਾ ਨਹੀਂ, ਬੰਦੇ ਚ ਦੇਵੀ ਗੁਣ ਆ ਜਾਂਦੇ ਆ, ਬੰਦਾ ਹੀ ਸੁਧਰ ਕੇ ਦੇਵਤਾ ਹੈ ਤੇ ਬੰਦਾ ਹੀ ਵਿਗੜ ਕੇ ਪਸ਼ੂ ਬਣ ਜਾਂਦਾ। ਪਸ਼ੂ ਬਿਰਤੀ ਹੈ ਤੇ ਦੇਵਤਾ ਵੀ ਤੇ ਬਿਰਤੀ ਹੈ। ਹੁਣ ਮੇਰੇ ਘਰ ਵਾਲੀ ਉਹਨੂੰ ਅਕਲ ਆ ਗਈ, ਉਹ ਦੇਵੀ ਬਣ ਗਈ ਤੇ ਮੈਂ ਬਣ ਗਿਆ ਦੇਵਤਾ, ਤੇ ਦੇਵੀ ਦੇਵਤੇ ਕਿੱਥੇ ਰਹਿੰਦੇ ਆ ਭਲਾ, ਸਵਰਗਾਂ ਚ, ਤੇ ਘਰ ਮੇਰਾ ਕੀ ਬਣ ਗਿਆ, ਸਵਰਗ ਘਰ ਬਣ ਗਿਆ ਸਵਰਗ। ਜਦੋਂ ਸਾਰਾ ਟੱਬਰ ਦੇਵਤੇ ਬਣ ਗਿਆ, ਦੇਵੀਆਂ ਦੇਵਤੇ, ਆਪਾਂ ਹੀ ਬਣ ਜਾ, ਹੋਰ ਕਿਤੇ, ਹੋਰ ਕਿਤੇ ਪੂਜਣੇ ਥੋੜਾ ਬਣਨਾ ਹੈ। ਜਿੰਨੇ ਮਾਨਸਾ ਤੋਂ ਦੇਵਤੇ ਬਣਾਇਆ, ਜਾਈਏ ਬਲਿਹਾਰ
ਬਾਬਾ।
ਗੁਰਬਾਣੀ ਇਸ ਜਗ ਮੈਂ ਚੰਨ ਸਮਝ ਆ ਗਈ ਦਿਮਾਗ ਚੱਲ ਪਿਆ ਭਰਾਵੋ ਭੈਣੋ ਜਿੱਦਣ ਅਸੀਂ ਖੁੱਲ ਗਿਆ ਨਾ ਸੋਚ ਲਿਆ ਸਮਝ ਲਿਆ ਅਕਲ ਆ ਗਈ ਜ਼ਿੰਦਗੀ ਬਦਲੀ ਉਹਦੇ ਤੇ ਨਾ ਤੁਸੀਂ ਆਪਣੇ ਆਪ ਹੀ ਅੰਦਰੋਂ ਨਿਕਲਣਾ ਵੀ ਵਾਹ ਬਈ ਵਾਹ ਧੰਨ ਗੁਰਬਾਣੀ ਧੰਨ ਗੁਰਬਾਣੀ ਏਦਾਂ ਹੋਣਾ ਹੁਣ ਤੇ ਆਪਾਂ ਕਹਿੰਦੇ ਹਾਂ ਬਸ ਵੀ ਗੁਰੂ ਗ੍ਰੰਥ ਸਾਹਿਬ ਬੜੇ ਮਹਾਨ ਨੇ ਅਸੀਂ ਬੜਾ ਪਿਆਰ ਕਰ ਨਹੀਂ ਫਿਰ ਅੰਦਰੋਂ ਨਿਕਲਣਾ ਵੀ ਸਾਨੂੰ ਚੱਜ ਆ ਗਿਆ ਜਿਉਣ ਦਾ ਪਸ਼ੂਆਂ ਵਾਂਗੂ ਜਿਉਂਦੇ ਸੀ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਨਹੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ ਲੋਕਾਂ ਨੂੰ ਪਤਿਆਉਣ ਤੇ ਖੁਸ਼ ਕਰਨ ਤੇ ਲੱਗੇ ਹੋਏ ਆ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦੇ ਪਰ ਜਦੋਂ ਦਿਮਾਗ ਚੱਲਦਾ ਹੈ ਅਕਲ ਆਉਂਦੀ ਹੈ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ ਉਹੀ ਘਰ ਹੈ ਜਿਹੜਾ ਨਰਕ ਬਣਿਆ ਪਿਆ ਸੀ ਸਵਰਗ ਬਣ ਜਾਂਦਾ ਵੀਰੋ ਸਰੀਰ ਇਹੋ ਹੀ ਹੈ ਜਿਹੜੀ ਦੇਹ ਨਰਕ ਬਣੀ ਪਈ ਸੀ ਨਾ ਪੁੱਠਾ ਸਿੱਧਾ ਖਾਂਦੇ ਸੀ ਧਿਆਨ ਹੀ ਨਹੀਂ ਸੀ ਰੱਖਦੇ ਦੇਹ ਦਾ ਉਹੀ ਸਰੀਰ ਫਿਰ ਸਵਰਗ ਬਣ ਜਾਂਦਾ ਸਰੀਰ ਸਵਰਗ ਬਣ ਜਾਂਦਾ ਹੁਣ ਨਰਕ ਬਣਿਆ ਇੰਨਾ ਇੰਨਾ ਫਰਕ ਪੈ ਜਾਂਦਾ ਸਾਰਾ ਟੱਬਰ ਹੀ ਸਾਰੀ ਸੋਚ ਹੀ ਸਭ ਕੁਛ ਹੀ ਬਦਲ ਜਾਂਦਾ ਰਿਸ਼ਤਿਆਂ ਦੇ ਵਿੱਚ ਮਿਠਾਸ ਆ ਜਾਂਦੀ ਹੈ ਇੱਕ ਦੂਜੇ ਦਾ ਧੰਨਵਾਦ ਕਰਨ ਲੱਗ ਜਾਂਦਾ ਰਿਸ਼ਤਿਆਂ ਚ ਰਿਸਪੈਕਟ ਹੁੰਦੀ ਹੈ ਘਰ ਦਾ ਮਾਹੌਲ ਹੀ ਬਦਲ ਜਾਂਦਾ ਜੇ ਕਿਤੇ ਮੈਂ ਇੱਥੇ ਵੇਖਦਾ ਘਰਾਂ ਚ ਦੋ ਦੋ ਤਿੰਨ ਤਿੰਨ ਘਰ ਦੇ ਚਾਰ ਚਾਰ ਜੀ ਹੈ ਸਾਰਾ ਸਾਰਾ ਟੱਬਰ ਪ੍ਰੋਗਰਾਮ ਸੁਣਦੇ ਹੈ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲਾਗੂ ਕਰਦੇ ਹੈ ਮੈਨੂੰ ਬਹੁਤ ਮਿਲਦੇ ਹੈ ਜਿਹੜੇ ਕਹਿੰਦੇ ਆ ਜੀ ਘਰ ਸਵਰਗ ਬਣ ਗਿਆ ਕੰਮ ਕਰਦੇ ਆ ਕੰਮ ਚ ਜੀ ਲੱਗਦਾ ਘਰ ਵਾਲੀ ਘਰ ਦਾ ਕੰਮ ਚਾਅ ਨਾਲ ਕਰਦੀ ਹੈ ਬਾਹਰ ਵਾਲਾ ਗਿਆ ਬਾਹਰ ਦਿਲ ਲਾ ਕੇ ਕੰਮ ਕਰਦਾ ਮਰੂ ਮਰੂ ਕਰਨਾ ਛੱਡਤਾ ਰੋਣਾ ਧੋਣਾ ਛੱਡਤਾ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਜ਼ਿੰਦਗੀ ਨੂੰ ਮਾਣੀ ਦਾ ਜ਼ਿੰਦਗੀ ਕੱਟੀ ਦੀ ਨਹੀਂ ਜ਼ਿੰਦਗੀ ਨੂੰ ਮਾਣੋ ਸਾਰੇ ਹੀ ਰੱਬ ਦੇ ਰੂਪ ਹੋ ਪਰਮਾਤਮਾ ਦਾ ਰੂਪ ਹਾਂ ਆਪਾਂ ਸਾਰੇ ਸਾਰਾ ਕੁਛ ਪਰਮਾਤਮਾ ਹੀ ਪਰਮਾਤਮਾ ਤੇ ਹੈ ਸਾਰੇ ਪਾਸੇ ਤੇ ਆਪਾਂ ਇਹਨੂੰ ਮੰਨਣਾ ਤੇ ਮਾਣਿਆ ਉਦੋਂ ਜਾਂਦਾ ਜ਼ਿੰਦਗੀ ਉਦੋਂ ਮਾਣੀ ਜਾਂਦੀ ਹੈ ਜਦੋਂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸੱਚਾ ਗਿਆਨ ਲੈ ਕੇ ਸਿੱਧੀ ਜੀ ਗੱਲ ਕਵਾਂ ਅਕਲ ਵਾਲੇ ਜ਼ਿੰਦਗੀ ਮਾਣਦੇ ਹੈ ਬੇਅਕਲ ਦਿਨ ਕੱਟੀ ਕਰਦੇ ਅਕਲ ਤੇ ਅਕਲ ਤਾਂ ਸਭ ਨੂੰ ਹੀ ਪਤਾ ਵੀ ਅਕਲ ਨਾਲ ਜ਼ਿੰਦਗੀ ਜਿਉਣੀ ਸੱਚਾ ਗਿਆਨ ਲੈਣਾ ਬਸ ਅਕਲ ਨਾਲ ਜ਼ਿੰਦਗੀ ਜਿਉਣੀ ਪਸ਼ੂਆਂ ਵਾਂਗੂ ਨਹੀਂ ਜਿਉਣਾ ਮਿਹਨਤ ਕਰਨੀ ਹੈ ਆਪਣੀ ਜ਼ਿੰਦਗੀ ਚ ਕਮਾਈ ਕਰਨੀ ਹੈ ਚਾਹ ਨਾਲ ਕੰਮ ਕਰਨੇ ਨੇ ਦਿਲ ਲਾ ਕੇ ਕੰਮ ਕਰਨੇ ਨੇ ਇਹੀ ਤੁਹਾਡਾ ਧਰਮ ਹੈ ਕਰਮ ਧਰਮ ਹੈ ਮਨ ਲਾ ਕੇ ਕੰਮ ਕਰੋ ਗੁਰਦੁਆਰੇ ਕੰਮ ਤੇ ਐਂ ਜਾਓ ਜਿਵੇਂ ਗੁਰਦੁਆਰੇ ਜਾਂਦੇ ਹੋ ਚਾਹ ਨਾਲ ਜਾਓ ਕੰਮ ਤੋਂ ਟਲੋ ਨਾ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਹੁਣ ਕੰਮ ਤੇ ਗੁਰਦੁਆਰੇ ਤੇ ਚਾਹ ਨਾਲ ਜਾਂਦਾ ਮੈਂ ਤੇ 4 ਵਜੇ ਉੱਠ ਕੇ ਜਾਊਂ ਤੇ ਜਦੋਂ ਕੰਮ ਤੇ ਜਾਂਦਾ ਲੱਤਾਂ ਜਿਹੀਆਂ ਘੜੀਸਦਾ ਜਾਂਦਾ ਯਾਰ ਜੀ ਨਹੀਂ ਕਰਦਾ ਤੇ ਫਿਰ ਤੇਰਾ ਗੁਰਦੁਆਰੇ ਗਏ ਦਾ ਕੀ ਫਾਇਦਾ ਕੰਮ ਤੇ ਤੇਰਾ ਜਾਣ ਨੂੰ ਜੀ ਨਹੀਂ ਕਰਦਾ ਹੁਣ ਅਗਲਾ ਕਵੇ ਦੀਵਾਨ ਦੇ ਉੱਤੇ ਤੇ ਮੇਰਾ ਬਾਹਲਾ ਜੀ ਲੱਗਦਾ ਹੁਣ ਕਹਿੰਦੇ ਜਦੋਂ ਰਾਤ ਨੂੰ ਜਦੋਂ ਮੱਝਾਂ ਦਾ ਕਰਨਾ ਪੈਂਦਾ ਉਦੋਂ ਜੱਪ ਛਿੜ ਜਾਂਦਾ ਇਹ ਨਹੀਂ ਗੱਲ ਫਿਰ ਤੇਰਾ ਦੀਵਾਨ ਚ ਜੀ ਲੱਗੇ ਤਾਂ ਕੀ ਫਾਇਦਾ ਤੂੰ ਕਵੇ ਮੇਰਾ ਦੀਵਾਨ ਚ ਮਨ ਬਹੁਤ ਲੱਗਦਾ ਕੰਮ ਚ ਮਨ ਨਹੀਂ ਲੱਗਦਾ ਫਿਰ ਤੇਰਾ ਦੀਵਾਨਾਂ ਚ ਮਨ ਲਾਏਦਾ ਫਿਰ ਕੰਨ ਰਸ ਹੈ ਚਸਕਾ ਪਿਆ ਤੈਨੂੰ ਸੁਣਨ ਦਾ ਸੁਣ ਕੇ ਤੁਰ ਜਾਣਾ ਉਹਦਾ ਕਿਸੇ ਗਾਉਣ ਵਾਲੇ ਨੂੰ ਸੁਣਦਾ ਭਾਵੇਂ ਮੈਨੂੰ ਸੁਣਦਾ ਫਾਇਦਾ ਕੀ ਹੋਇਆ ਫਿਰ ਤੇਰਾ ਕੰਮਾਂ ਚ ਜੀ ਲੱਗੇ ਐਕਸਰਸਾਈਜ਼ ਕਰਨ ਚ ਜੀ ਲੱਗੇ ਭੱਜੇ ਰੋਜ਼ ਦੌੜ ਲਾਏ ਮਿਹਨਤ ਕਰੇ ਖਾਣ ਪੀਣ ਦਾ ਧਿਆਨ ਰੱਖੇ ਮੈਂ ਕਿਹਾ ਸੀ ਪਹਿਲੇ ਦਿਨ ਘਰ ਭਾਵੇਂ ਕੱਚੇ ਵੀ ਹੋਣ ਪਰ ਲਿਸ਼ਕਾ ਕੇ ਰੱਖੋ ਬੀਬੀ ਜੇ ਘਰੇ ਰਹਿੰਦੀ ਹੈ ਘਰ ਦੇ ਚਾਰ ਜੀ ਹੈ ਲਿਸ਼ਕਾ ਕੇ ਰੱਖੋ ਸਫਾਈ ਰੱਖੋ ਹਰ ਚੀਜ਼ ਐ ਪੂਰੀ ਠੀਕ ਹੋਣੀ ਚਾਹੀਦੀ ਸਾਫ਼ ਸਫਾਈ ਹੈ ਗੁਰਦੁਆਰਾ ਕੋਈ ਵੀ ਜਗ੍ਹਾ ਹੈ ਤੁਹਾਡੀ ਹੈ ਭਾਵੇਂ ਕੱਚਾ ਹੋਵੇ ਕੋਠਾ ਜ਼ਰੂਰੀ ਨਹੀਂ ਪੱਥਰ ਹੀ ਲੱਗਾ ਹੋਵੇ ਸਾਫ਼ ਹੋਵੇ ਅੰਦਰ ਪਿਆਰ ਹੋਣਾ ਚਾਹੀਦਾ ਜਿੰਨੀ ਮੇਰੀ ਡਿਊਟੀ ਹੈ ਮੈਂ ਚਾਅ ਨਾਲ ਕਰਨੀ ਹੈ ਮੈਂ ਸ਼ੌਂਕ ਨਾਲ ਕਰਨੀ ਹੈ ਮੈਂ ਤੁਹਾਨੂੰ ਦੱਸਿਆ ਕਈ ਵਾਰੀ ਮੇਰੇ ਨਾਲ ਬੰਦੇ ਗੱਲਾਂ ਕਰਨਗੇ ਪੰਥ ਕੀਤਾ ਮੈਂ ਇੱਕ ਘਰ ਚ ਗਿਆ ਪਿਛਲੇ ਸਾਲ ਮੈਨੂੰ ਸਾਲ ਦੋ ਕੁ ਸਾਲ ਪਹਿਲਾਂ ਗਿਆ ਤੇ ਉਹਦੇ ਨਾ ਘਰੇ ਜਦੋਂ ਬਾਥਰੂਮ ਜਾ ਕੇ ਮੈਂ ਆਇਆ ਬਾਹਰ ਮੈਂ ਏਦਾਂ ਟੂਟੀ ਘੁਮਾਈ ਉਹ ਨਾਲ ਹੀ ਘੁੰਮ ਗਈ ਸਾਰੀ ਉਹ ਹਿੱਲੀ ਨੱਟ ਹਿੱਲਿਆ ਹੋਣਾ ਮੈਂ ਉਹਦੇ ਘਰੇ ਗੱਲਾਂ ਬਾਤਾਂ ਕਰਕੇ ਅਗਲੇ ਸਾਲ ਮੈਂ ਫੇਰ ਦੀਵਾਨ ਲਾਣ ਗਿਆ ਜਦੋਂ ਮੈਂ ਫੇਰ ਉਹਦੇ ਘਰੇ ਗਿਆ ਐਂ ਟੂਟੀ ਫੇਰ ਘੁੰਮ ਗਈ ਤੇ ਮੈਨੂੰ ਅੰਦਰ ਬਹਿ ਕੇ ਕਹਿੰਦਾ ਪੰਥ ਦਾ ਕਿੱਦਾਂ ਬਣੂ ਮੈਂ ਕਿਹਾ ਤੇਰੇ ਤੋਂ ਇੱਕ ਨੱਟ ਤੇ ਕਸਿਆ ਨੀ ਜਾਂਦਾ ਗੱਲਾਂ ਕਰਦਾ ਪੰਥ ਦੀ ਅਗਲਾ ਕਹਿੰਦਾ ਜੀ ਇਹਦਾ ਪੰਥ ਨਾਲ ਕੀ ਸੰਬੰਧ ਹੈ ਯਾਰ ਸੰਬੰਧ ਹੈ ਜਿਹੜਾ ਬੰਦਾ ਦਿਮਾਗ ਨੀ ਚੱਲਦਾ ਮੈਨੂੰ ਅਗਲਾ ਕਹਿੰਦਾ ਸ਼ੁਰੂਆਤ ਕਿੱਥੋਂ ਕਰੀਏ ਆਪਣਾ ਬਿਸਤਰਾ ਆਪ ਤੈਅ ਲਾਉਣਾ ਸ਼ੁਰੂ ਕਰ ਦੇ ਇੱਥੋਂ ਸ਼ੁਰੂਆਤ ਕਰ ਆਪਣੇ ਕੰਮ ਆਪ ਕਰਨੇ ਸ਼ੁਰੂ ਕਰ ਦੇ ਇੱਥੋਂ ਸ਼ੁਰੂਆਤ ਕਰ ਅਸੀਂ ਜਿੱਦੇ ਦੇ ਜੰਮੇ ਆ ਵੀਰੋ ਉਦੇ ਦੇ ਅਸੀਂ ਕਹਿੰਦੇ ਹਾਂ ਬੇਬੇ ਮੈਨੂੰ ਸਾਂਭੂ ਬੇਬੇ ਕੱਪੜੇ ਚੱਕੂ ਗੰਦਗੀ ਮੇਰੀ ਮਾਂ ਸਾਫ਼ ਕਰੂ ਪਾਣੀ ਮੇਰੀ ਮਾਂ ਪਿਆਊ ਰੋਟੀ ਮੇਰੀ ਮਾਂ ਖਵਾਊ ਮਾਂ ਮੇਰੀ ਸੇਵਾ ਲਈ ਜਿੱਦੇ ਵਿਆਹੇ ਗਏ ਹੁਣ ਮੇਰੀ ਘਰ ਵਾਲੀ ਕਰੂ ਜਿੱਦੇ ਸਾਡੀਆਂ ਨੂੰਹਾਂ ਆ ਗਈਆਂ ਹੁਣ ਨੂੰਹ ਲਿਆਊ ਅਸੀਂ ਸਾਰੀ ਜ਼ਿੰਦਗੀ ਸੋਚਿਆ ਹੀ ਆਏ ਹਾਂ ਤੇ ਜੇ ਮੇਰੇ ਵਰਗਾ ਬੰਦਾ ਲੋਕ ਮੇਰੀ ਸੇਵਾ ਲਈ ਨੇ ਮਾਂ ਮੇਰੀ ਸੇਵਾ ਲਈ ਹੈ ਘਰ ਵਾਲੀ ਮੇਰੀ ਸੇਵਾ ਲਈ ਹੈ ਜਿੱਦੇ ਮੈਂ ਲੀਡਰ ਬਣੂ ਉਦੇ ਫਿਰ ਮੈਂ ਕੀ ਕਹੂੰ ਵੀ ਜਨਤਾ ਮੇਰੀ ਸੇਵਾ ਲਈ ਹੈ ਸੋਚੂ ਹੀ ਹੈ ਮੇਰੀ ਸੋਚ ਹੀ ਇਹ ਬਣ ਗਈ ਤੇ ਜਿੱਦੇ ਮੈਨੂੰ ਪਤਾ ਵੀ ਮੈਂ ਆਪਣਾ ਆਪ ਕਰਨਾ ਮੈਂ ਆਪਣੀ ਮਾਂ ਤੇ ਬੋਝ ਨਹੀਂ ਬਣਦਾ ਮੈਂ ਆਪਣੀ ਘਰ ਵਾਲੀ ਦੇ ਬੋਝ ਨਹੀਂ ਬਣਨਾ ਜਿੰਨਾ ਚਿਰ ਮੇਰੇ ਲੈਣ ਪਰੈਣ ਚੱਲਦੇ ਆ ਹੱਥ ਪੈਰ ਚੱਲਦੇ ਆ ਰੋਟੀ ਪਾ ਕੇ ਖਾਊ ਮੈਂ ਆਪ ਆਪ ਕਰਨਾ ਆਪਣਾ ਬਿਸਤਰਾ ਆਪੇ ਤਹਿ ਲਾ ਲੂ ਕਿਧਰੇ ਨੀ ਕੁਛ ਹੋਣ ਲੱਗਿਆ ਜਿੱਦੇ ਮੈਨੂੰ ਐ ਮੇਰੀ ਸੋਚ ਘੜੀ ਹੈ ਮੈਂ ਮਾਂ ਤੇ ਬੋਝ ਨੀ ਮੈਂ ਪਿਓ ਤੇ ਬੋਝ ਨੀ ਮੈਂ ਘਰ ਵਾਲੀ ਤੇ ਬੋਝ ਨੀ ਮੈਂ ਬੱਚਿਆਂ ਤੇ ਬੋਝ ਨੀ ਤੇ ਜਿੱਦੇ ਲੀਡਰ ਬਣ ਗਿਆ ਉਦੇ ਮੈਂ ਜਨਤਾ ਤੇ ਬੋਝ ਨੀ ਬਣੂ ਫਿਰ ਕਿਉਂਕਿ ਮੈਂ ਆਪਣਾ ਆਪ ਕਰਦਾ ਅਸਲ ਵਿੱਚ ਸਾਡੀ ਸਾਈਕੀ ਹੈ ਭਰਾਵੋ ਮੈਂ ਜਦੋਂ ਏਅਰਪੋਰਟਾਂ ਤੇ ਜਾਣਾ ਨਾ ਪਹਿਲਾਂ ਤੇ ਮੈਂ ਵੇਖਣਾ ਵੀ ਕੈਨੇਡਾ ਅਮਰੀਕਾ ਲੋਕਾਂ ਨੇ ਨਾ ਮੈਂ ਹੈਰਾਨ ਹੁੰਦਾ ਸੀ ਕਿ ਬੱਚੇ ਦੀ ਆਪਣੀ ਜਿਹੜਾ ਆਪਣਾ ਵੇਟ ਹੈ ਬੱਚੇ ਦਾ 30 ਕਿਲੋ 30 ਕਿਲੋ ਦਾ ਨਿਆਣਾ 10 ਕਿਲੋ ਦਾ ਬੈਗ ਘੜੀਸੀ ਲਿਜਾਂਦਾ ਆਪਣੇ ਕੱਪੜੇ ਆਪ ਖਿੱਚਦਾ ਮੈਂ ਕਹਿਣਾ ਬੀਬੀਆਂ ਤਰਸ ਨਹੀਂ ਕਰਦੀਆਂ ਵੀ ਬੱਚਾ ਵਿਚਾਰਾ ਟਿਕਾ ਜਾ ਪਰ ਫਿਰ ਮੇਰੇ ਦਿਮਾਗ ਚ ਗੱਲ ਆਈ ਵੀ ਆਪਣੇ ਕੰਮ ਆਪ ਕਰੂਗਾ ਤਾਂ ਹੀ ਬੱਚਾ ਸਿੱਖੇਗਾ ਸਾਡੇ ਵਾਲੀਆਂ ਵਿਚਾਰੀਆਂ ਬੈਗ ਵੀ ਆਪ ਹੀ ਲਿਆਉਣਾ ਕਹਿੰਦਾ ਬੀਬੀ ਚੁੱਕ ਲੈ ਉਹ ਕਹਿੰਦੀ ਆ ਜਾ ਫਿਰ ਤੇ ਹੁਣ ਸਾਡੇ ਵਾਲੇ ਐਡੇ ਐਡੇ ਬੋਤੇ ਹੋ ਜਾਂਦੇ ਨੇ ਤਾਂ ਵੀ ਕੁੱਛੜ ਜਿਹੜੇ ਰਹਿੰਦੇ ਨੇ ਆਪਾਂ ਇਹੀ ਕਰਿਆ ਹੁਣ ਹੱਸਦੇ ਆ ਸਾਰੇ ਚੜ੍ਹਦੇ ਰਹੇ ਗੋਦੀਆਂ ਚੱਕ ਬੀਬੀ ਏ ਤੇ ਅਗਲੀ ਬੀਬੀ ਵੀ ਬੇਚਾਰੀ ਉਹੋ ਜੀ ਉਧਰੋਂ ਨਿਆਣਾ ਚੱਕੀ ਫਿਰਦੀ ਉਧਰੋਂ ਬੈਗ ਚੱਕੀ ਫਿਰਦੀ ਘੜੀਸਦੇ ਫਿਰਦੇ ਅਗਲੇ ਬੱਸ ਸਟੈਂਡਾਂ ਤੇ ਵੇਖੋ ਤੇ ਬਾਹਰਲੇ ਨੀ ਐ ਕਰਦੇ ਬਾਹਰਲੇ ਨਾ ਨਿਆਣੇ ਨੂੰ ਕੱਲਾ ਪਾਉਂਦੇ ਆ ਮੈਂ ਕਿਹਾ ਜੰਮਦਾ ਬੱਚਾ ਹੀ ਕੱਲਾ ਹੁਣ ਆਪਾਂ ਤੇ ਹੈਰਾਨ ਹੁੰਦੇ ਆ ਵੀ ਜੰਮਦਾ ਬੱਚਾ ਕੱਲਾ ਕੈਮਰਾ ਲਾ ਦੇਣਗੇ ਜਦੋਂ ਰੋਊ ਮਾਂ ਦੂਜੇ ਕਮਰੇ ਚੋਂ ਉੱਠ ਕੇ ਜਾਂਦੀ ਬੱਚੇ ਨਾਲ ਨਹੀਂ ਸੌਂਦੀ ਹੈਰਾਨੀ ਹੋਈ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਉੱਥੇ ਡਾਕਟਰਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਜੀ ਬੱਚਾ ਜਿਹੜਾ ਆ ਡਰਪੋਕ ਬਣੂ ਜੇ ਮਾਂ ਨਾਲ ਸੌਂਦਾ ਰਿਹਾ ਕੱਲਾ ਸੌਂਗਾ ਸ਼ੁਰੂ ਤੋਂ ਇਹ ਬੱਚਾ ਕੌਨਫੀਡੈਂਸ ਚ ਰਹੂ ਕੱਲਾ ਰਹਿ ਸਕਦਾ ਜਿੱਥੇ ਮਰਜ਼ੀ ਰੱਖ ਲਓ ਇਹਨੂੰ ਇਹਨੂੰ ਬਚਪਨ ਤੋਂ ਕੱਲਾ ਰਹਿਣ ਦੀ ਆਦਤ ਪਊ ਤੇ ਇਹਦੇ ਡਰ ਚੁੱਕੇ ਜਾਣਗੇ ਸਾਰੇ ਇਹ ਡਰੂ ਨਹੀਂ ਕਦੇ ਘਬਰਾਊ ਨਹੀਂ ਕਦੇ ਜਿਹੜਾ ਬਚਪਨ ਤੋਂ ਲੈ ਕੇ ਹੁਣ ਸਾਡੇ ਵਾਲੇ ਦੇ 15-15 ਸਾਲਾਂ ਤੱਕ ਬੇਬੀ ਨਾਲ ਹੀ ਪੀ ਜਾਂਦੇ ਅਸੀਂ ਇੱਦਾਂ ਹੀ ਸੋਚਦੇ ਮਾਂ ਆਪਣੀ ਨਾਲ ਸ਼ੁਰੂ ਤੋਂ ਹੀ ਇਹੋ ਜਿਹੇ ਅਸੀਂ ਤਾਂ ਡੱਕਾ ਨੀ ਤੋੜ ਕੇ ਪੂਰਾ ਕਰਦੇ ਅਸੀਂ ਸਾਡਾ ਇਹੋ ਜਿਹਾ ਸਿਸਟਮ ਹੈ ਹੁਣ ਉਹ ਕਹਿਣਗੇ ਬਾਹਰਲੇ ਦੇਸ਼ਾਂ ਚ ਕਹਿਣਗੇ ਵੀ ਪੈਂਟ ਆਪਣੀ ਚੱਕ ਆਪੇ ਜੁੱਤੇ ਆਪਣੇ ਚੱਕ ਇੱਥੇ ਰੱਖ ਬੱਚੇ ਨੂੰ ਕਹਿਣਗੇ ਚੱਕ ਕੇ ਪਲੇਟ ਲਿਆ ਖਾਣਾ ਆਪੇ ਪਾ ਖਾ ਕੇ ਆਪਣੇ ਬਰਤਨ ਆਪ ਸਾਫ਼ ਕਰ ਉੱਥੇ ਵਾਲੇ ਐ ਸਿਖਾਉਂਦੇ ਆ ਵੀ ਬੱਚਾ ਬੋਝ ਨਹੀਂ ਬਣੇਗਾ 5 ਸਾਲ ਦਾ ਨਿਆਣਾ ਲੱਗ ਜਾਂਦਾ ਜੀ ਸਕੂਲਾਂ ਦੇ ਵਿੱਚ ਜਿਵੇਂ ਤੁਹਾਡੇ ਬੱਚੇ ਸਕੂਲ ਜਾਂਦੇ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਸਿਖਾਉਂਦੇ ਆ ਵੀ ਵਾਸ਼ ਫੇਸ਼ਨ ਦੇ ਉੱਤੇ ਹੱਥ ਕਿਵੇਂ ਧੋਣੇ ਆ ਆਹ ਚੀਜ਼ ਨੂੰ ਕਿਵੇਂ ਵਰਤਣਾ ਤੈਂ ਘਰੇ ਕੱਪੜੇ ਕਿੱਦਾਂ ਸਾਂਭਣੇ ਨੇ, ਜੁੱਤਾ ਕਿਵੇਂ ਪਾਲਿਸ਼ ਕਰਨਾ। ਨਿੱਕੇ ਨਿੱਕੇ ਬੱਚਿਆਂ ਨੂੰ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਆਪਣੇ ਕੰਮ ਆਪ ਕਰਨੇ ਆ ਤੈਂ, ਤੇ ਬੱਚੇ ਇਹ ਚੀਜ਼ਾਂ ਸਿੱਖ ਜਾਂਦੇ ਆ। ਹੁਣ ਸਾਡੇ ਵਾਲੇ ਤੇ ਜਦੋਂ ਸਕੂਲ ਤੋਂ ਆਉਂਦੇ ਆ ਸਵੇਰੇ ਪਤ ਲੱਭਦਾ ਫਿਰਦਾ ਵੀ ਪੈਂਟ ਕਿਤੇ ਵਗਾ ਕੇ ਮਾਰੀ, ਸ਼ਰਟ ਕਿਤੇ ਮਾਰੀ, ਬੈਗ ਕਿਤੇ ਪਿਆ, ਇੱਕ ਜੁੱਤੀ ਕਿਤੇ ਵੜ ਗਈ ਬੈਡ ਥੱਲੇ, ਇੱਕ ਕਿਤੇ ਲੱਭ। ਸਾਡਾ ਸਿਸਟਮ ਇਹ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦਾ ਮੇਰਾ ਆਹ ਗੱਲਾਂ ਕਰਨ ਦਾ ਮਤਲਬ ਕੀ ਹੈ। ਮੈਂ ਇਹ ਗੱਲਾਂ ਤਾਂ ਕਰਦਾ ਜਿੰਨਾ ਚਿਰ ਤੁਸੀਂ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ, ਆਪਣੇ ਆਪ ਤੇ ਡਿਪੈਂਡ ਹੋਵੋ। ਮੈਂ ਮਾਂ ਤੇ ਡਿਪੈਂਡ ਨਹੀਂ, ਮੈਂ ਪਿਓ ਤੇ ਡਿਪੈਂਡ ਨਹੀਂ, ਮੈਂ ਘਰ ਵਾਲੀ ਤੇ ਡਿਪੈਂਡ ਨਹੀਂ, ਮੈਂ ਬੱਚਿਆਂ ਤੇ ਡਿਪੈਂਡ ਨਹੀਂ। ਗੁਰੂ ਸਾਹਿਬ ਤੇ ਕਹਿੰਦੇ ਰੱਬ ਤੇ ਵੀ ਡਿਪੈਂਡ ਨਾ ਹੋਏ, ਰੱਬ ਤੇ ਤੇਰੇ ਵਿੱਚ ਹੀ ਹੈ, ਤੂੰ ਖੁਦ ਰੱਬ ਦਾ ਰੂਪ ਹੈ, ਤੂੰ ਡਿਪੈਂਡ ਨਹੀਂ ਹੋਣਾ ਕਿਸੇ ਤੇ। ਵੇਖੋ ਕਲਗੀਆਂ ਵਾਲੇ ਨੇ ਆਪ ਸਾਰਾ ਕੁਝ ਕੀਤਾ ਕਿ ਰੱਬ ਤੇ ਡੋਰੀਆਂ ਸਿੱਟ ਕੇ ਬਹਿ ਗਏ ਵੀ ਚੱਲ ਬੈਠੇ ਆ ਅਨੰਦਪੁਰ, ਆਪੇ ਕਰਨਾ ਪਿਆ। ਗੁਰੂ ਨਾਨਕ ਰੱਬ ਤੇ ਡਿਪੈਂਡ ਸੀ, ਆਪਣੇ ਆਪ ਕਰਨਾ। ਮਰਦਾਨਿਆ ਚੱਲ ਚੱਲੀਏ, ਗੱਲ ਸਾਨੂੰ ਕਰਨੀ ਪੈਣੀ ਹੈ, ਕੰਮ ਸਾਰੇ ਆਪ ਕਰਨੇ ਪੈਣਗੇ, ਚੱਲ ਚੱਲੀਏ ਮਰਦਾਨਿਆ ਲੈ ਕੇ ਰਬਾਬ ਵਾਲਾ ਮਰਦਾਨਾ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਜਗ੍ਹਾ 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 ਗਏ, ਮਿਹਨਤ ਕੀਤੀ, ਕਿਉਂਕਿ ਕਰਨਾ ਮੈਨੂੰ ਆਪ ਪੈਣਾ, ਰੱਬ ਮੇਰੇ ਵਿੱਚ ਹੀ ਹੈ, ਸਾਡੇ ਚ ਹੀ ਹੈ ਪਰਮਾਤਮਾ, ਅਸੀਂ ਰੱਬ ਦਾ ਰੂਪ ਹਾਂ। ਤੇ ਉਹਨਾਂ ਨੇ ਆਪੇ ਕੀਤਾ ਜਿੰਨਾ ਚਿਰ, ਸੁਣੋ ਪਿਆਰਿਓ, ਜਿੰਨਾ ਚਿਰ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਨੁਕਤਿਆਂ ਨੂੰ ਨਹੀਂ ਸਮਝਦੇ, ਉਹਨਾਂ ਚਿਰ ਅਸੀਂ ਪੈਰਾਂ ਤੇ ਖੜੇ ਨਹੀਂ ਹੋ ਸਕਦੇ। ਆਪਣੇ ਬੱਚਿਆਂ ਨੂੰ ਛੋਟਿਆਂ ਤੋਂ ਲੈ ਕੇ ਆਦਤਾਂ ਪਾਓ, ਆਪਣੇ ਕੰਮ ਤੇ ਆਪ ਕਰਨਾ। ਬਚਪਨ ਤੱਕ ਜਿੰਨਾ ਚਿਰ ਸਰੀਰ ਚੱਲਦਾ ਹੈ ਆਪਣੀ ਰੋਟੀ ਖਾ ਲਾਂਗੇ। ਹੁਣ ਤੁਹਾਡੇ ਚ ਕਈ ਬੰਦੇ ਕਹਿਣਗੇ ਲੈ ਦੱਸ ਹੁਣ ਭਾਂਡੇ ਆਪਦੇ ਆਪ ਮਾਂਜਿਆ ਕਰੀਏ, ਲਿਆ ਨਵੀਂ ਸਿੱਖਿਆ ਦੇਤੀ ਬੀਬੀਆਂ ਤੇ ਅੱਗੇ ਮਾਰ। ਕਈ ਬੰਦੇ ਏਦਾਂ ਸੋਚਣਗੇ, ਮੈਨੂੰ ਕਈ ਕਹਿੰਦੇ ਆ ਜੀ ਮੈਂ ਗੱਲ ਸਟੇਜ ਤੇ ਕਰਦਾ, ਮੈਨੂੰ ਕਹਿਣਗੇ ਭਾਈ ਸਾਹਿਬ ਡਰ ਲੱਗਦਾ ਵੀ ਘਰ ਵਾਲੀ ਨੂੰ ਦੁਕਾਨ ਤੇ ਲਿਜਾਈਏ ਕਿ ਨਾ ਲਿਜਾਈਏ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਐ ਕਹਿ ਦਿੰਦੇ ਆ ਮੁੜ ਕੇ ਜਦੋਂ ਮੈਂ ਚਾਹ ਮੰਗਦਾ, ਕਹਿੰਦੀ ਤੇਰੇ ਟੁੱਟੇ ਆ ਪੀ ਲੈ, ਤੇਰੇ ਭਾਈ ਸਾਹਿਬ ਤਾਂ ਕਹਿੰਦੇ ਹੁੰਦੇ ਆ ਵੀ ਆਪੇ ਬਣਾ ਲੈ। ਹੁਣ ਇੱਕ ਗੱਲ ਦੱਸੋ ਸਿੰਘੋ, ਇੱਕ ਗੱਲ ਦੱਸੋ, ਉਹ ਸਾਰਾ ਦਿਨ ਘਰ ਦਾ ਕੰਮ ਕਰ ਰਹੀ ਹੈ, ਸਾਰੇ ਖੇਸ ਧੋ ਕੇ ਬੈਠੀ ਹੈ, ਐ ਲੱਗੀ ਪਈ ਹੈ, ਤੂੰ ਬਾਹਰੋਂ ਆਇਆ ਚਾਹ ਬਣਾ ਦੇ, ਉਹ ਵਿੱਚੇ ਵਿਚਾਰੀ ਧਰ ਕੇ ਉਧਰੋਂ ਕੰਮ ਛੱਡ ਕੇ ਚਾਹ ਬਣਾ ਕੇ ਲਿਆ ਕੇ ਧਰ ਕੇ ਫੇਰ ਕੰਮ ਲੱਗ ਗਈ। ਹੁਣ ਬੰਦਾ ਆਵੇ ਬਾਹਰੋਂ, ਕੰਮ ਤੋਂ ਆਇਆ, ਖੇਤੋਂ ਆਇਆ, ਆਪੇ ਜਾਵੇ ਕਿਚਨ ਵਿੱਚ ਪਾਣੀ ਧਰ ਕੇ ਪੱਤੀ ਮਿੱਠਾ ਪਾ ਕੇ ਦੁੱਧ ਦੋ ਕੱਪ ਲੈ ਆਵੇ, ਐ ਰੱਖ ਦੇ, ਇੱਕ ਆਪਣੇ ਲਈ ਬਣਾ ਲਿਆ, ਇੱਕ ਉਹਦੇ ਲਈ ਬਣਾ ਲਿਆ। ਉਹ ਪਤਾ ਕੀ ਕਹੂ? ਤੇਰੇ ਵਰਗਾ ਹਰੇਕ ਜਨਮ ਚ ਮਿਲੇ, ਕਹੂਗੇ ਨਹੀਂ ਨਹੀਂ। ਅੱਛਾ ਜਦੋਂ ਤੂੰ ਐ ਕਹਿੰਦਾ ਚਾਹ ਕਰ ਦੇ, ਉਹ ਫਿਰ ਜਦੋਂ ਖੇਸ ਖੂਸ ਰੱਖ ਕੇ ਉਹ ਕਹਿੰਦੀ ਕਿੱਥੋਂ ਟੱਕਰ ਗਿਆ ਮੈਨੂੰ ਤੂੰ, ਇਹ ਇੱਕ ਮੈਨੂੰ ਉਧਰੋਂ ਤੂੰ ਨੀ ਟਿਕਣ ਦਿੰਦਾ, ਉਧਰੋਂ ਤੇਰਾ ਮੁੰਡਾ ਨੀ ਟਿਕਣ ਦਿੰਦਾ, ਉਧਰੋਂ ਬੁੜਾ ਨੀ ਟਿਕਣ ਦਿੰਦਾ, ਤੁਹਾਡੇ ਹੀ ਨੀ ਪੂਰੀ। ਉਹ ਕਹਿੰਦਾ ਮੈਂ ਮਿੱਠਾ ਨੀ ਖਾਣਾ, ਉਹ ਕਹਿੰਦਾ ਮੈਂ ਫਲਾਣੀ ਚੀਜ਼ ਖਾਣੀ, ਤੁਹਾਡੇ ਹੀ ਪੂਰੀਆਂ ਕਰਦੇ ਰਹੀਏ। ਹੁਣ ਜਦੋਂ ਤੁਸੀਂ ਵੇਖੋ ਕੰਮ ਵਾਲਾ ਚੰਗਾ ਪੁੱਤ ਹੋਵੇ, ਮਾਂ ਕਹਿੰਦੀ ਹੈ ਇਹੋ ਜਿਹਾ ਬੱਚਾ ਮੈਨੂੰ ਹਰੇਕ, ਘਰ ਵਾਲੀ ਕਹਿੰਦੀ ਹੈ ਇਹੋ ਜਿਹਾ ਪਤੀ ਹਰੇਕ ਜਨਮ ਚ ਮਿਲੇ। ਹਾਂ ਆਪ ਨਾਲ ਕਰਦਾ, ਕੰਮ ਤੋਂ ਆਉਂਦਾ, 5 ਵਜੇ ਡਿਊਟੀ ਤੋਂ ਆਇਆ, ਆ ਕੇ ਆਪ ਮਿਹਣਾ ਨਹੀਂ ਹੁੰਦਾ ਨਾਲ, ਹੱਥ ਵਟਾਉਣ ਵਿੱਚ ਘਟਦਾ ਨਹੀਂ ਹੁੰਦਾ ਕਿਸੇ ਦਾ ਕੁਛ। ਸਾਡੇ ਆਲੇ ਤੇ ਸਾਡੀ ਸੋਚ ਇੰਨੀ ਭੈੜੀ ਬਣੀ ਹੈ, ਸਾਡੇ ਜੇ ਬੰਦਾ ਕਵੇ ਵੀ ਮੈਂ ਆਪਣੀ ਰੋਟੀ ਖਾਧੀ ਹੈ, ਚੱਲ ਮੈਂ ਆ ਭਾਂਡੇ ਮਾਂਜ ਦਿੰਦਾ, ਮੈਂ ਖੜਾ ਖੜਾ ਆਪਣਾ ਆਪ ਕਰ ਲੈਣਾ, ਸਾਡੇ ਕਹਿਣਗੇ ਥੱਲੇ ਲੱਗਿਆ ਇਹ ਐ ਕੰਮ ਕਰਦਾ ਆਪਣੇ, ਸਾਡੇ ਏਦਾਂ ਸਮਝਾਉਂਦੇ ਆ। ਨਹੀਂ ਏਦਾਂ ਨਾ ਸਮਝੋ, ਤੁਹਾਡਾ ਪਿਆਰ ਬਣਨਾ ਚਾਹੀਦਾ, ਅੰਡਰਸਟੈਂਡਿੰਗ ਬਣਨੀ ਚਾਹੀਦੀ ਹੈ, ਹੈਲਪ ਕਰੋ, ਆਪਣੇ ਕੰਮ ਆਪ ਕਰੋ। ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਕਰੋਗੇ, ਤੁਹਾਡੇ ਬੱਚੇ ਸਿੱਖਣਗੇ, ਨਿੱਕੇ ਨਿੱਕੇ ਨਿਆਣੇ ਤੁਹਾਡੇ ਸਿੱਖਣਗੇ। ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾਓ। ਮੇਰਾ ਬੱਚਾ ਇਹੋ ਜਿਹਾ ਹੋਵੇ ਜਿਹਦਾ ਦਿਮਾਗ ਏਦਾਂ ਦਾ ਘੜਿਆ ਹੋਇਆ ਹੋਵੇ, ਏਦਾਂ ਸੋਚੋ ਵੀ ਉਹ ਆਪਣੇ ਕੰਮ ਆਪ ਕਰੇ, ਉਹ ਆਵਾਜ਼ ਨਾ ਮਾਰੇ, ਉਹ ਬੀਬੀ ਨੂੰ ਨਾ ਸੱਦੇ, ਉਹ ਘਰ ਵਾਲੀ ਨੂੰ ਨਾ ਸੱਦੇ। ਤੇ ਇਹ ਤਾਂ ਹੋਊ ਜੇ ਤੂੰ ਕਰਨ ਲੱਗੇਗਾ, ਪਹਿਲਾਂ ਤੈਂ ਵੱਡਾ ਬਿਸਤਰਾ ਤੈਅ ਕਰ ਦੇਣਾ, ਤੇਰੇ ਬੱਚੇ ਨੇ ਫਿਰ ਛੋਟਾ ਕਰਨਾ, ਤੇਰੀ ਕਾਪੀ ਕਰੂ ਨਾ ਫਿਰ। ਤਾਂ ਕਰਕੇ ਭਰਾਵੋ ਭੈਣੋ, ਮਿਹਨਤ ਕਰਨੀ ਸ਼ੁਰੂ ਕਰੀਏ, ਆਪਣਾ ਕੰਮ ਆਪ ਕਰੀਏ, ਸਿਹਤ ਦਾ ਖਿਆਲ ਰੱਖੋ। ਸਰੀਰ ਹੈ ਜਿਹੜਾ ਇਹ ਘੋੜਾ ਹੈ ਤੇ ਇਹਨੂੰ ਸਾਂਭ ਕੇ ਰੱਖਣਾ। ਜਿੰਨਾ ਹੋ ਸਕਦਾ ਹੈ ਸਿਹਤ ਦਾ ਧਿਆਨ ਰੱਖੋ। ਗੁਰਦੁਆਰਾ ਸਾਹਿਬ ਜੇ ਜਾਂਦੇ ਹੈ ਤੇ ਬਾਣੀ ਨੂੰ ਸਮਝਿਆ ਕਰੋ, ਘਰ ਘਰ ਸਹਿਜ ਪਾਠ ਕਰੋ, ਪੋਥੀਆਂ ਘਰੇ ਲਿਆਓ। ਪੋਥੀਆਂ ਮਿਲ ਜਾਂਦੀਆਂ ਭਾਈ, ਦੋ ਭਾਗ ਤਿੰਨ ਭਾਗ ਚਾਰ ਭਾਗ ਲਿਆ ਕੇ ਘਰੇ ਰੱਖੋ, ਆਪੇ ਸਹਿਜ ਪਾਠ ਕਰੋ। ਸਾਲ ਬਾਅਦ ਭੋਗ ਪਾ ਦਿਆ ਕਰੋ, ਅਗਲੇ ਸਾਲ ਫਿਰ ਪਾਠ ਕਰ ਆਰੰਭ ਕਰ ਲਿਆ ਕਰੋ। ਬਾਬੇ ਦਾ ਫੋਨ ਆਇਆ ਕਹਿੰਦੇ ਲੜੀ ਚ ਪਾਠ ਕਰਾਉਣਾ ਹੈ, ਭੇਜੋ 5500 ਰੁਪਇਆ। ਤੇ ਤੁਸੀਂ ਕਿਹਾ ਕਰੋ ਬਾਬਾ ਜੀ ਐਤਕੀ ਇੱਕ ਘਰ ਵਾਲੇ ਨੇ ਕੀਤਾ, ਇੱਕ ਮੈਂ ਕੀਤਾ, ਅਸੀਂ ਤੇ ਦੋ ਕਰ ਲਏ, ਅਸੀਂ ਤੇ ਦੋ ਪਾਠ ਕਰ ਲਏ ਆਪੇ। ਅਸੀਂ ਘਰੇ ਸਹਿਜ ਪਾਠ ਕਰਿਆ, ਆਪੇ ਪੜ੍ਹ ਲੈਂਦੇ ਹਾਂ। 10 ਮਿੰਟ ਟਾਈਮ ਕੱਢ ਲਓ ਬਹੁਤ ਹੈ, 10 ਮਿੰਟ ਰੋਜ਼ ਕੱਢ ਲਓ, ਸਾਲ ਬਾਅਦ ਤੁਹਾਡੇ ਸਹਿਜ ਪਾਠ ਦਾ ਭੋਗ ਪੈ ਜਾਊ। ਇੱਕ ਵਾਰੀ ਗਲਤ ਕਰੋਗੇ, ਅਗਲੀ ਵਾਰੀ ਆਪੇ ਠੀਕ ਕਰਨ ਲੱਗ ਜਾਓਗੇ। ਡਰੋ ਨਾ ਗੁਰੂ ਤੋਂ, ਕਾਹਤੋਂ ਡਰਨਾ, ਗੁਰਬਾਣੀ ਸਤਿਗੁਰੂ ਦੇ ਕੇ ਗਏ ਹੈ, ਡਰ ਕਰ ਕਿਹੜੀ ਗੱਲ ਦਾ। ਜੇ ਗਲਤ ਕਰ ਲਏਗਾ ਭਾਈ ਤੇਰੀ ਭਾਵਨਾ ਠੀਕ ਹੈ, ਜੇ ਭੁੱਲ ਕਰ ਵੀ ਲਏਗਾ ਤੇਰੀ ਭਾਵਨਾ ਸ਼ੁੱਧ ਹੈ, ਤੂੰ ਜਾਣ ਕੇ ਥੋੜਾ ਗਲਤੀਆਂ ਕਰਦਾ। ਕੋਸ਼ਿਸ਼ ਕਰੋ ਹੌਲੀ ਹੌਲੀ ਬਾਣੀ ਨੂੰ ਸਮਝੋ, ਆਪ ਸਮਝ ਕੇ ਅਕਲ ਲੈ ਕੇ ਜ਼ਿੰਦਗੀ ਸੋਹਣੀ ਬਣਾਓ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਜੀ ਜਾਣਗੇ ਫੇਰ ਚੱਲਾਂਗੇ। 2.25 ਘੰਟੇ ਹੋ ਗਏ ਟਾਈਮ, ਅੱਜ ਥੋੜਾ ਜਿਹਾ 10 ਮਿੰਟ ਉੱਤੇ ਚਲੇ ਗਏ। ਆਪਾਂ ਅਰਦਾਸ ਕਰਾਂਗੇ, ਹੁਕਮਨਾਮੇ ਸੁਣਦੇ ਹਾਂ, ਫੇਰ ਚੱਲਾਂਗੇ, ਕਾਲ ਨਹੀਂ ਕਰੀ। 5 ਮਿੰਟ ਬੈਠਣਾ, ਅਰਦਾਸ ਹੁਕਮਨਾਮੇ, ਫੇਰ ਆਪਾਂ ਚੱਲਦਾ ਪਾਵਾਂਗੇ। ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਿਵੇਂ ਆਏ ਹੈ ਏਦਾਂ ਹੀ ਆਰਾਮ ਨਾਲ ਸ਼ਾਂਤੀ ਨਾਲ ਆਪੋ ਆਪਣੇ ਘਰੋਂ ਕਰੀ ਚਾਲੇ ਪਾਉਣੇ ਹੈ। ਰੰਗੀਆਂ ਪਿੰਡ ਵਿੱਚ ਅੱਜ ਤੋਂ 21 ਸਾਲ ਪਹਿਲਾਂ ਮੈਂ ਇੱਥੇ 2 ਵਾਰ ਦੀਵਾਨ ਲਾਏ ਹੈ। ਰੰਗਦਾਰ ਇਸ਼ਤਿਹਾਰ ਨਹੀਂ ਜਿਹੜੇ ਛਪਦੇ ਹੁੰਦੇ ਬਾਹਰ, ਜਿਹੜੇ ਲੱਗਦੇ ਦੀਵਾਨਾਂ ਦੇ, ਪਹਿਲੀ ਵਾਰ ਸਾਡੇ ਦੀਵਾਨਾਂ ਦਾ ਰੰਗਦਾਰ ਇਸ਼ਤਿਹਾਰ ਰੰਗੀਆਂ ਦਾ ਛਪਿਆ ਸੀ 21 ਸਾਲ ਪਹਿਲਾਂ। ਤੇ 21 ਸਾਲ ਮੈਨੂੰ ਕੱਲ ਨਿਆਣੇ ਉਹ ਮੈਨੂੰ ਘਰ ਲੈ ਕੇ ਗਿਆ, ਆਪਣੀ ਬੀਬੀ ਨੂੰ ਪੁੱਛਦਾ ਕਹਿੰਦਾ ਜਦੋਂ ਬਾਬਾ ਜੀ ਆਏ ਸੀ ਮੈਂ ਹੈਗਾ ਸੀ ਉਦੋਂ। ਹੁਣ ਜਿਹੜਾ ਨਿਆਣਾ 19 ਸਾਲ ਪਹਿਲਾਂ ਜੰਮਿਆ ਮੈਂ ਤੇ ਉਦੋਂ ਪਹਿਲਾਂ ਆਇਆ ਸੀ ਪਿੰਡ ਚ। ਸੋ 21 ਸਾਲ ਪਹਿਲਾਂ ਇਸ ਪਿੰਡ ਚ ਪ੍ਰੋਗਰਾਮ ਹੋਏ, ਬਹੁਤ ਚਾਅ ਸੀ, ਉਦੋਂ ਵੀ ਉਤਸ਼ਾਹ ਸੀ। ਕਈ ਸਾਲ ਬਾਅਦ ਐਤਕੀ ਦੁਬਾਰਾ ਫਿਰ ਇੱਥੇ ਪ੍ਰੋਗਰਾਮ ਰੱਖਿਆ। ਤੁਹਾਡਾ ਸਾਰਿਆਂ ਦਾ, ਵੀਰਾਂ ਦਾ, ਪ੍ਰਬੰਧਕਾਂ ਦਾ, ਸਭ ਦਾ, ਇਲਾਕਾ ਨਿਵਾਸੀਆਂ ਦਾ, ਪਿੰਡ ਵਾਲਿਆਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਆ ਕੇ ਹਾਜ਼ਰੀ ਭਰੀ ਹੈ। ਨੇੜੇ ਤੇੜੇ ਕਿਤੇ ਵੀ ਪ੍ਰੋਗਰਾਮ ਹੋਣ ਜ਼ਰੂਰ ਆਇਆ ਕਰੋ, ਨਹੀਂ ਤੇ ਘਰੇ ਬਹਿ ਕੇ ਜ਼ਰੂਰ ਸੁਣ ਲਿਆ ਕਰੋ। ਪਹਿਲ ਕਲਾਂ ਇੱਥੋਂ 20 ਕਿਲੋਮੀਟਰ ਹੋਊ ਮੈਨੂੰ ਲੱਗਦਾ, 28, 29, 30 ਜਨਵਰੀ ਮਹਿਲ ਕਲਾਂ ਬਰਨਾਲਾ ਪੈ ਜਾਂਦਾ ਤੇ 1-4 ਹੀ ਹੈ ਦੀਵਾਨ। 28, 29, 30 ਇਸ ਮਹੀਨੇ ਦੇ ਅਖੀਰ ਵਿੱਚ 3 ਦੀਵਾਨ ਹੈ, ਉੱਥੇ ਪਹੁੰਚ ਕੇ ਹਾਜ਼ਰੀ ਭਰਨੀ। ਨਾ ਕੋਈ ਨੇੜੇ ਤੇੜੇ ਦੀਵਾਨ ਆਵੇ, ਸਾਨੂੰ ਪਰਮੇਸ਼ਵਰ ਦੁਆਰ ਤੋਂ ਇੱਥੇ ਪਹੁੰਚਣ ਤੇ 1 ਘੰਟਾ ਲੱਗਦਾ, 1.5 ਲੱਗ ਜੂ ਵੱਧ ਤੋਂ ਵੱਧ। ਆ ਨੇੜੇ ਹੀ ਪੈ ਜਾਂਦਾ ਵਿੱਚ ਨੂੰ ਜਾਈਏ, ਤੇ ਜਿੰਨਾ ਕੋਲ ਟਾਈਮ ਹੋਵੇ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ, ਜ਼ਰੂਰ ਆਓ। ਆਪਾਂ ਗੱਲਾਂ ਬਾਤਾਂ ਇਹੀ ਕਰੀ ਦੀਆਂ ਵੀ ਤੁਸੀਂ ਪਰਸਨੈਲਿਟੀ ਡਿਵੈਲਪ ਕਰੀਏ, ਆਪਣੇ ਆਪ ਨੂੰ ਖੋਲੋ। ਮੈਂ ਜੋੜਦਾ ਤੁਹਾਨੂੰ ਤੁਹਾਡੇ ਨਾਲ, ਮੈਂ ਸਪਸ਼ਟ ਇਹ ਸਟੇਟਮੈਂਟ ਦੇ ਰਿਹਾ ਖੁੱਲ੍ਹ ਕੇ, ਮੈਂ ਹਮੇਸ਼ਾ ਰੱਬ ਨਾਲ ਨਹੀਂ ਜੋੜਿਆ, ਮੈਂ ਉਸ ਰੱਬ ਨਾਲ ਜੋੜਿਆ ਜਿਹੜਾ ਤੇਰੇ ਚ ਹੈ, ਤੈਨੂੰ ਤੇਰੇ ਨਾਲ ਜੋੜਿਆ। ਜੋ ਕਰਨਾ ਤੈਂ ਆਪ ਕਰਨਾ, ਤੈਨੂੰ ਖੋਲਣਾ, ਤੇਰੀ ਪਰਸਨੈਲਿਟੀ ਖੋਲਣੀ ਹੈ। ਆ ਗੰਢ ਖੁੱਲ ਗਈ ਨਾ ਜੇ ਦਿਮਾਗ ਵਾਲੀ, ਇਹਦੇ ਵਿੱਚੋਂ ਬੜਾ ਕੁਛ ਨਿਕਲਦਾ। ਇਸ ਕਰਕੇ ਤੁਹਾਡੇ ਨਾਲ ਜੋੜਨਾ, ਉਹ ਤੀਰਥ ਨਾਲ ਜੋੜਨਾ ਜਿਹੜਾ ਤੇਰੇ ਵਿੱਚ ਹੈ। ਰੱਬ ਗੁਰਬਾਣੀ ਨੇ ਸਾਡੇ ਚ ਦੱਸਿਆ, ਗੁਰਬਾਣੀ ਨੇ ਰੱਬ ਸਾਡੇ ਚ ਦੱਸਿਆ, ਤੇ ਤੁਸੀਂ ਆਪਣੇ ਆਪ ਨਾਲ ਜੁੜ ਕੇ ਰੱਬ ਨਾਲ ਜੁੜਨਾ ਹੀ ਹੈ। ਆਪਣੇ ਆਪ ਨੂੰ ਲੱਭ ਲਿਆ, ਰੱਬ ਨੂੰ ਲੱਭਣਾ ਹੀ ਹੈ। ਆਪਣੇ ਆਪ ਨੂੰ ਖੋਲ ਲਓ, ਬੜਾ ਕੁਝ ਹੈ ਜਿਹੜਾ ਕਰ ਸਕਦੇ ਹੋ ਜਿਹੜਾ ਤੁਸੀਂ ਕੀਤਾ ਨਹੀਂ। ਅੱਗੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਜੇ ਕਰਨਾ ਚਾਹੋਗੇ। ਸਾਰੇ ਹੀ ਆਪਾਂ ਰੱਬ ਦਾ ਰੂਪ ਹਾਂ, ਪਰਮਾਤਮਾ ਦਾ ਰੂਪ ਹਾਂ। ਗੁਰਬਾਣੀ ਦਾ ਸਤਿਕਾਰ ਕਰੋ, ਗੁਰਬਾਣੀ ਨੇ ਸਾਨੂੰ ਉਸ ਰੱਬ ਨਾਲ ਜੋੜਿਆ ਜਿਹੜਾ ਸਾਡੇ ਵਿੱਚ ਸਾਡੇ ਚ ਸਾਨੂੰ ਗੁਰਬਾਣੀ ਨੇ ਸਮਝਾਇਆ। ਆਓ ਗੱਜ ਕੇ ਅਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ, ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ। ਤੇ ਅਰਦਾਸ ਹੁਕਮਨਾਮੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜਾਣਗੇ ਫੇਰ ਜਾਣਾ, ਪਹਿਲਾਂ ਨਹੀਂ ਜਾਣਾ ਕਿਸੇ ਨੇ। ਸਤਿਗੁਰੂ ਜੀ ਦਾ ਅਦਬ ਮੁੱਖ ਰੱਖਣਾ। ਗੱਜ ਕੇ ਬੋਲਿਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਪਾਰ।
ਸੁਆਮੀ ਤੁਝੋ ਮਨੋਂ ਸਾਰੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ ਪੜੋ 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 ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ ਪੜੋ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਬੋਲੋ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ
ਸਤਨਾਮ ਸ਼੍ਰੀ ਵਾਹਿਗੁਰੂ ਕੋ ਹਰਿ ਬੋਲ ਕਦੇ ਨਾ ਦੋ
ਸਤਨਾਮ ਸ਼੍ਰੀ ਵਾਹਿਗੁਰੂ ਕੋ ਹਰਿ ਬੋਲ ਕਦੇ ਨਾ ਦੋ
ਅਮਰ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਧਰਮ ਹਦੂਰ
ਕਰਨੀ ਆਪੋ ਆਪਣੀ ਰਹਿ ਕੇ ਰੂਰ
ਜਿਨੀ ਨਾਮ ਤੇ ਆਇਆ ਗਏ ਸਾਲ
ਨਾਮ ਤੇ ਮੁਖ ਉਜਲੇ ਛੁੱਟੀ ਨਾਲ
ਜਿਨੀ ਨਾਮ ਤੇ ਆਇਆ
ਨਾਮ ਤੇ ਮੁਖ ਉਜਲੇ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹ ਠਾਕੁਰ ਤੁਮ ਕਹੇ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਆਪ ਜੀ ਦੀ ਪਾਰ ਬਖਸ਼ਿਸ਼ ਹੋਈ ਪਿੰਡ ਰੰਗੀਆਂ ਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਰੋਜ਼ਾ ਗੁਰਮਤਿ ਸਮਾਗਮ ਪ੍ਰਾਪਤ ਹੋਇਆ ਜੋ ਅਖੀਰਲੇ ਦਿਨ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਸਾਏ ਜਥਿਆਂ ਨੇ ਹਾਜ਼ਰੀਆਂ ਭਰੀਆਂ ਆਪ ਜੀ ਦੀ ਬਾਣੀ ਪੜ੍ਹੀ ਗਈ ਆਪ ਜੀ ਦੀ ਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਸੇਵਾ ਕਰਦਿਆਂ ਤਮਾਮ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਅੱਗੇ ਤੋਂ ਸਮਤ ਬਖਸ਼ਿਓ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਓ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਿਓ ਅੰਮ੍ਰਿਤ ਛੱਕ ਆਈਆਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਆਪ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਕਰੋ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ, ਆਈਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ੋ, ਪਾਵਨ ਹੁਕਮ ਤੇ ਚੱਲਣ ਦਾ ਬਲ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਦੋਹਰਾਏ ਆਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਂਏ ਹੋ। ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ, ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਪਿਆ ਪਰਗਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਪਿਆ ਪਰਗਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੇ, ਆ ਗਏ ਸੁਖ ਪਾਛੇ ਸੁਖ ਸਹਿਜਾ, ਕਰ ਆਨੰਦ ਹਮਾਰੇ ਰਹਾ, ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ, ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ, ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ,